अपना गुर सेव तद ही रमह गुण गोबिंद सा सगराधर लह जाए मन की चिंद। अपना गुर सेव सद ही रमह गुण गोबिंद सा सगराधर लह जाए मन की चिंद। मेरे मन जा प्रभु का नाऊ सुख सहज आनंद पाव है मिली निर्मल थाओ रहाओ। साध संग उधार इह मन आज पहरया राध काम क्रोध अहंकार बिनस मिटै सगल उपाध। अटल छेद भेद स्वामी सरणता की आओ चरण कमल आराध हृदय एक सुमलि बुलाओ। पार ब्रह्म प्रभु दया तारी बख्श लीने आप सर्व सुख हर नाम दिया नानक सो प्रभु जाप। पार ब्रह्म प्रभु दया तारी बख्श लीने आप सर्व सुख हर नाम दिया नानक सो प्रभु जाप। वाहिगुरु जी का खालसा वाहिगुरु जी की फतेह। परम पवित्र पूजनीय सत्कार योग सतगुरु ग्रीव निवास जी जी साजी निवास जी परम पवित्र सात संगत जीओ आप वड्या भादा वाले हो जो सतगुरु जी के पावन दरबार विच आ करके गुरु साहब जी के पवित्र दर्शन दीदारे और नैरागी सिंघां तों बड़े प्यार नाल सतगुरु जी की पावन गुरबाणी का कीर्तन श्रवण कर रहे से। गुरु साहब जी की कृपा द्वारा आप कारण अमृतमय बाणी का रस भिन्ना कीर्तन श्रवण करदिया होया आनंद प्राप्त किया है। कीर्तन निर्मोलक हीरा ए को हीरा है जिसका कोई मुल नहीं। दूसरे अर्थां विच है की रतन रतन बचारा की है कीर्तन दे सामने भाव रतन भी तुच्छ है। गज के बोलो सतनाम रतन दी तो कोई कीमत है कीर्तन दी कोई कीमत नहीं। सो बाणी पाठ द्वारा सुननी कीर्तन द्वारा श्रवण करनी व्याख्या रूप च श्रवण करनी नितनेम च अभ्यास रूप न पढ़ने हर पथ न लाभ लाभ है ते थोड़ा आनंद का अंतर है क्योंकि कीर्तन साज वजन के कारण साज भी जड़े एक अनहदी आवाज है। सो पिछले दिनों च मैं बेनती की थी से के एक आहत शब्द है और एक अनाहत शब्द है। आहत शब्द केड़े हन और अनाहत केड़े हन। आहत है जिदा आहत थोड़ी देर तो बाद नाश हो जावे। अनाहत वो है जिदा कदे हाथ नाश ना होवे। गज के बोलो सतनाम। अनाहत भी अनाहत नू ही कह देंदे हैं। दरअसल जिन्ने आहत शब्द है ये भी अनाहत राग विचों ही निकले। नाद नाम है ही शब्द शब्द नाम है ब्रह्म का। शब्द ही ब्रह्म शब्द ही गुरु शब्द का ही सारा पसारा क्योंकि ओंकार उत्पत्ति किया दिनस सब राति। प्रथमे ओंकार पूर धुन रहा, पहला ओंकार दी ध्वनि ही सारे पूरन हो रही, सारियां दा बीज स्वरूप ओंकार वाहिगुरु ही है। वाहिगुरु तो जड़ी आकाश बाणी हुंदी, दरअसल वो अनाहत राग है, अनहद राग है। अनहद राग नूं हर इंसान श्रवण नहीं कर सकदा। जड़े अभ्यासी गुरमुख है ना, जिन्हां ने इंद्रियां और मन बिरतियां नूं अकागर कर लिया, वो इस अनाहद राग नूं श्रवण करदे। राग नाम है प्रेम दा, रागी नाम है प्रेमी दा। गज के बोलो सतनाम। जड़ा वाहिगुरु दा प्यार पैदा करे, राग जड़ा इनू सुनने ना प्रेम पैदा होंदा। राग गाया भी प्रेम ना जांदा, प्रेम तो बिना राग अधूरा है। राग दा स्वरूप ही प्रेम है। सो जड़ा अनाहत राग है, ये की वस्तु है? ये वाहिगुरु की एक अगमी आवाज है। अगमी आवाज वो क्यों दिंदा है? बाकी जिन्हां भी आवाजां हन ये सारियां गमता दे विच हन, पर जड़ी अगमी आवाज है इसकी गमता नहीं पाई जा सकती। उस नूं अगमी आवाज कह लो, आकाशवाणी कह लो, वाहिगुरु की आवाज कह लो, गुरबाणी कह लो, ये सारे उसे दे नाम। उंज बाणियां कई प्रकार दियां हन, 83 लख जूना रूपी जो जो बोली बोल दियां वो भी एक बाणी है। फिर वेद बाणी है, कुरान बाणी है, बाइबल दी बाणी है, अंजील दी बाणी है, पुराणक बाणियां हन, आपो अपनियां बोलियां रूपी बाणियां हन। फिर एक तांतक बाणी है, जिवें आकाश विचों कई वारी शब्द हुंदा डढ़म, इयों कई वारी आवाज कुदरती हुंदी है, ये आकाश दी बाणी, आकाश दा शब्द है। उंज आकाश दा बेशा भी शब्द है, शब्द जड़ा आकाश क्यों पैदा होया? गज के बोलो सतनाम। पर शब्द दा आकाश जड़ा ना वो ब्रह्मांड दे अंदर सीमित है। जेड़े शब्द दी विचार मैं कर रहे हैं वो सारे ब्रह्मांडा विच हो रहे हैं, क्योंकि आकाश भी उस वाहिगुरु तो ही पैदा हो गया। गज के बोलो सतनाम। साचे ते पवना भया, पवने ते जल होए, जल ते तिर भवन साजिया, घट घट जोत समोए। ओ जड़ा आकाश दा बेशा शब्द है, आकाश विच शब्द हुंदा धड़म, इस तरह आवाज आउंदी। दूसरा फिर है बाजू, बाजू विच भी अपनी बाणी शब्द है। जेले हवा जोर ना चलदी है ना, कई बारी सी सी दी आवाज आउंदी, जिवें कोई बिसल वजदी है, सीटी वजदी है, ये भी एक तांतक बाणी है। इस तरह फिर अग विचों भी भाई आवाज आउंदी, जेले अग तेज बलदी है ना, इधर तां उहना गैसां गुसां हन, परंतु जे चुल्हा तेज जगाइए, लकड़ां वाली अग वेखो, अग जेले जोर ना मचदी है तो उहदे विचों भी भक भक दी आवाज आउंदी है। इसे प्रकार फिर पानी है, पानी विच भी आवाज है। पानी जेले नदियां च तेज चलदा रुड़दा, इचों चुरल चुरल दी आवाज आउंदी है। इस तरह धरती है, धरती विच भी आवाज आउंदी, कई वारी धक धक शब्द आउंदा, ये तांतक बाणी है, पत्तां दी बाणी। आ जड़ी रेडियो जां टेलीविजन, ये सब तांतक बाणी दे अंदर है। गज के बोलो सर। उंज कह दिंदे आ रेडियो वाले जी, आकाश बाणी तों बोलदे आ, इन्हां दी बाणी जड़ी है बस ਤੱਤਾਂ ਦੇ ਅਧੀਨ ਆਕਾਸ਼ ਬਾਣੀ ਇੱਕ ਤਾਂ ਇਹ ਆ ਜਿਹੜੀ ਆਕਾਸ਼ ਦੇ ਅੰਦਰ ਸੀਮਤ ਹੈ। ਇੱਕ ਆਕਾਸ਼ ਦੀ ਬਾਣੀ ਕਿਹੜੀ ਹੈ? ਜਿਹੜਾ ਆਕਾਸ਼ ਨੂੰ ਪੈਦਾ ਕਰਨ ਵਾਲਾ ਉਹਦੇ ਵੱਲੋਂ ਆ ਰਹੀ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਗੱਜ ਕੇ ਬੋਲੋ ਸਾਖੀ, ਜਿਹਨੂੰ ਮਹਾਰਾਜ ਨੇ ਕਿਹਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ। ਚਾਹੇ ਇਹਨਾਂ ਸ਼ਬਦਾਂ ਚ ਬੋਲਦਾਂ, ਚਾਹੇ ਗੁਰੂ ਦੀ ਰਸਨਾ ਤੋਂ ਹੋਰ ਵੀ ਕੋਈ ਸ਼ਬਦ ਨਿਕਲੇ, ਸਭ ਬਾਣੀ, ਸਭ ਨਾਦ ਵੇਦ ਗੁਰਬਾਣੀ। ਕਿਉਂ? ਗੁਰੂ ਦਾ ਸਾਰਾ ਗਿਆਨ ਤਾਂ ਲਿਖਤ ਵਿਚ ਆ ਹੀ ਨਹੀਂ ਸਕਦਾ, ਨਾ ਸਮਗਰ ਮਹਿਮਾ ਉਸ ਅਕਾਲ ਪੁਰਖ ਦੀ ਲਿਖੀ ਹੀ ਜਾ ਸਕਦੀ। ਇਹ ਤਾਂ ਸਾਡੀ ਕਲਿਆਣ ਵਾਸਤੇ ਸੱਚੇ ਪਾਤਸ਼ਾਹ ਨੇ ਕੁਝ ਗਿਣਤੀ ਦੇ ਸ਼ਬਦ ਬਖਸ਼ਿਸ਼ ਕਰ ਦਿੱਤੇ, ਬਾਕੀ ਸਭ ਕੁਛ ਇਹਦੇ ਅੰਤਰਗਤ ਹੀ ਹੈ। ਗੱਜ ਕੇ ਬੋਲੋ ਸਤਨਾਮ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 5895 ਸ਼ਬਦ ਹੈ, 10,24,000 ਅਕਸ਼ਰ ਹੈ। ਇਹ ਮਰਿਆਦਾ ਕਿਉਂ ਥਾਪੀ? ਕਲਯੁਗ ਦੇ ਅੰਦਰ ਕੋਈ ਵੀ ਵਿਅਕਤੀ ਇਹਨੂੰ ਘਟਾ ਵਧਾ ਨਾ ਸਕੇ। ਨਿਯਮਾਵਲੀ ਵਿਚ ਸਾਰੀ ਚੀਜ਼ ਮਹਾਰਾਜ ਨੇ ਰੱਖੀ। ਕਈ ਵਾਰੀ ਅੰਕ ਲਿਖੇ ਆ, ਥੱਲੇ ਲਿਖਿਆ ਹੁੰਦਾ ਜੋੜ, ਇਹਦਾ ਜੋੜ ਇੰਨਾ। ਕਈ ਜਗ੍ਹਾ ਲਿਖਿਆ ਹੁੰਦਾ ਸੁੱਧ ਕੀਚੇ, ਇਹ ਬਾਣੀ ਸੁੱਧ ਕਰਕੇ ਲਿਖੀ ਹੋਈ ਜਾਂ ਸੁੱਧ ਕੀਤੀ ਹੋਈ। ਹਰ ਚੀਜ਼ ਜਿਹੜੀ ਆ ਨਾ ਵਿਧਾਨਕ ਢੰਗ ਨਾਲ, ਕਈ ਬੰਦੇ ਆਪਣੀ ਮਰਜ਼ੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਘਟਾਉਣਾ ਵਧਾਉਣਾ ਚਾਹੁੰਦੇ। ਬੰਨੂ ਨੇ ਵਧਾਉਣਾ ਚਾਹਿਆ ਸੀ, ਮਹਾਰਾਜ ਨੇ ਉਸ ਵੀੜ ਨੂੰ ਖਾਰੀ ਬੀੜ ਕਿਹਾ। ਕਈ ਇਸ ਬਾਣੀ ਚੋਂ ਕੁਝ ਬਾਣੀਆਂ ਕੱਢ ਕੇ ਘਟਾਉਣਾ ਚਾਹੁੰਦੇ, ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਸਤਿਗੁਰੂ ਜੀ ਨੇ ਕੀਤੀ ਦੇ ਚੋਂ ਘਟਾਵਾਂਗੇ ਤੇ ਉਸ ਵੀੜ ਦਾ ਕੀ ਨਾਂ ਰੱਖਾਂਗੇ? ਭਾਈ ਬੰਨੂ ਨੇ ਘਟਾਇਆ ਨੀ ਕੋਈ ਅੱਖਰ, ਸਗੋਂ ਵੱਧ ਪਾਇਆ। ਉਹਨੂੰ ਮਹਾਰਾਜ ਨੇ ਕਿਹਾ ਖਾਰੀ ਬੀੜ। ਭਾਈ ਬੰਨੂ ਜਿਹੜੇ ਬੀੜ ਬੰਨਣ ਵਾਸਤੇ ਲਾਹੌਰ ਭੇਜੇ ਸਨ, ਉਦੋਂ ਜਲਦ ਸਾਜ ਲਾਹੌਰ ਚੰਗੇ ਹੁੰਦੇ ਸਨ। ਹਾਲੇ ਅੰਮ੍ਰਿਤਸਰ ਸ਼ਹਿਰ ਜਿਹੜਾ ਨਵਾਂ ਵਸਿਆ ਸੀ ਤੇ ਬਹੁਤੀ ਤਰੱਕੀ ਨਾ ਸੀ, ਲਾਹੌਰ ਪੁਰਾਣਾ ਸ਼ਹਿਰ ਸੀ। ਲਵ ਨੇ ਵਸਾਇਆ, ਜਿਹੜਾ ਰਾਮ ਚੰਦਰ ਦਾ ਲੜਕਾ ਸੀ ਨਾ ਲਵ, ਲਹੂ ਕਹਿੰਦੇ, ਇਹਦਾ ਪਹਿਲਾ ਨਾਮ ਲਵਪੁਰ ਹੈ। ਕਸੂਰ ਜਿਹੜਾ ਕੁਸ਼ੂ ਨੇ ਉਹਦੇ ਲੜਕੇ ਨੇ ਵਸਾਇਆ, ਉਹਨੂੰ ਕਸੂਰ ਕਹਿ ਦਿੰਦੇ। ਪੁਰਾਣਾ ਸ਼ਹਿਰ ਸੀ, ਇਸ ਕਰਕੇ ਇੱਥੇ ਕਈ ਤਰੱਕੀ ਵਾਲੀਆਂ ਚੀਜ਼ਾਂ ਸਨ, ਜਲਦ ਸਾਜ ਵੀ ਚੰਗੇ ਮਿਲ ਜਾਂਦੇ ਸਨ। ਮਹਾਰਾਜ ਨੇ ਹੁਕਮ ਕੀਤਾ ਸੀ ਵੀ ਲਾਹੌਰ ਇੱਕ ਦਿਨ ਤੋਂ ਵੱਧ ਨਹੀਂ ਰਹਿਣਾ। ਉੱਥੇ ਦਾ ਵਚਨ ਮੰਨ ਕੇ ਇੱਕ ਦਿਨ ਹੀ ਰਿਹਾ, ਰਾਸਤੇ ਚ ਕਈ ਦਿਨ ਤੇ ਕਈ ਲਿਖਾਰੀ ਲਾ ਕੇ ਤੇ ਇੱਕ ਸਰੂਪ ਹੋਰ ਲਗਾ ਲਿਆ। ਉਦਮ ਦਾ ਚੰਗਾ ਸੀ, ਪਰੰਤੂ ਮਹਾਰਾਜ ਦੇ ਕੁਝ ਕ੍ਰਮ ਤੋਂ ਉਹਨ ਆਪਣੀ ਇੱਛਾ ਨਾਲ ਕਰਮ ਕੀਤਾ। ਜਿਵੇਂ ਸ਼ਬਦ ਸੀ ਨਾ ਰਾਣ ਝੁੰਝਨੜਾ ਗਾਓ ਸਖੀ, ਇਹਦੀ ਮਹਾਰਾਜ ਨੇ ਇੱਕ ਪੰਗਤੀ ਲਈ ਸੀ, ਇਹਨ ਬਾਕੀ ਪੰਗਤੀਆਂ ਵੀ ਵਿੱਚ ਲਿਖ ਦਿੱਤੀਆਂ। ਸੂਰਦਾਸ ਦਾ ਸ਼ਬਦ ਸੀ ਛਾਟ ਮਨ ਹਰ ਬਮੁਖਨ ਕੋ ਸੰਗ, ਇੱਕ ਪੰਗਤੀ ਲਈ ਸੀ ਮਹਾਰਾਜ ਨੇ, ਜੋ ਉਹਨਾਂ ਨੂੰ ਪ੍ਰਵਾਨ ਹੋਈ ਇਹਨ ਬਾਕੀ ਵੀ ਲਿਖਤਾ। ਮਹਾਰਾਜ ਨੇ ਤਾਂ ਸੂਰਦਾਸ ਦੀ ਉਹ ਪੰਗਤੀ ਲਈ ਜੋ ਗੁਰਮਤ ਦੀ ਕਸੌਟੀ ਤੇ ਪੂਰੀ ਸੀ, ਜਿਹੜੀਆਂ ਪੰਗਤੀਆਂ ਪੂਰੀਆਂ ਨਹੀਂ ਸਨ ਉਹ ਨਹੀਂ ਲਈਆਂ। ਗੱਜ ਕੇ ਬੋਲੋ ਸਤਨਾਮ। ਮਤਲਬ ਜਿੰਨਾ ਉਹਦਾ ਪ੍ਰੇਮ ਸੀ ਉਹਨੂੰ ਠੁਕਰਾਇਆ ਨਹੀਂ। ਦੇਖੋ ਮਹਾਰਾਜ ਦੀ ਕਿਰਪਾ ਦੀ ਗੱਲ ਹੈ, ਜਿੰਨਾ ਵੀ ਇਹਦੇ ਚ ਯੋਗ ਗੁਣ ਆ ਉਹਨੂੰ ਸਤਿਕਾਰ ਮਿਲਣਾ ਚਾਹੀਦਾ, ਜਾਂ ਬਈ ਸਤਿਗੁਰੂ ਦੀ ਰਜਾ ਸਮਝ ਲਓ, ਮਰਜ਼ੀ ਦੇ ਮਾਲਕ ਆ, ਆਪਾਂ ਇਹ ਵੀ ਨਹੀਂ ਕਹਿ ਸਕਦੇ, ਕਿਉਂਕਿ ਉਹ ਸਮਰੱਥ ਹੈ ਜਿਵੇਂ ਉਹਨਾਂ ਨੂੰ ਪਾਇਆ ਉਵੇਂ ਸੀ। ਕਿਤੇ ਲੈ ਜਾਂਦੇ ਦੇਵ ਗੰਧਾਰ ਮਹੱਲ ਪੰਜਵਾਂ, ਕਿਤੇ ਦੇਵ ਗੰਧਾਰ ਪੰਜਵਾਂ, ਉੱਥੇ ਨਾਲ ਮਹੱਲਾ ਵੀ ਨਹੀਂ ਲਾਇਆ, ਉੱਥੇ ਸ਼ਾਹੀ ਮੁੱਕ ਗਈ ਸੀ। ਬਸੰਤ ਦੀ ਬਾਰ ਮਹੱਲ ਪੰਜਵਾਂ, ਮਹੱਲਾ ਨਹੀਂ ਪਾਇਆ। ਮਹਾਰਾਜ ਆਪਣੀ ਰਜਾ ਦੇ ਮਾਲਕ ਹੈ, ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਕਰਨ। ਇਹਦੀਆਂ ਤਿੰਨ ਪੌੜੀਆਂ, ਚੌਥੀ ਪੌੜੀ ਹੈ ਨੀ, ਗੱਜ ਕੇ ਬੋਲੋ ਸਤਨਾਮ। ਕੱਲ ਨੂੰ ਕੋਈ ਕਹੇ ਅਧੂਰੀ ਹੈ। ਭਾਈ ਸਾਹਿਬ ਨੇ ਸ਼ਬਦ ਪੂਰੇ ਲਿਖਤੇ, ਫਿਰ ਰਾਹ ਮਕਾਮ ਦੀ ਹਕੀਕਤ ਲਿਖਤੀ, ਰਤਨ ਵਾਲਾ ਵਿਚ ਲਿਖਤੀ, 35 ਸੈਖਰੀ ਵਗੈਰਾ ਕੁਝ ਆਪਣੇ ਵੱਲੋਂ ਵਾਧੂ ਬਾਣੀਆਂ ਪਾ ਦਿੱਤੀਆਂ। ਭਾਵੇਂ ਉਹ ਬਾਣੀਆਂ ਹੈਗੀਆਂ ਗੁਰੂ ਸਾਹਿਬ ਨਾਲ ਸੰਬੰਧਿਤ ਹੀ, ਉਹਨਾਂ ਚ ਨਜਾਇਜ਼ ਗੱਲ ਕੋਈ ਨੀ, ਪਰ ਜੋ ਸਤਿਗੁਰੂ ਜੀ ਦਾ ਹੁਕਮ ਸੀ ਨਾ, ਉਹ ਤੋਂ ਉਹਨੇ ਆਪਣੀ ਮਨ ਮਰਜ਼ੀ ਨਾਲ ਕੁਝ ਕੰਮ ਕੀਤਾ ਨਾ। ਗੁਰਮਤ ਇਹ ਆ ਜਿਹੜੀ ਗੁਰੂ ਦੇ ਹੁਕਮ ਚ ਹੋਵੇ। ਜਿਹੜੇ ਸਰੂਪ ਲਿਆਂਦਾ ਮਹਾਰਾਜ ਕਹੇ, ਦੂਜਾ ਸਰੂਪ ਦਰਸ਼ਨ ਕੀਤੇ, ਬਾਣੀ ਪੜ੍ਹੀ, ਮਹਾਰਾਜ ਉਂਝ ਵੀ ਜਾਣੀ ਜਾਣ ਸਨ। ਉਹਨੇ ਕਿਹਾ ਵੀ ਤੁਸੀਂ ਇਹ ਮਰਜ਼ਾਦਾ ਧੁਰਕੀ ਬਾਣੀ ਦੇ ਵਿੱਚ ਆਪਣੀ ਮਰਜ਼ੀ ਨਾਲ ਕਿਉਂ ਕੀਤੀ? ਕਹਿੰਦੇ ਭਾਈ ਬੰਨੋ, ਤੈਂ ਦਵੈਤ ਖੜੀ ਕਰ ਦਿੱਤੀ ਆ। ਅਸੀਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਰਜਿਆ ਸੀ, ਜਿਹੜਾ ਇਹਦਾ ਦਰਸ਼ਨ ਕਰ ਲੈਂਦਾ ਉਹਦੀ ਚੁਰਾਸੀ ਕੱਟੀ ਜਾਣੀ ਸੀ। ਇੱਕੋ ਇੱਕ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪ੍ਰਕਾਸ਼ ਹੀ ਹੋਣਾ ਸੀ, ਕੁੱਲ ਦੁਨੀਆਂ ਨੇ ਇੱਥੇ ਦਰਸ਼ਨ ਕਰਨ ਆਉਣਾ ਸੀ। ਤੈਂ ਹੁਣ ਆਪਣੀ ਮਰਜ਼ੀ ਨਾਲ ਦੂਆ ਸਰੂਪ ਰਚ ਲਿਆ। ਹੁਣ ਘਰ ਘਰ ਬੀੜਾਂ ਦਾ ਪ੍ਰਕਾਸ਼ ਹੋਣਗੀਆਂ, ਪਰ ਬੇਅਦਬੀ ਹੋ ਤੇ ਸ਼ਰਧਾ ਨਹੀਂ ਹੋ ਲੋਕਾਂ ਦੀ। ਗੱਜ ਕੇ ਬੋਲੋ ਸਤਨਾਮ। ਹੁਣ ਵੇਖ ਲਓ ਬਚਨ ਸੱਤ, ਮਹਾਰਾਜ ਦਾ ਵਾਕ ਜੋ ਹੋਇਆ, ਕਹਿੰਦੇ ਅਸੀਂ ਚਾਹੁੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਸਰੂਪ ਅੰਮ੍ਰਿਤਸਰ ਸਾਹਿਬ ਹੀ ਪ੍ਰਕਾਸ਼ ਹੋਵੇ, ਜਿਹੜਾ ਦਰਸ਼ਨ ਵੀ ਆ ਕੇ ਕਰ ਜੂ ਨਾ, ਉਹਦਾ ਵੀ ਜੰਮਣ ਮਰਨ ਕੱਟਿਆ ਜੂ। ਪਰ ਹੁਣ ਤੈਂ ਦਵੈਸ਼ ਕੜੀ ਕਰਤੀ ਆ, ਸਰੂਪ ਤਾਂ ਰਜ ਦਿੱਤਾ, ਘਰ ਘਰ ਬੀੜਾਂ ਵੀ ਪ੍ਰਕਾਸ਼ ਹੋ ਜਾਣਗੀਆਂ, ਕਿਉਂਕਿ ਤੈਂ ਗਾਹਾਂ ਹੁਣ ਨਿਜਮ ਖੋਲ ਦਿੱਤਾ। ਪਰੰਤੂ ਸ਼ਰਧਾ ਨੀ ਉਹ ਹੋਏਗੀ, ਪ੍ਰਕਾਸ਼ ਘਰ ਘਰ ਹੋਣਗੀਆਂ ਤੇ ਲੋਕਾਂ ਦੇ ਮਨਾਂ ਚ ਪਿਆਰ ਨੀ ਹੋਏਗਾ। ਹੁਣ ਵੇਖਦੇ ਆ ਘਰਾਂ ਚ ਕਈਆਂ ਨੇ ਪ੍ਰਕਾਸ਼ ਕੀਤੇ, ਥੱਲੇ ਮੱਛੀਆਂ ਅੰਡੇ ਪੂਜੀ ਜਾਂਦੇ। ਗੱਜ ਕੇ ਬੋਲੋ ਸਤਨਾਮ। ਸ਼ਰਾਬਾਂ ਦੇ ਦੌਰ ਚੱਲ ਰਹੇ, ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਤਾਂ ਕੋਈ ਰਹਿਣ ਦਿੱਤੀ ਨੀ। ਜਿਵੇਂ ਲਾਇਬ੍ਰੇਰੀ ਚ ਕੋਈ ਪੁਸਤਕਾਂ ਪਈਆਂ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਰਹੇ। ਰਾਈ ਮਾਤਰ ਵੀ ਭੈ ਤੇ ਅਦਬ ਜਿਹੜਾ ਉਹ ਉੱਡਦਾ ਜਾ ਰਿਹਾ। ਕਈ ਗੁਰਸਿੱਖ ਹਨ ਵੀ ਬਈ, ਜਿਹੜੇ ਘਰਾਂ ਚ ਵੀ ਪੂਰਾ ਸਤਿਕਾਰ ਕਰਦੇ। ਗੱਜ ਕੇ ਬੋਲੋ ਸਾਧਨ। ਇਹ ਨਹੀਂ ਕਿ ਪ੍ਰਕਾਸ਼ ਕਰਨਾ ਮਾੜਾ, ਗੱਲ ਇਹ ਸਤਿਕਾਰ ਤੇ ਸੇਵਾ ਹੋਣੀ ਜ਼ਰੂਰੀ ਹੈ। ਸੋ ਰਹੋ ਵਿਚਾਰ, ਅਨਹਦ ਨਾਦ ਜਾਂ ਅਨਾਹਤ ਨਾਦ ਤੇ ਆਹਤ, ਇਹਦੇ ਤੇ ਆਪਾਂ ਵਿਚਾਰ ਕਰ ਰਹੇ ਹਾਂ। ਤਾਂਤਕ ਬਾਣੀ ਬਾਰੇ ਮੈਂ ਦੱਸ ਚੁੱਕਿਆ। ਹੁਣ ਆਮ ਕਈ ਹਿੰਦੁਸਤਾਨ ਵਿੱਚ ਜਿਵੇਂ ਜੋਗੀਆਂ ਦਾ ਮਤ, ਜਿਵੇਂ ਕੁਝ ਹੋਰ ਛੋਟੀਆਂ ਛੋਟੀਆਂ ਸ਼ਾਖਾਂ ਹਨ ਜਿਹੜੀਆਂ ਹਿੰਦੁਸਤਾਨ ਦੇ ਸਾਧੂਆਂ ਵਿੱਚ ਤਾਂ ਕੋਈ ਗਿਣਤੀ ਚ ਨਹੀਂ, ਉਂਝ ਲੋਕ ਉਹਨਾਂ ਨੂੰ ਕਾਫੀ ਮਾਣ ਦਿੰਦੇ। ਗੱਜ ਕੇ ਬੋਲੋ ਸਤਨਾਮ। ਕਿਉਂਕਿ ਹਿੰਦੁਸਤਾਨ ਵਿੱਚ ਸਾਧੂਆਂ ਦੇ ਸਿਰਫ 6 ਭੇਖ ਹੈ, ਬਾਕੀ ਕਈ ਛੋਟੀਆਂ ਛੋਟੀਆਂ ਜਿਹੀਆਂ ਸ਼ਾਖਾਂ ਬਣੀਆਂ, ਜਿਵੇਂ ਗਿਣਤੀ ਦੇ ਦਰਿਆ ਹੁੰਦੇ ਤੇ ਕੁਝ ਨਦੀਆਂ ਹੁੰਦੀਆਂ, ਸੀਰਾਂ ਸੂਰਾਂ ਫੁੱਟ ਕੇ ਆਪੇ ਹੀ ਨਿਕਲੀਆਂ, ਆਪੇ ਹੀ ਬੰਦ ਹੋ ਜਾਂਦੀਆਂ। ਗੱਜ ਕੇ ਬੋਲੋ ਸਤਨਾਮ। ਇਹੋ ਜਿਹਾ ਵੀ ਛੋਟੇ ਛੋਟੇ ਕਈ ਪੰਥ ਬਣੇ, ਉਹ ਫਿਰ ਕੁਝ ਸਹਾਰਾ ਗੁਰਬਾਣੀ ਦਾ ਲੈ ਲਿਆ, ਕੁਝ ਜੋਗੀਆਂ ਦੇ ਗ੍ਰੰਥਾਂ ਚੋਂ ਲੈ ਲਿਆ, ਕੁਝ ਉਧਰੋਂ ਲੈ ਲਿਆ, ਕੁਝ ਇਧਰੋਂ ਲੈ ਲਿਆ, ਇਉਂ ਰਲਾ ਮਲਾ ਕੇ ਆਪਣਾ ਕੰਮ ਜਿਹਾ ਚਲਾਈ ਜਾਂਦੇ। ਤੇ ਜਿਹੜੇ ਲੋਕ ਧਰਮ ਦੇ ਅਸਲੀ ਸਰੂਪ ਤੋਂ ਅਣਜਾਣ ਹਨ, ਉਹ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਬਨੌਟੀ ਗੱਲਾਂ ਸੁਣ ਕੇ ਕਈ ਵੀ ਉਹਨਾਂ ਦੇ ਝਾਂਸੇ ਵਿੱਚ ਆ ਕੇ ਭੰਬਲ ਭੂਸੇ ਪੈ ਜਾਂਦੇ, ਕਿਉਂਕਿ ਉਹਨਾਂ ਤੋਂ ਤਰਤੀਬ ਵਾਰ ਤਾਂ ਕੋਈ ਗੱਲ ਸੁਣਦੇ ਨੀ, ਕੋਈ ਅਤਰਾਲ ਹੀ ਸੁਣ ਲਈ, ਕੋਈ ਚੜਾਲ ਹੀ ਸੁਣ ਲਈ। ਕਹਿਣਾ ਲਓ ਜੀ, ਸਿੱਖਾਂ ਦੀਆਂ ਸਟੇਜਾਂ ਤੇ ਤਾਂ ਗੱਲੇ ਹੀ ਨੀ ਦੱਸਦੇ, ਅਸੀਂ ਤਾਂ ਉੱਥੇ ਜਾਂਦੇ। ਗੱਜ ਕੇ ਬੋਲੋ ਸਤਨਾਮ। ਸੋ ਉਹ ਹੈ ਕੋਈ ਸ਼ਬਦ ਸੁਰਤ ਦਾ ਮਾਰਗ ਲੈਂਦਾ, ਕੋਈ ਸਾਧ ਸੰਗਤ ਜੀ ਹੋਰ ਮਾਰਗ ਅਪਣਾਈ ਫਿਰਦੇ ਹਨ। ਜੁਦੇ ਜੁਦੇ ਲੋਕਾਂ ਨੇ ਕਈ ਰਸਤੇ ਆਪੋ ਆਪਣੇ ਬਣਾਏ। ਪੁਰਾਣੇ ਜਿਹੜੇ ਯੋਗੀ ਸਨ ਨਾ, ਯੋਗੀਆਂ ਦਾ ਵੱਡਾ ਮੂਲ ਹੈ ਛੇ ਸ਼ਾਸਤਰਾਂ ਚੋਂ ਯੋਗ ਦਰਸ਼ਨ। ਛੇ ਸ਼ਾਸਤਰ, ਇੱਕ ਹੈ ਨਿਆਇ ਸ਼ਾਸਤਰ, ਉਹਦਾ ਕਰਤਾ ਹੈ ਗੌਤਮ ਰਿਸ਼ੀ, ਇਹ ਪਰਮਾਣੂਆਂ ਤੋਂ ਸ੍ਰਿਸ਼ਟੀ ਦੀ ਉਤਪਤੀ ਮੰਨਦੇ, ਜਿਵੇਂ ਅੱਜ ਕੱਲ ਦੇ ਸਾਇੰਸਦਾਨ ਮੰਨਦੇ। ਸੋ ਇੱਕ ਹੈ ਫਿਰ विशेषक शास्त्र जिदा करता कनाद मुनि मनिया गया। एक फिर सांख शास्त्र है, सांख नाम विचार नू कहंदे, इहदा करता कपिल मुनि है, जिदा गंगा सागर तीर्थ है जिथे 999 दरिया रलदा, सत समुंदर रलदे। गज के बोलो साधु, उवें सारा साल डुबिया रहा, जदों दिन आउंदा उदों पानी पिछे हट जांदा, उहनूं गंगा सागर कहंदे। 68 तीर्थां विच वैसे उहदी गिणती है। इसे प्रकार फिर पूर्व मीमांसा है, उत्तर मीमांसा है, इहदे विच दो पे पुत आ जांदे, कर्म मीमांसा कह दिओ जां कर्म कांड आला ग्रंथ कह दिओ। इहदा करता जैमिनी ऋषि है, ब्यास दा लड़का, ब्यास दा पुत्र, जिहदी औलाद आ जर्मनी जर्मनी दे लोक है, जैमिनी तो ही जर्मनी बने, ये अपने इंडिया चो आयो। गज के बोलो सतना, इन्हां दी अंग्रेजी दे जिहड़े अखर है ना, संस्कृत वांगू लिखदे तां अंग्रेजी जे हैगे, संस्कृत दे अखर काफी। जिहदे च साइंस दा भाग सी उह हिंदुस्तान चो वेद इत्थे लै, सारी साइंस जर्मन चो शुरू होई। गज के बोलो सतना, लड़ाई च कुछ अमरीका आले साइंसदान लैगा, कुछ रूस आले लैगा, तां इह तरक्की कर गया। सारे नूं ज्यादा दिमाग साडे भारत दे लोकां दा मन्निया गया, पर साडा राज जिहड़ा इहो जिहा उह किसे चंगे बंदे नूं तरक्की नहीं दिंदा। नुकसान ये जड़े लोग आ चंगे बंदे नूं मुल भी खरीद लैंदे, साडे बंदे कदर नहीं करदे अपने बंदे। जे कदर करन तो उस देश वर्गा ना कोई देश है, ना उत्थे दी आबोहवा, ना उत्थे वर्गा कोई धार्मिक स्थान हो सकदे, ना उत्थे वर्गे पवित्र ग्रंथ ते सभ्यता आचार विचार हो सकदा। इन्हां लोकां नूं तरक्की कीत्यां तां हाले सदियां ही होईयां, कुछ साल होए आ, ਉਹ ਤਾਂ ਬੜੀ ਪੁਰਾਤਨ ਸਭਿਅਤਾ। ਗੱਜ ਕੇ ਬੋਲੋ ਸਤਨਾਮ। ਪਹਿਲਾਂ ਮੁਸਲਮਾਨ ਉਸ ਦੇਸ਼ ਨੂੰ ਅਜਾੜਦੇ ਰਹੇ, ਫਿਰ ਅੰਗਰੇਜ਼ ਆ ਗਏ, ਫਿਰ ਖਿਆਲ ਸੀ ਆਪਣਾ ਰਾਜ ਆਊ, ਇਹ ਨੀ ਸਾਰੇ ਉਹਨਾਂ ਗਾਹਾਂ ਵੱਧ ਕੰਮ ਕਰਤਾ। ਗੱਜ ਕੇ ਬੋਲੋ ਸਤਨਾਮ। ਸਧਾਰਨਾ ਤਾਂ ਕੀ ਸੀ ਇਹ, ਸਗੋਂ ਹੋਰ ਗਾਹਾਂ ਉਲਟ ਹੋ ਗਏ, ਇਹ ਨੀ ਆਪਣਾ ਧਰਮ ਰੱਖਿਆ ਕੋਈ ਨੀ ਤੇ ਦੂਏ ਦਾ ਰਹਿਣ ਦਿੰਦੇ, ਇਹ ਹਿੰਦੂ ਵੀ ਨੀ ਰਹੇ। ਜੇ ਤੁਸੀਂ ਕਹੋ ਨਾ ਵੀ ਸਿੱਖਾਂ ਦਾ ਧਰਮ, ਇਹਨਾਂ ਦਾ ਧਰਮ ਆਪਣਾ ਵੀ ਨਹੀਂ ਇਸ ਵੇਲੇ ਕੋਈ ਹੈ। ਹਿੰਦੂ ਹੋਵੇ ਜੰਜੂ ਰੱਖਣ, ਬੋਧੀ ਰੱਖਣ, ਤਿਲਕ ਲਾਉਣ, ਗਾਇਤਰੀ ਮੰਤਰ ਪੜ੍ਹਨ, ਸੂਰਜ ਨੂੰ ਪਾਣੀ ਦੇਣ, ਕੁਝ ਵੇਦ ਸ਼ਾਸਤਰ ਪੜ੍ਹਨ, ਧਰਮ ਤਾਂ ਨਹੀਂ ਉਹ ਵੀ ਨਹੀਂ ਅਪਣਾਇਆ। ਧਰਮੀ ਬੰਦਾ ਕੋਈ ਵੀ ਹੋਵੇ ਉਹ ਚੰਗਾ ਹੁੰਦਾ, ਜਿਸ ਬੰਦੇ ਦਾ ਕੋਈ ਧਰਮ ਨਹੀਂ ਉਹ ਤੋਂ ਕ੍ਰਿਤੀ ਹੁੰਦੀ। ਧਰਮੀ ਬੰਦਾ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਧਰਮ ਤੇ ਅਮਲ ਕਰੇ, ਉਸ ਬੰਦੇ ਨੂੰ ਮਾੜਾ ਨਹੀਂ ਕਿਹਾ ਜਾਂਦਾ। ਜੇ ਮਾੜਾ ਹੁੰਦਾ ਤੇ ਮਹਾਰਾਜ ਨੇ ਦੇਖ ਲੋ ਇਹ ਚ ਮੁਸਲਮਾਨ ਧਰਮ ਵਾਲੇ ਵੀ ਵਾਲੇ ਫਰੀਦ ਹੋਣੇ, ਹਿੰਦੂ ਧਰਮ ਵਾਲੇ ਤਰਲੋਚ ਉਹਨੇ ਵੀ ਹੈਗੇ। ਗੱਜ ਕੇ ਬੋਲੋ ਸਤਨਾਮ। ਧਰਮ ਨਹੀਂ ਮਾੜਾ, ਮਾੜੇ ਉਹ ਲੋਕ ਆ ਜਿਹੜੇ ਧਰਮ ਦੀ ਆੜ ਜ਼ਰੂਰ ਲੈਂਦੇ ਪਰ ਧਰਮੀ ਨਹੀਂ ਕਰਦੇ ਇੱਕ ਕਰਮ। ਫਰਕ ਕਿੰਨਾ ਹੁੰਦਾ, ਕੋਈ ਕੌਮ ਨਹੀਂ ਮਾੜੀ ਹੁੰਦੀ, ਕੋਈ ਜਾਤ ਨਹੀਂ ਮਾੜੀ ਹੁੰਦੀ, ਕੋਈ ਧਰਮ ਨਹੀਂ ਮਾੜਾ ਹੁੰਦਾ, ਮਾੜੇ ਬੰਦੇ ਦੇ ਕਰਮ ਹੁੰਦੇ। ਰਣਜੀਤ ਸਿੰਘ ਤੋਂ ਬਾਅਦ ਜਿਹੜਾ ਸਿੱਖ ਰਾਜ ਸੀ ਉਹਨੂੰ ਬਾਬਾ ਸਾਹਿਬ ਸਿੰਘ ਨੇ ਸੈਂਸੀਆਂ ਦਾ ਰਾਜ ਕਿਹਾ ਸੀ ਕਿ ਹੁਣ ਖਾਲਸੇ ਦਾ ਰਾਜ ਨਹੀਂ ਰਿਹਾ। ਰਣਜੀਤ ਸਿੰਘ ਦੇ ਵੇਲੇ ਹੀ ਇਹ ਫਤਵਾ ਦੇ ਦਿੱਤਾ ਸੀ ਕਿ ਹੁਣ ਇਸ ਰਾਜ ਵਿੱਚ ਧੀ ਭੈਣ ਦੀ ਇੱਜ਼ਤ ਨਹੀਂ ਰਹਿ ਗਈ, ਨਿਆਂ ਨਹੀਂ ਰਿਹਾ, ਕੋਈ ਧਰਮ ਨਹੀਂ ਰਿਹਾ। ਜਿਹਨੇ ਫੌਜੀ ਸਰਦਾਰ ਸਭ ਖੀਮਾਂ ਦੇ ਗੋਲੇ ਖਾਂਦੇ ਤੇ ਸ਼ਰਾਬਾਂ ਪੀਂਦੇ ਪਰ ਇਸਤਰੀਆਂ ਦੀ ਇੱਜ਼ਤ ਬਰਬਾਦ ਕਰਦੇ, ਇਹ ਸੈਂਸੀਆਂ ਦਾ ਰਾਜ ਬਣ ਗਏ। ਇਹ ਬਚਨ ਬੀਰ ਮਰਗੇਸ਼ ਗ੍ਰੰਥ ਚ ਲਿਖੇ ਪੰਡਿਤ ਸ਼ੇਰ ਸਿੰਘ ਜੀ ਨੇ। ਸੋ ਇਸ ਕਰਕੇ ਧਰਮ ਤਾਂ ਹੀ ਕਾਇਮ ਰਹਿ ਸਕਦਾ ਜੇ ਧਰਮ ਦੇ ਉਸੂਲਾਂ ਉਪਰ ਆਪਾਂ ਦ੍ਰਿੜ ਹੋਵਾਂ। ਜਿਹੜਾ ਧਰਮ ਦੇ ਉਸੂਲ ਛੱਡ ਜਾਂਦਾ ਉਹ ਧਰਮ ਦੀ ਆੜ ਵਿਛਕ ਲਵੇ ਪਰ ਧਰਮੀ ਨਹੀਂ। ਉਹਨਾਂ ਨੂੰ ਮਹਾਰਾਜ ਨੇ ਕਿਹਾ ਇਹ ਜਿਹਾ ਬੰਦਿਆਂ ਨੂੰ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, अंत काल काती कट्यो बास नरक मुह लीन। हुण इंदिरा दा धर्म केड़ा मनोगे? ना तू हिंदू धर्म दी कह सकदे, ना मुसलमान दी, ना किसी होर धर्म दी। गज के बोलो सतनाम, क्योंकि उन ब्याह मुसलमान ना करा, लड़की पंडतां दी सी। जे पंडतां दा धर्म हुंदा ते अपने धर्म ते दृढ़ रहिंदी। हुण गाह उहदे पुत दा केड़ा धर्म मन्नांगे? जिहदी मां दा ही कोई धर्म नहीं ते उहदे पुत दा की होणा? माफ करना, धर्म कोई भी धार लिया जाए, जदों धर्म आ जांदा उदों बंदे विच दया, दान ते परपकार आ जांदा। अशोक भावें बुद्ध धर्म नूं मन्नदा सी, देख लो दुनिया नूं किथे तक डांका बजा गया। सब तों वध जे कोई दुनिया ते धर्म फैलिया ते बुद्ध धर्म फैलिया। फैलाया महाराजा अशोक ने, फैलाया तां अशोक ने ना। हाले भी हिंदुस्तान च सिक्का इस वेले भी अशोक दा चल रहा, जिहड़ी चार शेरां दी फोटो आ रुपये ते, इह अशोक दा सिक्का। एक भील आ, इह भी अशोक दा चिन्ह। थले बुद्ध मत दा इह मंत्र लिखा है, सत्यम मेव जयते ना निरतम। थले लिखा है, तुसी नोट आम पढ़दे ने हिंदुस्तान दे, नोट दे थले संस्कृत च लिखा है, इह अशोक दा है। बुद्ध तों लई है चीज। हुण रुपये ते तां गल सिक्का चला लिया धर्मी मनुष्य दा, पर सत्यम मेव जयते तां नहीं ना तुर रहा है। गज के बोलो सतनाम। धर्मी इंसान कोई भी होवे ओ न्याय करेगा। जदों भी दुनिया दे जुल्म हुंदा ककर्मी आदमी तों हुंदा, भावें ओह कोई भी क्यों ना होवे। सोरा ओह विचार, आपां विचार कर रहे सां बाणी उपर। बाणी ही धर्म दा विचार दिंदी। बाणी शब्द दा सकार रूप है, शब्द गुरबाणी दा सूखम रूप है। शब्द बीज रूप है ते बाणी एक वृक्ष रूप है। गज के बोलो साधन, क्योंकि हुण पहला मूल मंत्र लिखिया ना, मूल मंत्र दा अनुवाद सारा श्री जपजी साहिब है। जपजी साहिब दा अनुवाद सारा गुरु ग्रंथ साहिब है। सारा जपजी साहिब दा ही अनुवाद कीता है गुरु ग्रंथ साहिब। जपजी दी बाणी एडी वड्डी महान है। छेवें पातशाह खुद जपजी तो अपनी गद्दी देण लगे सी, पर मन घोड़े ते डिग पिया। गज के बोलो सतनाम। खुद बाणी पढ़ना किन्ना महत्व, जेड़े बाणी दे दर्शन करन दा महात्म्य है, जेड़ी बाणी दा पाठ कीर्तन कथा सुन दा महात्म्य। जे बाणी भला हिरदे च वस जाए फेर किड्डा क महात्म हो। ता ही मारन गया बाणी सत स्वरूप है, गुरबाणी बनी। बाणी सच दा स्वरूप है, इहदे ने इन्ना प्यार करना गुरबाणी दा ही रूप बन जाना। रोम रोम चो गुरबाणी ही निकले सिख दे। ए हो गया शास्त्र, सांख शास्त्र कपिल मुनि दा, ते जड़ा ए कर्मकांड दा ग्रंथ है, मीमांसा शास्त्र भी नूं कहंदे है, ए है जैमिनी दा। अगे है वेदांत दर्शन, वेदांत शास्त्र, वेदांत प्रदीपका, इहदे कई नां है। ए ब्यास ने बनाया चौहां वेदां नूं मथ के, उहनां दा जड़ा सार सिद्धांत सी ना ਉਹ ਵੇਦਾਂਤ ਵਿਚ ਰੱਖ ਦਿੱਤਾ। ਵੇਦਾਂਤ ਦਾ ਆਖਰੀ ਅਰਥ ਹੈ ਵੇਦਾਂ ਦਾ ਅੰਤ, ਭਾਵ ਨਿਚੋੜ, ਗਿਆਨ। ਇੱਕ ਹੈਗਾ ਫਿਰ ਯੋਗ ਦਰਸ਼ਨ, ਉਹਨੂੰ ਯੋਗ ਪ੍ਰਦੀਪਕਾ ਵੀ ਕਹਿ ਦਿੰਦੇ। ਉਹਦਾ ਕਰਤਾ ਹੈਗਾ ਪਤੰਜਲੀ ਰਿਸ਼ੀ, ਇਹਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਦੇ ਪਤੰਜਲੀ ਜੀ। ਯੋਗ ਮਤ ਜਿਹੜਾ ਆਮ ਪੁਰਾਣੇ ਜਿਹੜੇ ਲੋਕ ਆ ਨਾ ਸਾਡੇ ਦੇਸ਼ ਦੇ, ਉਹ ਸ਼ਿਵ ਜੀ ਤੋਂ ਮੰਨਦੇ ਆ ਕਿ ਸ਼ਿਵ ਜੀ ਨੇ ਯੋਗ ਕੀਤਾ। ਕੈਲਾਸ਼ ਪਰਬਤ ਤੇ ਬੜੀ ਤਾੜੀ ਲਾਉਂਦਾ ਸੰਨਿਆਸੀ ਜੋਗੀ ਜਿਹੜੇ ਤਕਰੀਬਨ ਨੇ ਸ਼ਿਵ ਜੀ ਨਾਲ ਸੰਬੰਧਿਤ ਆ। ਇਹ ਜਿਹੜਾ ਯੋਗ ਦਰਸ਼ਨ ਹੈ ਨਾ, ਇਹਦੇ ਵਿੱਚ ਵੈਸੇ ਗਿਆਨ ਯੋਗ ਤੇ ਰਾਜ ਯੋਗ ਕਹਿ ਲਓ, ਗਿਆਨ ਯੋਗ ਕਹਿ ਲਓ, ਸਹਿਜ ਯੋਗ ਕਹਿ ਲਓ, ਉਂਝ 49 ਪ੍ਰਕਾਰ ਦਾ ਯੋਗ ਹੈ। ਇੱਕ ਪ੍ਰਕਾਰ ਦਾ ਯੋਗ ਨੇ 49 ਪ੍ਰਕਾਰ ਦਾ, कोई अगरबत योग है, कोई सगरबत योग है, हां जी कोई कर्म योग है, कोई ज्ञान योग है, कोई हार्ट योग है, कोई सहज योग है, इस तरह जुदे जुदे योग मने गए। योग नाम है जुड़न का। योग अखर पैदा होया कि बजोग खद योग संजोग ते योग। पहला बजोग बछोड़ा, बछोड़ा तां दूर हो जे उदम करांगे, एक दूए को पहुंचांगे, खद योग नाम उदम का। फिर संजोग हो जाएगा, फिर अंदरों आत्मा का मिलाप हो जाएगा, उन्हू योग कहंदे। पतंजलि जी दे योग दा पहला सूत्र जड़ा ना, सूत्र वो हुंदा अखर थोड़े होने ते अर्थ दा विस्तार ज्यादा होना, इन्हू सूत्र कहंदे। ब्रह्म सूत्र योग सूत्र भी इन्हां नू कह दिंदे शास्त्रां नू। शास्त्रां विच छोटे छोटे सूत्र हुंदे, वेदां विच मंत्र है, वेदां च श्लोक ने, पुराणां विच श्लोक है, एक निजम हुंदे। वेदां विच मंत्र है, शास्त्रां विच सूत्र है, ते पुराणां विच श्लोक है, ये कुछ निजमावलियां हुंदी। सूत्र हुंदा जिहदे विच छोटी गल च बहुती वड्डी गल कीती जाए, जिवें कहिंदे जी कुजे च समुंदर बंद कर दो, ये सूत्र हुंदा। मंत्र जड़े हुंदे बनाए नहीं जांदे, ये नाजल हुंदे। सूत्र जड़े है ये विद्वता दा आधार है। श्लोक जड़े है ये पिंगल और काव दी रचना, गज के बोलो सतनाम, ये कुछ विचारा हुंदी। इस करके इन्हां नूं योग सूत्र कह दिंदे, वेदांत सूत्र कह दिंदे। हुण पहला सूत्र योग दा की है, योगास चित गिरती निरुद्ध। पतंजलि जी नूं पुछिया भी योग किहनूं कहिंदे, कहिंदे चित दीआं बिरतीआं दा वकारां वलों उलटा के वाहिगुरु दे प्यार नाल जोड़ देना, इनू योग कहिंदे। योग नाम जोड़न दा। एक जुगत योगी हुंदा, एक जजान योगी हुंदा, जुगती ना जुड़ना। एक कुदरत वलों ही बिरती जुड़ी हुई है, जन्म तो योगी हुंदे। एक तां जुगती ना मन जोड़दे ना, एक इन्हां दा मन वाहिगुरु वलों कुदरती जुड़िया हुंदा, जन्म दे ही सिद्ध हुंदे। जजान योगी और जुगत योगी, इस तरह का भी कुछ विचार। सो योग दे फिर अठ अंग है, जाम निजम प्रत्याहार पराणा जाम धारणा ध्यान समाधि। समाधि दो प्रकार की है, साबकल्प ते निर्वकल्प। संकल्प सहित समाधि होनी कि मैनू गुरु का दर्शन हो, शब्द की टेक लैके भजन करना, सिमरन करना। निर्वकल्प जड़ी हुंदी है, उदे विच शब्द भी नहीं रहिंदा, शब्द जपदा जपदा इन्नी एकाग्रता आ जांदी है, आत्मा विच लीन हो जांदा, बिरती आत्माकार हो जांदी है, बिना विकल्प तों समर्थ। जिथे मारन के ए अखर खिर जाहेंगे, ओ अखर इनमें नाहे, जह बोलता है अच्छा रावा, जह बोलता है मनना रहावा, बोल अबोल मत है सोई, जास ओ तस लख है ना कोई। बाणी सब कुछ लिखिया हुआ। हुण आपां बाजियां दी गल कर रहे, पांचे शब्द अनाहद बाजे संगे सारंग पाणी। कईयां ने अपने मंत्र दे पांच शब्द जोड़ लए, ओंकार अरंकार निरंकार सोंग सतनाम एकंकार, आयों जोड़ लए। ये जी पांच शब्द, इन्हां दे जाप करना अंदर पांच बाजे बजदे। उंज योग आलियां ने दस प्रकार दा बाजा भी मन्या, पांच प्रकार दे भी मन्ने हैं ते दस प्रकार दे भी मन्ने हैं। बाजे बाजा हुआ जड़ा बजे, गज के बोलो सातना, नाद या जिस शब्द पैदा हुए। नाद नाम नगारी नूं भी वैसे कहंदे, घट घट बाजा नाद, हुकम रूपी नाद नगारा सारिआं दे हिरदे च बज रहा। सिद्ध तांबे दा नाद रात जले भोजन बरताउणा, डगा मार दिंदे उकट्ठा कठे हो जाते रोटी खाने वास्ते। जिमें अपने भी कई जगह च नगारे इतिहासिक गुरुद्वार च कई थी घड़ियाल बनिया हुई। सो ये जेडे शब्द चीज दीदी तक है नहीं, कई फोटो का सहारा लेंदे, कई अपने शब्द का सहारा लैके करते, कई गुरु ग्रंथ साहब जी दी मोहरे टेक रख के भजन करते, कई नदी किनारे पानी का सहारा, कोई जोत जगा के जोत का सहारा लेंदा, कोई सूरज ले देखते रहिंदे उह सहारा लेंदे, कई गां दे मोहरे बह के सहारा लेंदे, कोई मां पे नूं, कोई विद्वान नूं, मतलब किसी पवित्र चीज नूं सनमुख रख के भजन करना। उहदा मतलब यह है कि मन उत्ते शुद्धि का भाव बने, होर तां कोई प्रयोजन नहीं ना। बुरा दृश्य वेखांगे तो मन ते असर भी बुराई का पवेगा, जे कोई भला दृश्य मोहरे रख के भजन करांगे तो बिरती ते चंगा ही असर पैना ना। आ मतलब हुंदा कि साडा मन एकाग्र हो जाए, जां इक निशाना टारगेट बना के उहदे विच ते विच बिरती नूं ध्याकार करना, क्योंकि ध्याता ध्याता हुआ जिहड़ा ध्यान करन वाला, ध्यान किहदा करना अपने इष्ट गुरु पीर दा, ते जिहड़ी वस्तु दा करना। इस तरह त्रिपटी अज्ञाता ज्ञान गे परमाता प्रमाण परमे, ये त्रिपटियां कौन, एक त्रिगटी हुंदी जिहड़ी दो परवटियां दे विचाले जगह जिथे जाके तीन नाड़ियां दा समेल हुंदा, जिहड़ी खब्बी सुर आ इहनूं ईड़ा कहिंदे, जिहड़ी सज्जी है इहनूं पिंगला कहिंदे, इह खब्बी नूं चंद्रमा सुर कहिंदे, जिहड़ी सज्जी है सूरज सुर आ, जिथे दोए जाके रलदी इहनूं सुखमणा कहिंदे, सुखमणा नाड़ी, भजंगमा नाड़ी भी नूं कहिंदे। जिवें सप कुंडल मार के बैठा है ना, जां सपनी बहिंदी बिना जां बना के, इउं है नाड़ी। जिले भजन करदियां करदियां शब्द दे बल नाल नाड़ी खुल जाए, कुंडलनी अजागर हो जांदी। कुंडलनी दे अजागर होण नाल तुसीं एक दूए दे गल हिरदे दी गल बुझ सकदे हां वी की है, अंतर जामता शुरू हो जांदी। जिले कुंडलनी तों अगे दसम द्वार च चले जांदे हां, फिर तिना लोगों च कोई ऐसा काम नहीं जिहड़ा तुहानू इउं ना नजर आवे जिवें हाथ ते औला पिया नजर आउंदा। गोबिंद प्रगट साहब जाणी है जे मन राखा ठाए, ए नहीं वी चंगा घराड़े मार के सौ लईए, लैटर बॉक्स चंगा भर लिया फिर यह वास्ता प्राप्त हो जाए। यह वास्ता लैण लई तां साधन करने पैंदे, कमाई करनी पैंदी, कमाई भी जिन्हां ने कीती उन्हां दी संगत और अपने जतन ना करिए ते कई रास्ते च रुकावटां भी आउंदियां, पता नहीं लगदी। हुण कई कहिंदे महात्मा दी संगत दी की लोड़ है, तो सानू पुछो ना जिन्हां नूं लोड़ पैंदी, ते जिन्हें इस रास्ते नहीं तुरना उन्हां नूं की पता भी लोड़ है कि नहीं है। उस्तादां दी लोड़ विद्यार्थियों नूं है, ते जिन्हें भाई डंगरे चारने हैं उत्थों सीखने की तो लोड़ ही नहीं, डंग लैके बाण च तुरे फिरो, गज के बोलो सतनाम। जिन्हें ज्ञान लेना उन्हां नूं ज्ञानियां विज्ञानियां महात्मा की संगत की लोड़ ही लोड़ है, अज तो नहीं मुढ़ कदी नहीं, और हुण भी है ते गां भी रहेगी। सिर्फ ये गल वो लोग कहंदे जिन्हें किसी रास्ते से तुरना नहीं, जड़े अपने ढंग ना चलना चाहते तुरे विशाक रहन। अक्सर बाणी पढ़ना महात्मता है ही है भजन का, पर मुकम्मलता नहीं मिलेगी। उन्हां दे अंदरों भेद बुद्धि वाला पढ़दा ते दबैश खत्म नहीं होगी, ये पढ़दा उदों खत्म होंदा पूर्व कर्म अंकर जा प्रगटो तो भेटो पुरख रसक बैरागी। फिर महाराज नूं लिखण दी की लोड़ सी, पंक्ति जिहड़ी दा पूर्वला कर्म जागदा फिर रसिया होया कोई महापुरख ही नूं मिलदा, जड़ा इहदी बुद्धि तों माया दा पर्दा अपने आत्मक बल नाल तोड़दा। तुसीं साधन कर लोगे पर बुद्धि ते माया दा पर्दा बिना महापुरख दी शक्ति तों टुटदा नहीं। जिन्ने भी दुनिया के बड़े बड़े महात्मा होए अक्सर उन्होंने किसी महात्मा की शरण ग्रहण की, उन्होंने वचन विच आके अपने जीवन नूं कसिया, कसवटी उत्ते अपने जीवन नूं पूरा उतारे। पिंडरां वाले लै लो, अरख वाले लै लो, राड़े वाले लै लो, कलीरां वाले लै लो, किसे पासे चले जाओ, किसे मजहब दे लै लो, हिंदू मत दे लै लो, मुसलमान मत दे लै लो। फरीद ने 36 साल थोड़ी तपस्या की, इन्नी शक्ति आ गई चिड़िया नूं कहिंदा मर जाओ, मर गई, चिड़िया नूं कहिंदा जी पाओ जी पई, हकार हो गया मेरे वर्गा कौन है। अपने आप कमाई करना रिधियां सिधियां आ जाणगियां, दूए दे गल चित दी भी शायद बुझ लो, बुझ लो बार शराब भी हो जाण, पर ब्रह्म ज्ञान नहीं मिलो। ब्रह्म ज्ञान उदों मिलना जिले रसिया होया पुरख मिलके दी बुद्धि तो माया दा पर्दा चुकेगा, और कसवटी ते कस के दसेगा कि तू हले किसी उलझन च फसिया, शायद उलझन च फसे सी, रिधियां सिधियां च फसे हो सी, महाराज ने उथों चिकड़ जो कढ़िया। गज के बोलो सतना बाबे नानक ने। ਉਸ ਲਿਹਾਜ਼ ਤੇ ਸੀ ਥੰਮਿਆ ਕੋਈ ਨਾ ਸਾਧ ਮਿੰਤ ਸਾਧ ਨਾ ਦਿਸੈ ਜਗ ਵਿਚ ਕੋਆ। ਸਾਧੂ ਕਹਿੰਦੇ ਸੰਸਾਰ ਦਾ ਥਾਮਿਆ ਪਰ ਸਾਧੂ ਦਿਸ ਨੀ ਰਿਹਾ, ਲੋਕ ਰਿਧੀਆਂ ਸਿੱਧੀਆਂ ਜੇ ਪੈ ਗਏ ਸੀ ਪੂਜਾ ਪ੍ਰਤਿਸ਼ਠ ਸਿੱਖੀ ਸੇਵਕਿਆਂ ਦੇ ਚੱਕਰ, ਪਰ ਲੋੜ ਤਾਂ ਹੈ ਨਾ ਸਾਧੂ ਦੀ, ਸਾਧ ਰੂਪ ਆਪਣਾ ਤਨ ਧਾਰਿਆ। ਖੈਰ ਮੈਂ ਬਚਨ ਕਰ ਰਿਹਾ ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜਾ ਮਾਇਆਵੀ ਪਰਦਾ ਇਹਦੇ ਵਾਸਤੇ ਹਰ ਮਹਾਂਪੁਰਖ ਨੂੰ ਕਿਸੇ ਮਹਾਂਪੁਰਖ ਦੀ ਲੋੜ ਪਈ। ਬਾਬਾ ਫਰੀਦ ਗਏ, ਪਿਆਸ ਲੱਗੀ ਹੋਈ ਸੀ, ਉਹ ਲੜਕੀ ਖੂਹ ਚੋਂ ਪਾਣੀ ਕੱਢੇ, ਕਹਿੰਦਾ ਬੀਬੀ ਜੀ ਪਾਣੀ ਪਿਲਾਓ। ਕਹਿਣ ਲੱਗੇ ਬਹਿ ਜਾ ਸੰਤ ਜੀ ਪਿਲਾਉਣੇ, ਪਿਆਸ ਜ਼ਿਆਦਾ ਸੀ ਫੇਰ ਆਏ, ਕਹਿੰਦੇ ਬੈਠ। ਫੇਰ ਆਏ ਕਹਿੰਦੇ ਬਹਿ ਜਾ, ਰਾਮਨ ਤੈਨੂੰ ਕਿਹਾ ਵੀ ਚਿੜੀਓ ਮਰ ਜਾਓ ਤੇ ਜੀਪੋ ਨੀ, ਐਵੇਂ ਨਾ ਲਾਲ ਜੀ ਅੱਖਾਂ ਕਰਕੇ ਦਿਖਾ। ਬਹਿ ਗਿਆ ਵਿਚਾਰਾ। ਫੇਰ ਕਹਿੰਦੀ ਆ ਜਾਓ ਬਾਪੂ ਜੀ ਪਾਣੀ ਪੀ ਲਓ ਬੜੇ ਸਤਿਕਾਰ ਨਾਲ। ਕਹਿੰਦੇ ਹੁਣ ਮੈਂ ਕੀ ਪੀਣਾ, ਵੀ ਤੈਨੂੰ ਦੱਸ ਕਿਵੇਂ ਪਤਾ ਲੱਗ ਗਿਆ ਵੀ ਚਿੜੀਆ ਮਰ ਜਾਓ ਜੀਪੋ, ਉਸ ਲਈ ਤਾਂ ਮੈਂ ਇਕੱਲਾ ਹੀ ਸੀ ਉੱਥੇ, ਹੋਰ ਹੈ ਹੀ ਕੋਈ ਨਾ। ਉਹ ਕਹਿੰਦੀ ਮੈਨੂੰ ਆਪਣੇ ਪਤੀ ਵਰਤਾ ਧਰਮ ਦੇ ਬਾਲਣਾ ਪਤਾ ਲੱਗੇ, ਮੈਂ ਅੱਜ ਤੱਕ ਆਪਣੇ ਪਤੀ ਤੋਂ ਬਿਨਾਂ ਆਪਣਾ ਅੰਗ ਦੂਏ ਨਾਲ ਟੱਚ ਨਹੀਂ ਕੀਤਾ। ਐਸੇ ਤਾਂ ਬਿਮਾਰੀ ਐਸੀ ਪਈ ਹੋਈ ਹੈ, ਹੈਂਜੀ, ਮੈਂ ਆਪਣੇ ਫਰੈਂਡ ਨੂੰ ਮਿਲਣ ਚੱਲੀ। ਬੰਦਾ ਕਹਿੰਦਾ ਮੈਂ ਆਪਣੀ ਫਰੈਂਡਣੀ ਨੂੰ ਮਿਲਣ ਚੱਲਿਆ, ਜਿਵੇਂ ਬੋਲਦ ਦੀ ਖੁਰਲੀ ਚ ਪੱਠੇ ਹੋਣ ਉਹ ਸਵਾਦ ਨੀ ਲੱਗਦੇ, ਦੂਏ ਦੇ ਮੂੰਹ ਜ਼ਰੂਰ ਮਾਰੂ। ਆਹ ਹਾਲ ਤਾਂ ਗ੍ਰਹਿਸਤੀਆਂ ਦਾ ਹੋਇਆ, ਗ੍ਰਹਿਸਤੀ ਬਣਨਾ ਕਿਹੜਾ ਸੌਖਾ, ਗ੍ਰਹਿਸਤੀ ਬਣਨਾ ਤਾਂ ਸਾਧ ਬਣਨਾ ਵੀ ਔਖਾ। ਜਿਹੜਾ ਬੰਦਾ ਕਿਸੇ ਚਿੱਕੜ ਚ ਪਿਆ ਹੀ ਨੀ ਉਹਨੂੰ ਅਖਿਆਈ ਕੀ ਹੈ, ਅਖਿਆਈ ਤਾਂ ਉਹਨੂੰ ਆ ਜਿਨ ਚਿੱਕੜ ਚੋਂ ਪੈ ਕੇ ਸਾਫ਼ ਨਿਕਲਣਾ। ਗੱਜ ਕੇ ਬੋਲੋ ਸਤਨਾਮ। ਗ੍ਰਹਿਸਤੀ ਬਣਨਾ ਸਾਧ ਬਣਨਾ ਜ਼ਿਆਦਾ ਔਖਾ। ਗ੍ਰਹਿਸਤੀ ਇਹ ਨੀ ਵੀ ਪੱਲਾ ਫੜਾ ਦੇ ਲਾਮਾ ਲੈ ਲਈ ਮੈਂ ਗ੍ਰਹਿਸਤੀ ਬਣ ਗਿਆ, ਚਾਰ ਕੀੜੇ ਜਾਣ ਲੈ। ਗ੍ਰਹਿਸਤੀ ਬਣਨਾ ਤਾਂ ਬਹੁਤ ਔਖਾ। ਬਾਬੇ ਨਾਨਕ ਦੀ ਮਿਸਾਲ ਦੇ ਦੇਣਗੇ, ਉਹ ਵੀ ਗ੍ਰਹਿਸਤੀ ਸੀ। ਬਾਬਾ ਨਾਨਕ ਨੇ ਤਾਂ ਆਪਣੀ ਕਮਾਈ ਕਰਕੇ 13-13 ਦੀਆਂ ਧੜੀਆਂ ਤੋਲ ਦਿੱਤੀਆਂ, ਤੇ ਅਸੀਂ ਕਹਿੰਦੇ ਲੋਕਾਂ ਦਾ ਵੀ ਲੁੱਟ ਕੇ ਘਰ ਨੂੰ ਲੈ ਆਈਏ। ਉਹ ਵੀ ਕਰੋ ਰੀਸ ਬਾਬੇ ਨਾਨਕ ਦੀ। ਬਾਬੇ ਨਾਨਕ ਨੇ ਦੋਏ ਪੁੱਤ ਬਣਾਏ, ਇੱਕ ਸਾਧ ਤੇ ਇੱਕ ਗ੍ਰਹਿਸਤੀ, ਦੋਨੋਂ ਸੰਦੇਹ ਚ ਲਗਾ ਤੇ ਅਸੀਂ ਆਪ ਜਾਣ ਜੋਗੇ ਨੇ। ਸ਼ਰਾਬ ਦੀ ਪਿਆਲੀ ਜੇ ਡੁੱਬੇ ਪਏ ਤੇ ਪਰਿਵਾਰਾਂ ਨੂੰ ਡੋਬੀ ਜਾਂਦੇ ਆ ਕ੍ਰੀਤੀਆਂ ਵਿੱਚ। ਕਹਿ ਦੇਣਾ ਮੂੰਹ ਪਾੜ ਕੇ ਛੋਟੇ ਜਿਹਾ ਮੂੰਹ ਨਾ, ਗੁਰੂ ਨਾਨਕ ਗ੍ਰਹਿਸਤੀ ਸੀ। ਗੁਰੂ ਨਾਨਕ ਗ੍ਰਹਿਸਤੀ ਕਿਵੇਂ ਸੀ? ਗੁਰੂ ਨਾਨਕ ਤਾਂ ਗਰਸਿਆ ਹੋਇਆ ਨੂੰ ਕੱਢਣ ਆਇਆ ਸੀ। ਗ੍ਰਹਿਸਤੀ ਉਹ ਹੁੰਦਾ ਜਿਹੜਾ ਮੋਹ ਮਮਤਾ ਚ ਗਰਸਿਆ ਹੋਵੇ। ਗੱਜ ਕੇ ਬੋਲੋ ਸਤਨਾਮ। ਬਾਬਾ ਨਾਨਕ ਕੌਣ ਸਨ? ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਤੇਰਾ ਅੰਤ ਨਾ ਪਾਇਆ ਸੁਰਗ ਮੱਛ, ਪਿਆਲ ਜੀਵ ਬਾਰੀ ਹੋ ਬਾਰਣੇ, ਕੁਰਬਾਨ ਤੇਰਾ ਨਾਵ ਨੂੰ ਸਭ ਸੰਸਾਰ ਪਾਇਆ, ਸਿਰਾ ਸਿਰ ਧੰਦਾ ਲਾਇਆ, ਵੇਖਿਆ ਕੀਤਾ ਆਪਣਾ ਘਰ ਕੁਦਰਤ ਪਾਸਾ, ਢਾਲ ਜੀਓ ਪ੍ਰਗਟ ਪਾਹਾਰਾ ਜਾਪਦਾ, ਸਭ ਨਾਵੇ ਨੂੰ ਪ੍ਰਤਾਪ ਦਾ। ਉਹ ਤਾਂ ਆਪ ਮਹਾਰਾਜ ਸਨ, ਨਿਰੰਕਾਰ ਸਨ। ਉਹ ਜਿਹੜੇ ਢੰਗ ਚ ਵੀ ਵਰਤ ਜਾਣ ਉਹਦੇ ਚ ਸਫਲ, ਚਾਹੇ ਬ੍ਰਹਮਚਾਰੀ ਜੀਵਨ ਧਾਰ ਲੈਣ, ਚਾਹੇ ਗ੍ਰਹਿਸਤੀ ਧਾਰ ਲੈਣ, ਉਹ ਫੇਰ ਵੀ ਨਿਰਲੇਪ। ਉਹ ਸਾਡੇ ਮੂੰਹ ਮੋਹ ਮਮਤਾ ਦੇ ਚਿੱਕੜ ਚ ਜਾਂ ਵਿਕਾਰਾਂ ਦੇ ਕੀੜੇ ਥੋੜੋ, ਉਹਦਾ ਵਿਕਾਰਾਂ ਦੇ ਕੀੜਿਆਂ ਨੂੰ ਸਿੱਧੇ ਰਸਤੇ ਪਾਉਣ ਆਉਂਦੇ। ਗੱਲ ਕਹਿਣੀ ਬੜੀ ਸੌਖੀ ਹੈ, ਪਰ ਵਿਚਾਰਿਆ ਕਰੋ ਆਪਣੇ ਜੀਵਨ ਦੀ ਤੁਲਨਾ ਉਹਨਾਂ ਨਾਲ ਨਾ ਦੇਣ ਲੱਗ ਪਿਆ ਕਰੋ। ਉਹਨਾਂ ਦੇ ਸਿੱਖਾਂ ਵਰਗੇ ਨਹੀਂ ਹੋ ਸਕਦੇ, ਉਹਨਾਂ ਦੇ ਕੁੱਤਿਆਂ ਵਰਗੇ ਨਹੀਂ ਅਸੀਂ ਹੋ ਸਕਦੇ, ਉਹਨਾਂ ਦੇ ਘੋੜਿਆਂ ਵਰਗੇ ਨਹੀਂ ਹੋ ਸਕਦੇ। ਦਸਮ ਪਾਤਸ਼ਾਹ ਘੋੜੇ ਨੇ ਬਲ ਦੇ ਭੱਠੇ ਠੰਡੇ ਕਰਤੇ, ਗੁਰੂ ਕੇ ਲਾਹੌਰ ਪਹਾੜ ਚ ਚਰਨ ਮਾਰ ਕੇ ਪਾਣੀ ਦਾ ਚਸ਼ਮਾ ਵਗਾ ਤਾ, ਆਪਾਂ ਉਹਨਾਂ ਤੋਂ ਕਿਵੇਂ ਹੋ ਜਾਵਾਂਗੇ? ਗੱਜ ਕੇ ਬੋਲੋ ਸਤਨਾਮ। ਗੁਰੂ ਦੀ ਰੀਸ ਕਰਨੀ, ਗੁਰੂ ਦੇ ਸਿੱਖ ਦੀ ਰੀਸ ਕਰਨੀ ਤਾਂ ਦੂਰ ਦੀ ਗੱਲ ਹੈ, ਗੁਰੂ ਘਰ ਦੇ ਤਾਂ ਜਾਨਵਰਾਂ ਦੀ ਰੀਸ ਨਹੀਂ ਹੋ ਰਹੀ, ਜਿਹਨਾਂ ਦੇ ਬਖਸ਼ਿਸ਼ ਹੋ ਚੁੱਕੀ। ਪਰ ਬਖਸ਼ਿਸ਼ ਲੈਣ ਵਾਸਤੇ ਨਿਮਰਤਾ ਗਰੀਬੀ ਧਾਰ ਕੇ ਤੁਰਨਾ ਚਾਹੀਦਾ। ਰਹੋ ਵਿਚਾਰ, ਮੈਂ ਬੇਨਤੀ ਕਰ ਰਿਹਾ ਸੀ ਫਰੀਦ ਦੀ। ਫਰੀਦ ਨੇ ਕਿਹਾ ਤੈਂ ਇਹ ਸਿੱਧੀ ਕਿੱਥੋਂ ਪਾਈ? ਕਹਿੰਦੇ ਜੀ ਜਿਹੜੇ ਮੇਰੇ ਪਤੀ ਪਰਮੇਸ਼ਰ ਹੈ ਉਹ ਮਹਾਤਮਾ ਦੇ ਸੰਗੀ, ਪੂਰਨ ਬ੍ਰਹਮ ਗਿਆਨੀ ਪਹੁੰਚੇ ਹੋਏ, ਪਰ ਨਾਮ ਦੇ ਅਭਿਆਸੀ। ਔਰ मैं उन्हां दी पूरी खिदमत गा रहा, कदी अज तक उन्हां दी आग्या दा उलंघन नहीं कीता, उन्हां दा मुंह नहीं कदी फटका रहा। जिवें दसम पाश ने एक बार कहा, कोई बीबी ऐसी है जिन्हें किसी दा मुंह नहीं फटका रहा। सन्नाटा छा गया, एक बीबी उठी, कहंदे जी मैं नहीं फटका रहा मर्द दा मुंह। कहंदे क्यों? कहंदे मेरा जिहड़ा पति सी तुहाडा सेवक बादशाह दा नौकर सी, पांच मेरिया लड़कियां ते छेवां बच्चा पेट सी, ते सातवीं मैं सी। पति गुजर गया, मुसलमानी राज कुछ निजम चंगे भी हुंदे, किसे राज असूल सी कि जे कोई बंदा मर जाए, बंदे दा बड़ा पुत होवे तां उहनूं ओहदा दे दिंदा, ना होवे जे बच्चा पेट च होवे ना उहदी भी अड़ी करनी, जे तां इंसान जम्मे तो पदवी दे देणे, नहीं तां जगीर जबत। कहंदे असीं लगियां अरदासां करन, कोई मैं हां ते पांजे हन, असीं छे जणियां निकम्मियां आ, सानू मर्द बख्शे, मर्द पुत्र निशान बख्शे। लड़का जम्मिया, लड़का जम्मण नाल जगीर बहाल हो गई। इस करके मैं कदी मर्द दा मुंह नहीं फटका रहा कि मर्द करके साडी सारियां दी इज्जत बन गई। तां ही मारनगा पति बिना पत्नी ते गुरु बिना गात नहीं। गुरु धारना भी जरूरी है, जे गुरु ना धारांगे ना पति नूं सिख्या मिलनी ते ना पत्नी नूं मिलनी। गृहस्थी सही राह ते तां चलणगे जे गुरु वाले बनणगे। अज गृहस्थियां दा जीवन दुखदाई क्यों बन गया? नगुरे घुमरत। कई रस्मी तौर ते तां गुरु कर लैंदे पर मन करके गुरु नहीं बनांदे। गज के बोलो सतनाम। गुरु धारण दी रस्म नहीं करनी, गुरु धारना असूल द्वारा। जे रस्म करोगे तो लाभ बड़ा नहीं प्राप्त। सो कहन लगा तैं शक्ति, कहंदे पति दी सेवा चो पाई। पति संग चो आया, कथा किते लेट हो गई, देर हो गई। जेले मैं आया उन पानी मंगया, गर्मियां दा महीना सी, मैं बाटा लैन चल गई। अगे छन्ने जां बाटे ही हुंदे सी, आ हुण चल पै कप कपियां जाए, जां जिहड़े गलास है जिन्हों निहंग सिंह बेप्रतीता कहंदे। गज के बोलो साहब, पता नहीं कदों रुढ़ जाना। हुण तां शराब दियां भी गलासियां ते चाह दियां भी गलासियां ते दुध दियां भी गलासियां कपियां। ते दसो आ जिहड़े कप दुध दा पी के कल खंडे जरूर फड़ लैणगे। गज के बोलो सतनाम। ये कपियां आलिआं ने करना की? पुराने सिंह गड़बा रखदे, सरबलो दा ढाई ढाई किलो दा, तीन तीन किलो दा भर के सरदाई का पी लेना, बदमा दी दुध का पी लेना, गन्या की रस का पी लेना, लस्सी का पी लेना, दही का पी लेना। लैसा साहब संघ जी कभी ब्लड प्रेशर हो जाए, हूं माड़ी जी चूंडी खंड की चाह च पाने भी डरते है कि शुगर ना हो जाए, दाल च लून पाने तो डरते ब्लड प्रेशर आले। पुराने बुढ़े लिया लो गुड़ की पत पत खा जी, कभी शुगर ना सुनी। शुगर गुड़ा सकराना नहीं होंदी, शुगर होंदी या बहुते बिछे पगार भोगण। गज के बोलो सतनाम। इनू संस्कृत मधुमेह कहंदे, बहुते बकार भोगने शरीर दियां सारियां एनर्जियां जड़ियां वो जायल हो जानियां, ओह तो बाद रोग पैदा होंदे। कई बच्चियां नूं होंदा उहनां दे मां पे दे हड विच रोग होंदा, उहनां नूं बिरफे च रोग मिलदा। जे हुण महात्मा की संगत करो, क्योंकि मैं आयुर्वेद पढ़िया करके गल दस रहा, शास्त्रा च भी गल लिखिया हुई हर बीमारी का, क्योंकि शरीर नूं तंदुरुस्त रखने वास्ते बंदे नूं थोड़ा बहुत ज्ञान होना चाहिए, केड़ी खुराक शरीर नूं बकार वल ले जांदी रोग पैदा करती है, केड़ी खुराक शरीर नूं रिष्ट पुष्ट करके तंदुरुस्त और आत्मा नूं बलवान बनाउंदी है। रोगी आदमी की आत्मा कमजोर हो जाती, तंदुरुस्त आदमी की आत्मा बलवान। तंदुरुस्ती पैदा करने वास्ते वेखना पैना केड़ी खुराक ते पेशाब। तंदुरुस्ती मन की कमजोरी भी रोग पैदा करती, हर वेले अखां नाल पराईयां इसरियां वल तकी जाना, मन विच भैड़े हिरस दे भाव पैदा होने, कई रोग लग जाने, कमजोरियां पैदा होण, बीमारियां पैदा हो जाणियां। फिर कैप्सूल गोलियां कोष्टे खाई जाने, इन्हां नाल रोग निवारण नहीं होंदे जब तक मन दे संतुलन नूं बाणी दे बल नाल ना बन्निया जाए। गज के बोलो सतनाम। जिन्हां ने गुरबाणी दे बल नाल अपने मन नूं कील लिया, उन्हां नेड़े तां बीमारी नहीं आउंदी, उह तां लोकां दे रोग दूर करन वाले बन जांदे। लोकां दे रोग दूर करन वाले इस गुरबाणी च इन्ना बल, सर्व रूप औखद नाम कल्याण रूप मंगल गुण गाम रोग व्यापदा कदू परमेश्वर ते भुलिया व्यापन सभे रोग रोग लगता ता कुदरत दे असूलां दा उलंघन करने ना जां तत्तां दी घाट ना तत्तां दी घाट भी उदों पैंदी जेले कुदरत दे असूल दा उलंघन करदा भुख तीन रोटियां दी आ ठुक लईआं पंज हुण जिहड़ा शराब पींदा इहन जाके अंदर अग लाउणी आ भुख तिन्नां दी हुंदी शराबी जरूर पंज छे रेड़ जाणी आ उहन रोग पैदा करने आ गज के बोलो साथ ठीक है कि नहीं गंढे फाड़िया अचार निकमिया चीजा खान मीट हजम नहीं होंगे इन हजम करने बाद शराब पीन गए जरूर उमे गल जरा भोजन है दुध है घ्यो आ मखण है दही है यह खुद पचते और फ्रूट है इस तरह मेवे ये पवित्र चीजा इन्हां च हिंसा नहीं होंगी और बिना पाप तो और मन नूं पवित्र ते शुद्ध और इंसानी खुराक गज के बोलो सत आ जिहड़े पशु पुशु मरियो खाने ए हैबानी खुराक मुरदार पशु मर जा हड्डा रेड़ी सिटी दा कुत्ते ते गिल जां ते इलां खांदियां ने आज इंसान मुरदार खाण लगे महाराज ने झूठ बोलन आले नूं सगंध काहदी दित्ती है कूड़ बोल मुरदार खाए अबरी नूं समझावण जाए मुठा आप महाए साथे नानक ऐसा आगू जाते हुण तां आगू कई कहंदे आ जे मीट आप बना के खा लो कोई पाप नहीं शराब आप कढ के पी लो पंज रतनी कह के ते फिर पाप केड़ी गल दा गज के बोलो सतना महाराज कहंदे जी बदो सो धर्म कर थापो अधर्म कहो कत भाई आपस को मुनवर कर थापो कां को कहो कसाई जिया नूं मार के खाना तुसीं धर्म मन लिया अधर्म किहदा नां रखोगे जिया नूं मार के खाण वाले तुसीं अपने आप नूं मुनिवर श्रेष्ठ मनदे आ कसाई किहदा नां रखोगे कहिंदे गुरु ग्रंथ साहिब नूं मनदे आ कई गुरु ग्रंथ साहिब नूं मनण वाले भी खाई जांदे कृपाना पा के भी खाई जांदे मुआफ करना इस पासे तवजो देण दी लोड़ आहार विहार ते आचार शुद्ध करन दी लोड़ आत्मा नूं बलवान बनाउण वास्ते फिर नाम की कमाई करो फिर वेखो नशा चढ़दा कि नहीं कई कहिंदे जी भजन बड़ा करदा ते मन नहीं टिकदा मैं तां जांदा था खांदा तां तू सारे डड्डियां मच्छियां दा किन्ना क मन टिकया उन्हां नूं खाण वालिआं दा मन किन्ना क टिकदू कुकड़ियां ते बटेरियां नूं खाण वाला मन टिकदा बकरे भी सारा दिन बां बां करदे तू खावेगा तेरी आत्मा भी करी जाएगी फिर उन्हां नूं जिले बढ़दा टुकदा तड़फदे आ तड़फी हुई आत्मा जिले तेरे अंदर उहदा अंश गया ते तू तड़फेगा कि शांत होएगा ये तू मैनू दस दे अपनी आत्मा नूं किसे जानवर नूं मार के उहदे खून नाल रंग के राक्ष विरती धार के कहना मैनू शांति आ जाए ये सवाल नहीं मन शांत करन वास्ते शांत खुराक खानी पैनी है सतोगुणी भोजन रजोगुणी ते तमोगुणी गुरसिख वास्ते मन गज के बोलो साधना तमोगुणी क्रोध चडाल बनावेगा किसे दा कतल कराएगा जिहदे च शराब मीट आदक आ जांदे अंडे छांडे रजोगुणी केड़ा आ बहुते अचार फाड़ियां फूड़ियां खाने चटपटे पदार्थ रजोगुणी सतोगुणी केड़ा जेड़ा मैं पहला संतुलन भोजन दस सके दुध विच सारे विटामिन इहदे बराबर कोई खुराक नहीं संतुलन भोजन मने गज के बोलो सत दुध खाओ दही खाओ बटर खाओ अजकल कुड़िया मुंडे बटर देख के इन्हां नूं उल्टी आउंदी गज के बोलो सतना एक दिन मैं एक नौजवान नूं कहा कहिंदे जी असीं बटर तां नहीं खांदे इत्थे दे डाक्टर कहिंदे नाड़ियां च जम जांदा मैं कहा सानू खड़ा था कदी नहीं जमदा गज के बोलो सतना कहिंदे बटर नाड़ियां च जम जांदा पता नहीं किवें पुठी सिख्या दित्ती मुआफ करना बाबा फरीद पूरन गुरसिख इहदा पति फिर उहदी पत्नी ने भी तुसे रास्ते तुरना सी जद उह गुरसिख सी हुण उह कहिंदा शक्ती इथों मैं लई कहिण लगी फरीद नूं कि बाटा लै खड़ी रही उह आउंदे नूं नींद आ गई संगत दी सेवा करदा थकिया सी एक हाथ ते प्याला रख छड्या ते एक हाथ नाल पखा चलण लग पई जिहड़े उठ्या कहिंदा पाणी कहिंदे लओ जी पति परमेश्वर जी जिन्हें छकिया कहिंदे कदों की खड़ी किन्ने बज गए 8 बजे तुसीं आए सी 12 बज गए ਕਹਿੰਦੇ ਉਦੋਂ ਦੀ ਖੜੀ ਆ। ਦਾਸੂ ਦੀ ਕਿਰਪਾ ਦ੍ਰਿਸ਼ਟੀ ਨੇ ਉਹਨੂੰ ਵੀ ਬ੍ਰਹਮ ਗਿਆਨ ਹੋ ਗਿਆ। ਬ੍ਰਹਮ ਗਿਆਨੀ ਬ੍ਰਹਮ ਗਿਆਨ ਦੇ ਸਕਦਾ, ਅਗਿਆਨੀ ਨੇ ਕੀ ਦੇਣਾ। ਹੁਣ ਸ਼ਰਾਬੀ ਪਤੀ ਹੋ ਤਾਂ ਉਹਨੇ ਉਹੀ ਕਹਿਣਾ ਵੀ ਫਰਿੱਜ ਚੋਂ ਬੋਤਲ ਚੱਕ ਲਿਆ ਜਾਂ ਆਂਡੇ ਭੁੰਨ ਕੇ ਦੇ ਦੇ, ਤੇ ਹੋਰ ਕੀ ਦੇ ਦੂ, ਗੱਜ ਕੇ ਬੋਲੋ ਸਾਧਨਾ। ਜਿਹੜਾ ਉਹਦਾ ਧਰਮ ਉਹ ਵੀ ਗੁਆ ਦੂ, ਉਹ ਸੁਖਮਣੀ ਪੜਦਾ ਉਹ ਤਾਂ ਤੁੜ ਕੇ ਲਾ ਕੇ ਦੇ ਨਾ। ਉਹ ਤਾਂ ਵਿਚਾਰੀ ਹੁਣ ਕੁੱਟ ਤੋਂ ਡਰਦੀ ਭੁੰਨੀ ਜਾਂਦੀ ਹੈ, ਨਾ ਮੂੰਹ ਮੂਹਰੇ ਲੀੜਾ ਲੈਂਦੀ ਹੈ, ਤੇ ਜਦੋਂ ਹੁਣ ਸੜਦੀ ਬਲਦੀ ਨੇ ਬਣਾਇਆ ਤੇ ਉਹ ਖਾਣ ਵਾਲਾ ਕਿੱਡਾ ਕੁ ਬ੍ਰਹਮ ਗਿਆਨੀ ਬਣ ਜੂ। ਘਰ ਚ ਬਹੁਤਿਆਂ ਦੇ ਕਲਾ ਤਾਂ ਇਹਨਾਂ ਪੁਆੜਿਆਂ ਤੋਂ ਪਈ ਹੋ। ਇਸ ਕਰਕੇ ਪਿਆਰਿਓ, ਇਹਨਾਂ ਗਲਤ ਚੀਜ਼ਾਂ ਨੂੰ ਤਿਆਗੋ, ਗੁਰਮਤਿ ਧਾਰੋ। ਮੈਂ ਯੋਗ ਦੀ ਤੇ ਅਨਾਹਤ ਬਾਜਿਆਂ ਦੀ ਗੱਲ ਕਰਦਾ, ਇਹ ਚੀਜ਼ਾਂ ਤਾਂ ਪ੍ਰਾਪਤ ਹੋਣਗੀਆਂ ਜੇ ਇਹਨਾਂ ਬਚਨਾਂ ਤੇ ਅਮਲ ਕਰੋ। ਫੇ ਆ ਜਿਹੜੀ ਪੁਸ਼ਾਕ ਹੈ ਵੀ ਗੁਰਮਤਿ ਦੇ ਅਨੁਸਾਰ, ਆ ਜਿਹੜਾ ਬੀਬੀਆਂ ਵਿੱਚ ਨੰਗੇਜ ਜ਼ਿਆਦਾ ਵੱਧ ਗਿਆ, ਇਹ ਗਲਤ ਕੰਮ ਹੈ। ਸਿਰ ਨੰਗਾ ਰੱਖਣਾ ਜਾਂ ਮੇਰੇ ਵੀਰਾਂ ਦਾ ਸਿਰ ਨੰਗੇ ਰੱਖਣਾ, ਇਹ ਮਨ ਮਤਿਆ ਕਈ ਰੋਗ ਪੈਦਾ ਹੁੰਦੇ ਸਿਰ ਨੰਗੇ ਤੋਂ। ਜਦੋਂ ਦਸਮ ਪਾਤਸ਼ਾਹ ਮਾਲ ਵਿੱਚ ਗਏ, ਕਹਿੰਦੇ ਮਾਰਾ ਬੁਖਾਰ ਨਹੀਂ ਹਟਦਾ, ਕਹਿੰਦੇ ਤੁਸੀਂ ਨੰਗੇ ਸਿਰ ਰਹਿੰਦੇ ਜਾਂ ਸਰਦੀ ਅਸਰ ਕਰ ਜਾਂਦੀ ਜਾਂ ਗਰਮੀ ਕਰ ਜਾਂਦੀ, ਦਸਤਾਰ ਤਾਂ ਬਣਾਈ। ਕਹਿੰਦੇ ਅੱਜ ਤੋਂ ਪਰਨ ਕਰੋ ਵੀ ਨੰਗੇ ਸਿਰ ਨਹੀਂ ਰਹਾਂਗੇ, ਮਹਾਰਾਜ ਨੇ ਆਪ ਦਸਤਾਰਾਂ ਸਜਾਈਆਂ। ਫੇਰ ਕਹਿੰਦੇ ਮਹਾਰਾਜ ਸੂਰਜ ਨਹੀਂ ਚੜਦਾ, ਕਹਿੰਦੇ ਦੇਵਤਿਆਂ ਚ ਸਪਰਧਾ ਵੱਧ ਗਈ, ਕਿਉਂਕਿ ਮਾਤ ਲੋਕ ਦੇ ਅੰਦਰ ਹੈਂਜੀ ਇਹਨਾਂ ਲੋਕਾਂ ਨੇ ਦੈਵ ਕਰਮ ਧਰਮ ਦੇ ਕੰਮ ਛੱਡਤੇ। ਦੇਵਤੇ ਕਹਿੰਦੇ ਜਦੋਂ ਹੁਣ ਇਹ ਲੋਕ ਨੀ ਨੇਕ ਕੰਮ ਕਰਦੇ, ਉਹਨਾਂ ਨੇ ਜਗ ਹਵਨ ਕਰਨੇ ਛੱਡਤੇ, ਪੂਜਾ ਪਾਠ ਕਰਨੇ, ਹੁਣ ਸਮੇਂ ਨਾਲ ਮੀਂਹ ਨੀ ਪੈਂਦਾ, ਸਮੇਂ ਨਾਲ ਸੂਰਜ ਨੇ, ਸਮੇਂ ਨਾਲ ਸਾਰੀਆਂ ਗੱਲਾਂ ਹਟ ਗਈਆਂ, ਇਸ ਕਰਕੇ ਕਲੇਸ਼। ਕਹਿਣ ਲੱਗੇ ਤੁਸੀਂ ਅੰਮ੍ਰਿਤ ਛਕੋ, ਸਿੱਖੀ ਧਾਰੋ, ਦੇਵਤਿਆਂ ਨੂੰ ਅਨੁਕੂਲ ਕਰ ਦਿੰਦੇ। ਮਹਾਰਾਜ ਨੇ ਉਸੇ ਵੇਲੇ ਧਨੁਸ਼ ਦੇ ਉੱਪਰ ਤੀਰ ਜਿਹੜੇ ਕੱਸਿਆ, ਦੇਵਤੇ ਕੰਬ ਗਏ, ਉਸੇ ਵੇਲੇ ਸੂਰਜ ਆ ਚੜੇ। ਗੱਜ ਕੇ ਬੋਲੋ ਸਰ, ਇਹ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਕਥਾ ਲਿਖੀ ਹੋਈ, ਮੈਂ ਕੋਲੋਂ ਨਹੀਂ ਕਹਿ ਰਿਹਾ। ਸੋ ਰਹੋ ਵਿਚਾਰ, ਹਰ ਗੱਲ ਦਸਮ ਪਾਤਸ਼ਾਹ ਨੇ ਸਾਨੂੰ ਸਮਝਾਈ, ਹਰ ਪੱਖੋਂ ਜਾਣੂ ਕਰਾਇਆ ਮਹਾਰਾਜ ਨੇ, ਕਿਸੇ ਪੱਖ ਤੋਂ ਅਧੂਰਾ ਨਹੀਂ। ਖਾਲਸਾ ਬਣਾਇਆ ਉਦੋਂ ਜਦੋਂ ਸਾਨੂੰ ਸੰਪੂਰਨਤਾ ਦੇ ਦਿੱਤੀ, ਸਰਟੀਫਿਕੇਟ ਦੇ ਦਿੱਤੀ, ਪਰ ਸੰਪੂਰਨ ਤਾਂ ਬਣਾਂਗੇ ਜੇ ਸੰਪੂਰਨ ਗੁਰੂ ਦੇ ਗਿਆਨ ਨੂੰ ਸੁਣਾਂਗੇ ਔਰ ਹਿਰਦੇ ਚ ਵਸਾਵਾਂਗੇ। ਇਸ ਕਰਕੇ ਕਥਾ ਸੁਣਨੀ। ਹੁਣ ਤੁਸੀਂ ਦੱਸੋ ਮਨਮਤਿਆ ਕਿ ਗੁਰਮਤ, ਤੁਸੀਂ ਗ੍ਰਹਿਸਤੀਆਂ, ਤੁਹਾਨੂੰ ਇੰਨਾ ਟਾਈਮ ਨੀ ਕਿ ਸਮਾਂ ਦੇ ਸਕੋ ਮਹਾਤਮਾ ਤੋਂ ਵਿਦਿਆ ਪੜੋ। ਅਸੀਂ ਤੁਹਾਨੂੰ ਤੁਰਿਆ ਜਾਂਦਿਆਂ ਉਨੀ ਗੱਲ ਦੱਸ ਜਾਣੀ ਜਿੰਨੀ ਤੁਹਾਨੂੰ ਸਾਰੀ ਉਮਰ ਚ ਨਹੀਂ ਮਿਲਣੀ, ਕਿਉਂਕਿ ਸਾਡੇ ਕੋਲ ਜ਼ਖੀਰਾ ਹੁੰਦਾ, ਕੱਢ ਕੇ ਗੱਲ ਮੂਹਰੇ ਰੱਖ ਜਾਣੀ ਮਿੰਟ ਚ, ਜਿਵੇਂ ਸੁਕਵਾਇਸ਼ ਕੱਢਿਆ ਹੁੰਦਾ ਤੇ ਆਪ ਮਸ਼ੀਨ ਨੀ ਗੇੜਨੀ ਪੈਂਦੀ। ਜਿਹੜੇ ਸਾਧੂ ਸੰਤ ਹੁੰਦੇ ਉਹਨੇ ਵਿਦਿਆ ਦੇ ਤੱਤ ਕੱਢ ਕੇ ਰੱਖੇ ਹੁੰਦੇ, ਉਹ ਛੇਤੀ ਚੀਜ਼ ਦੇ ਦਿੰਦੇ। ਆਪ ਕਿਤਾਬਾਂ ਪੜੋਗੇ, ਕਾਤੇ ਵਿਆਕਰਨ ਪੜ੍ਹੀ, ਕਾਤੇ ਸਿੱਖੀ, ਫੇਰ ਲੱਗੀ ਫੇਕ ਦੇ ਸਿੱਖੋਗੇ, ਤੇ ਜੇ ਰੈਡੀਮੇਡ ਚੀਜ਼ ਮਿਲ ਜਾਏ ਤਾਂ ਤੁਹਾਨੂੰ ਮਾੜੀ ਹੈ। ਗੱਜ ਕੇ ਬੋਲੋ ਸਤਨਾਮ। ਰੈਡੀਮੇਡ ਗਿਆਨ ਜਿਹੜਾ ਇਉਂ ਮਿਲਦਾ ਸੰਗਤ ਚ ਆਉਣ ਨਾਲ, ਸੰਗਤ ਜਿਹੜਾ ਇੱਕ ਜਹਾਜ਼, ਜਿਵੇਂ ਜਹਾਜ਼ ਚ ਬਹਿਣਾ ਬੇੜੇ ਪਾਰ ਹੋ ਜਾਂਦੇ, ਇਸ ਤਰ੍ਹਾਂ ਸੰਗਤ ਦੇ ਜਹਾਜ਼ ਚ ਜਿਹੜਾ ਚੜਦਾ ਉਹ ਦੁਨੀਆ ਚੋਂ ਪਾਰ ਹੋ ਜਾਂਦਾ। ਉਹ ਜਿਹੜਾ ਵਾਹਿਗੁਰੂ ਆ, ਉਹ ਫਿਰ ਜਿਹੜੇ ਪ੍ਰੇਮੀ ਭਜਨ ਕਰਦੇ ਆ ਨਾ ਸੇਵਾ ਨਾ, ਜਿਹੜਾ ਮਲ ਦੋਸ਼ ਦੂਰ ਹੁੰਦਾ ਨਿਸ਼ਕਾਮ ਕਰਮਾਂ ਨਾਲ, ਉਪਾਸ਼ਨਾ ਕਰਨਾ ਫਿਰ ਚੰਚਲਤਾ ਦੋਸ਼, ਔਰ ਕਥਾ ਵਾਰਤਾ ਸੁਣਨੇ ਨਾਲ ਗਿਆਨ ਵਿਚਾਰ ਹੁੰਦਾ ਪਿਆ, ਕੰਮ ਕਰਨਾ ਨਹੀਂ ਕਰਨਾ, ਪਾਪ ਆ ਪੁੰਨ ਹੈ, ਆ ਰਹਿ ਤਿਆ ਕਰਹਿ ਤਿਆ, ਇਹ ਵਿਚਾਰਾਂ ਪ੍ਰਾਪਤ ਹੋਈਆਂ। ਆਹ ਬਾਣਾ ਸਹੀ ਆ, ਆਹ ਬਾਣਾ ਸਹੀ ਨਹੀਂ, ਇਉਂ ਵੇਖਣਾ ਉਹ ਨਹੀਂ ਵੇਖਣਾ, ਸੁਣਨਾ ਨਹੀਂ ਸੁਣਨਾ, ਮਤਲਬ ਸਾਰੀ ਤਰ੍ਹਾਂ ਦਾ ਵਿਚਾਰ ਹੋ ਜਾਂਦਾ। ਪਰ ਇੱਕ ਗੱਲ ਰਹਿ ਜਾਂਦੀ ਹੈ, ਆਤਮਾ ਪ੍ਰਤੱਖ ਨਹੀਂ ਹੁੰਦੀ, ਬ੍ਰਹਮ ਸਾਖਿਆਤਕਾਰ ਪ੍ਰਗਟ ਨਹੀਂ ਹੁੰਦਾ। ਕਥਾ ਸੁਣਨਾ, ਬ੍ਰਹਮ ਨੂੰ ਪ੍ਰਾਪਤ ਕਰਨ ਦੇ ਯੋਗਤੀਆਂ ਸਾਧਨ ਸ਼ੌਂਕ ਤਾਂ ਮਿਲ ਜੂ, ਅੱਛਾ ਪ੍ਰਗਟ ਹੋਣਾ ਨਾਮ ਦਾ ਅਭਿਆਸ ਕਰਕੇ, ਮਹਾਤਮਾ ਦੀ ਆਸ਼ੀਰਵਾਦ ਲੈ ਕੇ ਮਾਇਆ ਦਾ ਪਰਦਾ ਟੁੱਟਣ ਦਾ, ਇਹ ਇੱਕ ਅਗਲੀ ਮਜ਼ਲ ਹੈ। ਪਹਿਲਾਂ ਨੀਚੇ ਦੀਆਂ ਮਜ਼ਲਾਂ ਨੂੰ ਤੈਅ ਕਰਕੇ ਉੱਥੇ ਪਹੁੰਚਾਂਗੇ, ਫੇ ਹੋਣੀ ਆ, ਪਹਿਲਾਂ ਵੀ ਨਹੀਂ ਹੋਣੀ। ਉਨਾ ਚਿਰ ਭਾਵੇਂ ਤੁਹਾਨੂੰ ਰੱਬ ਵੀ ਮਿਲ ਜਾਏ, ਬ੍ਰਹਮ ਗਿਆਨੀ ਮਹਾਤਮਾ ਵੀ ਮਿਲ ਜਾਏ, ਮਜ਼ਲ ਨਹੀਂ ਮਿਲੂ। ਮਜ਼ਲ ਉਦੋਂ ਜਦੋਂ ਨੰਬਰਵਾਰ ਪੌੜੀ ਦੇ ਡੰਡੇ ਫੜਦੇ ਜਾਵਾਂ। ਕਈ ਹੁਣ ਮਹਾਤਮਾ ਕੋਲ ਜਾਂਦੇ, ਉਹ ਜਾਂਦੇ ਸਿਰਫ ਇੰਨਾ ਹੀ, ਅਸੀਂ ਫਲਾਨੇ ਬਾਬੇ ਦੇ ਸੇਵਕ ਹਾਂ, ਬਾਬੇ ਨੂੰ ਹੁੰਦਾ ਮੇਰੀ ਸਿੱਖੀ ਸੇਵਕੀ, ਤੇ ਗੱਲ ਦੋਹਾਂ ਚ ਨਹੀਂ ਹੁੰਦੀ। ਬਾਬਾ ਜਵਾਲਾ ਸਿੰਘ ਕਹਿੰਦੇ ਕਲਯੁਗ ਦੇ ਸਾਧ ਕਹਿੰਦੇ ਅਸੀਂ ਗੁਰੂ, ਤੇ ਸਿੱਖੀ ਸਾਹਿਬ ਕਹਿੰਦੇ ਸਾਡਾ ਗੁਰੂ, ਉਹ ਕਹਿੰਦੇ ਸਾਡੇ ਸਿੱਖ ਸੇਵਕ, ਗੁਰੂਆਂ ਦਾ ਗੁਰੂ ਗੁਰੂ ਨਾਨਕ ਸਾਰਿਆਂ ਨੇ ਭਲਾਇਆ। ਗੱਜ ਕੇ ਬੋਲੋ ਸਤਨਾਮ। ਹੁਣ ਦੁਨੀਆਂ ਗੁਰੂ ਤਾਂ ਅੱਜ ਕੱਲ ਦੇ ਜੁੜੇ ਹੋਏ ਚੇਲੇ ਚੇਲੀਆਂ ਨਾ, ਚੇਲੇ ਚੇਲੀਆਂ ਜੁੜੇ ਹੋਏ ਗੁਰੂਆਂ ਨਾ, ਤੇ ਜਿਹਨਾਂ ਜੁੜਨਾ ਸੀ ਉਹ ਤੋਂ ਸਾਰੇ ਖੁੰਝੇ ਫਿਰਦੇ। ਸਾਧੂ ਦਾ ਕੰਮ ਕੀ ਹੈ? ਆਪਣੇ ਨਾਲ ਨਾ ਜੁੜੇ, ਉਹਦੇ ਨਾਲ ਪਹਿਲਾਂ ਜੁੜੇ ਤੇ ਫਿਰ ਲੋਕਾਂ ਨੂੰ ਉਹਦੇ ਨਾਲ ਜੁੜੇ। ਗੱਜ ਕੇ ਬੋਲੋ ਸਤਨਾਮ। ਇਹਨੂੰ ਮਹਾਤਮਾ ਕਹਿੰਦੇ। ਜਿਹੜਾ ਪਹੁੰਚਿਆ ਮਹਾਤਮਾ ਉਹ ਹਮੇਸ਼ਾ ਗੁਰੂ ਨਾਲ ਜੁੜੇਗਾ, ਜਿਹੜਾ ਅਧੂਰਾ ਉਹ ਆਪਣੇ ਨਾਲ ਜੁੜੇਗਾ। ਇੱਕ ਨਿਸ਼ਾਨੀ ਹੁੰਦੀ, ਸਰਟੀਫਿਕੇਟ ਹੁੰਦਾ, ਇੱਕ ਥਰਮਾਮੀਟਰ ਆ, ਇੱਕ ਪ੍ਰੀਖਿਆ। ਗੁਰੂ ਕਿਸੇ ਤੋਂ ਕੁਝ ਮੰਗਦਾ ਨਹੀਂ, ਗੁਰੂ ਦਿੰਦਾ। ਸਾਧੂ ਕਿਸੇ ਦਾ ਮੰਗਤਾ ਨਹੀਂ ਬਣਦਾ, ਸਾਧੂ ਦਾ ਦਾਤਾ। ਸੋਰਾ ਉਹ ਵਿਚਾਰ। ਤੇ ਅੱਜ ਕੱਲ ਸਾਧੂ ਵੀ ਦੇਖੇ ਜਿਹੜੇ ਦੁਕਾਨਾਂ ਤੇ ਗ੍ਰਾਹੀਆਂ ਕਰਦੇ ਫਿਰਦੇ। ਗੱਜ ਕੇ ਬੋਲੋ ਸਤਨਾਮ। ਸਾਧੂ ਦਾ ਦਾਤਾ, ਸਾਧੂ ਨੂੰ ਕੀ ਲੋੜ ਹੈ ਗ੍ਰਾਹੀ? ਉਹ ਦਾਤੇ ਦਾ ਆਪਾਸ਼ਕ ਬਣ ਜਾਂਦਾ। ਜਿਹੜੇ ਦਾਤੇ ਗੁਰੂ ਨਾਨਕ ਨੂੰ ਬਣਾ ਲਿਆ, ਗੁਰੂ ਨਾਨਕ ਸਾਰੀ ਸ਼ਕਤੀ ਉਸ ਨੂੰ ਬਖਸ਼ ਦਿੰਦਾ। ਆ ਭਾਈ ਸਾਡਾ ਖਜ਼ਾਨਾ ਵਰਤੀ, ਜਦ ਟੋਟ ਨਾ ਆਵੇ ਵੱਧ ਦੋ, ਜਾਈ ਐਸਾ ਖਜ਼ਾਨਾ। ਸੋ ਅਨਾਥ ਸ਼ਬਦ ਉਹ ਫਿਰ ਜਿਹੜਾ ਵਾਹਿਗੁਰੂ ਹੈ ਨਾ, ਜਿਹੜੇ ਅਭਿਆਸੀ ਭਜਨ ਕਰਦੇ, ਬਾਕੀ ਸਾਧਨਾ ਚ ਸਪੰਨ ਹੋ ਗਿਆ, ਸਿਰ ਮਾਇਆ ਦਾ ਪਰਦਾ ਆ, ਜਿਹੜੇ ਉਹਨਾਂ ਨੂੰ ਦਰਸ਼ਨ ਨਹੀਂ ਹੁੰਦਾ, ਤੇ ਕਈ ਵਾਰੀ ਨਾਸਤਿਕਤਾ ਤੇ ਅਪਰਾਮਤਾ ਵੀ ਆਉਂਦੀ। ਇੰਨੇ ਸਾਲ ਹੋ ਗਏ, ਜੋਨ ਮਿਲਿਆ ਤਾਂ ਕੁਛ ਹੈ ਨੀ, ਛੱਡੋ ਪਰੇ ਵੀ ਟਕਰਾਂ ਮਾਰਦੇ ਰਹੇ। ਕਈ ਵਾਰੀ ਭਜਨ ਕਰਦਿਆਂ ਵੀ ਨਾਸਤਿਕਤਾ ਆਉਣ ਲੱਗ ਪੈਂਦੀ, ਜਿਵੇਂ ਸਵਾਮੀ ਮਧੂ ਸੂਦਨ ਜੀ ਨੂੰ ਹੋ ਗਿਆ ਸੀ। ਬੜੀ ਕਮਾਈ ਕੀਤੀ ਸਵਾਮੀ ਮਧੂ ਸੂਦਨ ਨੇ, ਇੱਕ ਅਵਸਥਾ ਹੀ ਨਾਸਤਕ ਹੋ ਗਿਆ, ਤੇ ਹੁਣ ਤਾਂ ਯੁਗ ਹੀ ਲੱਗ ਗਿਆ, ਕੁਝ ਵੀ ਪ੍ਰਾਪਤ ਨਹੀਂ ਹੋਇਆ। ਖੈਰ ਉਹਨਾਂ ਦੀ ਇੱਕ ਮਹਾਤਮਾ ਦੇ ਨਾਲ ਦੋਸਤੀ ਸੀ। ਮਹਾਤਮਾ ਜੀ ਨੇ ਕਿਹਾ ਕਿ ਮਧੂ ਸੂਦਨ ਜੀ ਤੁਸੀਂ ਅਰਦਾਸ ਕਿਉਂ ਹੋ? ਉਹਨਾਂ ਦੀ ਅਵਸਥਾ ਉਹਨਾਂ ਨੂੰ ਕੁਝ ਵੱਡੀ ਸੀ, ਆਪਣੀ ਅਵਸਥਾ ਵੀ ਗੁਰਸਿੱਖ ਨਾਲ ਬਾਚਦਾ ਰਹੇ ਨਾ, ਇਹ ਵੀ ਤਰੱਕੀ ਮਿਲਦੀ ਹੈ। ਪਤਾ ਲੱਗਦਾ ਮੈਂ ਹੁਣ ਕਿੱਥੇ ਹਾਂ, ਕਿੱਥੇ ਜਾਣਾ ਸੀ, ਇਹ ਮੇਰੇ ਤੋਂ ਤਰੱਕੀ ਕਿਉਂ ਕਰ ਗਿਆ, ਮੇਰੇ ਚ ਕਿਹੜਾ ਖੋਟ ਕਮਜ਼ੋਰੀ ਜਿਹੜਾ ਮੈਂ ਇੱਥੇ ਹੀ ਬੈਠਾ। ਜਿਵੇਂ ਰਾਹੀ ਰਾਹੀਆਂ ਦਾ ਸਹਾਰਾ ਲੈ ਕੇ ਮੰਜ਼ਲ ਤੇ ਪਹੁੰਚਦੇ ਨਾ, ਮਕਾਮ ਤੇ ਪਹੁੰਚਦੇ, ਯਾਤਰੂ ਯਾਤਰੂਆਂ ਦਾ ਸਹਾਰਾ ਲੈ ਕੇ ਤੀਰਥ ਤੇ ਪਹੁੰਚਦੇ, ਅਣਜਾਣ ਆਦਮੀ ਜਾਣੇ ਹੋਇਆਂ ਦਾ ਸਹਾਰਾ ਲੈ ਕੇ ਮੰਜ਼ਲ ਪਹੁੰਚਦਾ। ਇਹ ਤਾਂ ਰੱਬ ਦੇ ਦਰਬਾਰ ਵਿੱਚ ਪਹੁੰਚਣ ਵਾਸਤੇ ਵੀ ਉਹਨਾਂ ਪਾਂਧੀਆਂ ਦੀ ਸਹਾਇਤਾ ਦੀ ਲੋੜ ਆ। ਸੋ ਤਾਂ ਹੀ ਮਾਰਨਗਾ ਪੁੱਛੇ ਜਾਏ ਪਧਾਉਆਂ, ਉਹਨਾਂ ਪਧਾਉਆਂ ਨੂੰ ਜਾ ਕੇ ਪੁੱਛੋ ਜਿਹੜੇ ਵਾਹਿਗੁਰੂ ਦੇ ਦਰਬਾਰ ਦੇ ਪਾਂਧੀ, ਫਿਰ ਮੰਜ਼ਲ ਤੇ ਰਸਤਾ ਤੇ ਮਕਾਨ ਮਿਲੇਗਾ। ਸਾਧ ਸੰਗਤ ਜੀ ਕਿਹੜਾ ਬਚਨ ਭਲਾ ਮੈਂ ਕਰ ਰਿਹਾ ਸੀ, ਯਾਦ ਹੈ ਨਹੀਂ? ਹੁਣ ਜਿਹੜਾ ਲੱਗਾ ਸੀ ਕਰਨ, ਰਾਹੀਆਂ ਦੀ ਗੱਲ ਕਰ ਰਿਹਾ ਸੀ ਨਾ, ਵੀ ਮੰਜ਼ਲ ਤੇ ਮਕਾਮ ਤੇ ਕਿਵੇਂ ਪਹੁੰਚਦਾ। ਬਚਨ ਯਾਦ ਰੱਖਿਆ ਕਰੋ, ਹੁਣ ਇੱਥੇ ਹੀ ਭੁੱਲੀ ਜਾਂਦੇ ਤੇ ਗਾਹਾਂ ਘਰ ਜਾ ਕੇ ਕੀ ਕਰੋਗੇ? ਜਿਹੜਾ ਸਕੂਲ ਚ ਬੈਠਾ ਸਬਕ ਭੁੱਲੀ ਬੈਠਾ, ਉਹਨੂੰ ਘਰ ਚੇਤੇ ਨਾ ਰਿਹਾ, ਤੇ ਇਸ ਸਬਕ ਨੇ ਤਾਂ ਗਾਹਾਂ ਤੁਹਾਨੂੰ ਮੰਜ਼ਲ ਦੇਣੀ ਹੈ। ਜੇ ਸਬਕ ਇੱਥੇ ਭੁੱਲ ਗਿਆ ਤੇ ਘਰ ਜਾ ਕੇ ਕੀ ਬਚੋਗੇ? ਇਹ ਨਹੀਂ ਕਿ ਕਥਾ ਨਿਰਾ ਕੰਨ ਰਸੀ ਹੈ, ਇਹ ਤਾਂ ਗੁਰੂ ਨਾਨਕ ਦੇ ਦਰਬਾਰ ਦੀ ਪੜ੍ਹਾਈ ਹੋ ਰਹੀ ਹੈ। ਮੈਂ ਕਹਿ ਰਿਹਾ ਸੀ ਜਿਹੜਾ ਬੁੱਧੀ ਤੇ ਮਾਇਆ ਦਾ ਪਰਦਾ, ਇਹ ਅਭਿਆਸ ਨਾ ਟੁੱਟਣਾ, ਸਵਾਮੀ ਮਧੂ ਸੂਦਨ ਦੀ ਗੱਲ ਕਰ ਰਿਹਾ ਸੀ। ਤੇ ਜਥੇਦਾਰ ਜੀ ਤੁਸੀਂ ਹੁਣੇ ਭੁੱਲੀ ਜਾਂਦੇ ਹੋ, ਗੱਜ ਕੇ ਬੋਲੋ ਸਤਨਾਮ। ਮੈਂ ਦੇਖ ਲਾ ਕਿੰਨੀਆਂ ਰਹਿਲਾਂ ਬਗਲੀ ਜਾਣਾ, ਘੁੰਮ ਘੁਮਾ ਕੇ ਆ ਫਿਰ ਉਸੇ ਸਿਆੜ ਚ ਜਾਣਾ। ਗੱਜ ਕੇ ਬੋਲੋ ਸਤਨਾਮ। ਤੈਨੂੰ ਹੁਣ ਹਾਲ ਬੋਣਾ ਭੁੱਲ ਗਿਆ ਜਥੇਦਾਰਾ, ਇੱਥੇ ਆ ਕੇ ਕਿਹਦੇ ਪੰਜਾਬ ਗੇੜਾ ਦੇ ਲਈਏ, ਫੇਰ ਚੇਤਾ ਆ ਜਾ। ਸੋ ਰਹੋ ਵਿਚਾਰ, ਮਧੂ ਸੂਦਨ ਦੀ ਗੱਲ ਕੀਤੀ ਸੀ, ਨਾਸਤਕ ਹੋ ਗਿਆ, ਉਹ ਮਹਾਤਮਾ ਨਾਲ ਗੱਲ ਕੀਤੀ। ਮਹਾਤਮਾ ਕਹਿਣ ਲੱਗੇ ਕਿਉਂ ਕੀ ਗੱਲ, ਅਪਰਾਮ ਕਿਉਂ ਹੋ ਗਿਆ? ਕਹਿੰਦਾ ਕੀ ਦੱਸਾਂ ਜੀ, ਭਜਨ ਕਰਦੇ ਇੰਨਾ ਟਾਈਮ ਹੋ ਗਿਆ, ਮਿਲਦਾ ਮੁਲਦਾ ਤਾਂ ਕੁਝ ਹੈ ਨੀ, ਖਾਣਾ ਪਹਿਨਣਾ ਵੀ ਛੱਡਿਆ, ਦੁਨਿਆਵੀ ਸੁੱਖ ਵੀ ਛੱਡੇ, ਫੇਰ ਕੁਝ ਨੀ ਮਿਲ ਰਿਹਾ, ਨਾ ਉਹ ਕੁਝ ਵੇਖਿਆ ਨਾ ਇਧਰੇ ਕੁਝ ਮਿਲਿਆ, ਵਿਚਾਲੇ ਘੁੰਮੀ ਜਾਂਦੇ। ਕਹਿੰਦਾ ਅਰਦਾਸ ਨਾ ਉਹ, ਤੇ ਮੇਰੀ ਮੰਜ਼ਲ ਇੰਨੀ ਵੱਡੀ ਨੀ ਕਿ ਮੈਂ ਤੈਨੂੰ ਅਗਲਾ ਗਿਆਨ ਦੇ ਸਕਾਂ, ਪਰ ਮੈਂ ਤੈਨੂੰ ਇੰਨੀ ਸਹਾਇਤਾ ਦੇ ਸਕਦਾ। ਕਾਸ਼ੀ ਵਿੱਚ ਫਲਾਨੀ ਜਗ੍ਹਾ ਇੱਕ ਮਹਾਂਪੁਰਖ ਹੈ, ਉਹਨਾਂ ਕੋਲ ਜਾ, ਉਹ ਮੇਰੇ ਨਾਲ ਵਿਰਤੀ ਉਹਨਾਂ ਦੀ ਅੱਗੇ, ਉਹ ਤੈਨੂੰ ਰਾਸਤਾ ਦੇਣਗੇ। ਤਾਂ ਹੀ ਫਰੀਦ ਨੇ ਕਹਿਣਾ, ਉੱਠ ਫਰੀਦਾ ਗਬਨ ਕਰ, ਦੁਨੀਆਂ ਵੇਖਣ ਜਾ, ਕੋਈ ਬਖਸ਼ਿਆ ਮਿਲ ਜਾ ਰੱਬ ਦਾ ਤੂੰ ਵੀ ਬਖਸ਼ਿਆ ਜਾ, ਤੂੰ ਵੀ ਬਖਸ਼ਿਆ ਜਾ। ਸੋ ਮਧੂਸੂਦਨ ਜੀ ਉਹਨਾਂ ਦੇ ਕਹਿਣ ਮੁਤਾਬਕ ਉੱਥੇ ਪਹੁੰਚ ਗਏ। ਜ਼ਿਲ੍ਹੇ ਗਏ, ਨਮਸਕਾਰ ਕੀਤੀ, ਭੇਟਾ ਰੱਖ ਕੇ, ਕਿਉਂਕਿ ਕੁਝ ਜਗ੍ਹਾ ਹੈ ਉੱਥੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਰਾਜ ਬੈਦ ਗੁਰ ਜੋਤਿਸ਼ੀ ਇਨਕੇ ਪਾਸ ਜੋ ਜਾਏ, ਫਲ ਦੀਏ ਫਲ ਦੇਤ ਹੈ ਨਹੀਂ ਖਾਲੀ ਹੀ ਉੱਠ ਆਏ। ਰਾਜੇ ਕੋ ਖਾਲੀ ਨਾ ਜਾਏ, ਕੋਈ ਨਾ ਕੋਈ ਡਾਲੀ ਲੈ ਕੇ ਜਾਏ। ਇੱਕ ਮਨ ਜਿੱਤਣਾ ਹੁੰਦਾ, ਬੈਦ ਹਕੀਮ ਡਾਕਟਰ ਕੋ, ਜੇਬ ਚ ਰੁਪਈਆ ਨੀ ਚੱਲ ਗਿਆ, ਡਾਕਟਰ ਜੀ ਇੰਨੇ ਕੈਪਸੂਲ ਦੇ ਟੀਕਾ ਲਿਆ ਲਾ ਕਾਹਦਾ ਦਊ, ਗੱਜ ਕੇ ਬੋਲੋ ਸਾਥ ਨਾ। ਰਾਜਾ ਬੈਦ ਜਾਂ ਡਾਕਟਰ ਹਕੀਮ ਜੋਤਸ਼ੀ, ਜੋਤਸ਼ੀ ਹੋ ਕੇ ਹੁਣ ਟੇਵਾ ਲਾਉਣ ਗਏ ਆ, ਤੇ ਉੱਥੇ ਕਾਣ ਰੱਖਿਆ ਹੀ ਨੀ ਕਿ ਹੁਣ ਵੀ ਇੱਧਰ ਉੱਧਰ ਦੀਆਂ ਮਾਰ ਕੇ ਟਰਕਾ ਦੇਣਾ, ਦੱਸਣਾ ਕੁਛ ਨੀ। ਗੁਰੂ ਦੇ ਕੋਲ ਵੀ ਖਾਲੀ ਹੱਥ ਨੀ ਜਾਣਾ ਚਾਹੀਦਾ, ਭਾਵੇਂ ਫੁੱਲ ਰੱਖ ਕੇ ਭੇਟਾ, ਭਾਵੇਂ ਕੋਈ ਜੋ ਸ਼ਰਧਾ ਦੀ ਹੈ, ਗਰੀਬ ਗਰੀਬ ਵਾਲੀ ਜਿੰਨੀ ਕਿਸੇ ਦੀ ਹਿੰਮਤ ਹੈ, ਇਹ ਨੀ ਬਹਿਣ, ਮਤਲਬ ਖਾਲੀ ਹੱਥ ਨੀ ਜਾਣਾ ਚਾਹੀਦਾ। ਕਿਉਂਕਿ ਖਾਲੀ ਹੱਥ ਦਰਸੇ ਨਹੀਂ, ਭੂਪ ਭਿਸ਼ਕ ਗੁਰਦੇਵ, ਇੱਕ ਜਗ੍ਹਾ ਵੀ ਲਿਖਿਆ, ਖਾਲੀ ਹਾਂ ਰਿਤੰਗ ਪਾਨ ਦਰਸੇ ਨਹੀਂ, ਭੂ ਆਪਣੇ ਭੂਪ ਭਿਸ਼ਕ ਗੁਰਦੇਵ, ਭੂਪ ਰਾਜਾ, ਭਿਸ਼ਕ ਮਹਾਤਮਾ ਤੇ ਗੁਰਦੇਵ। ਕੋਈ ਮਹਾਤਮਾ ਭਿਖਿਆ ਲੈਣ ਆਵੇ ਤੇ ਉਹਦੇ ਕੋਲ ਵੀ ਖਾਲੀ ਨੀ ਜਾਣਾ ਚਾਹੀਦਾ, ਜਿੰਨੀ ਹਿੰਮਤ ਹੈ ਉਹਨੂੰ ਖੈਰ ਪਾ ਦੇ। ਇੱਕ ਰਾਜਨੀਤੀ ਦੀਆਂ ਗੱਲਾਂ ਵਿਚਾਰ ਵਾਲੀ। ਸੋ ਉਹ ਮਹਾਤਮਾ ਦੇ ਪਾਸ ਗਿਆ, ਭੇਟਾ ਰੱਖੀ, ਨਮਸਕਾਰ ਕੀਤੀ, ਕਹਿਣ ਲੱਗੇ ਆਓ ਜੀ ਕਿਵੇਂ ਆਏ। ਕਹਿਣ ਲੱਗੇ ਮਾਰਾ ਪੇ ਇਸ ਤਰ੍ਹਾਂ ਨਾਮ ਦੀ ਕਮਾਈ ਕਰਨ ਲੱਗੇ ਸੀ ਤੇ ਮਜ਼ਲ ਕੋਈ ਸਾਹਮਣੇ ਆ ਨਹੀਂ ਰਹੀ, ਮਕਾਮ ਮਿਲ ਨਹੀਂ ਰਿਹਾ, ਹੁਣ ਮਨ ਅਪਰਾਮ ਹੋ ਗਿਆ ਕਿ ਆਹ ਜਨਮ ਮੇਰਾ ਐਵੇਂ ਹੀ ਗਿਆ। ਸਾਡਾ ਖੁਦ ਆਪਣਾ ਮਨ ਕਈ ਵੀ ਅਪਰਾਮ ਹੋ ਜਾਂਦਾ ਤੇ ਬਾਬਾ ਨਾਨਕ ਹੁਣ ਖਬਰੀ ਆਹ ਜਨਮ ਐਵੇਂ ਹੀ ਚਲੇ ਜਾਣਾ, ਅਸੀਂ ਤਾਂ ਇੱਥੇ ਰੋਣ ਡੇ ਹਾਂ ਤੇ ਤੁਸੀਂ ਆਪ ਗਾਉਣ ਡੇ ਹੋ ਸ਼ਰਾਬਾਂ ਕਬਾਬਾਂ ਨੂੰ। ਅਸੀਂ ਰੋਂਦੇ ਹਾਂ ਵੀ ਮਸੀਂ ਮਿਲਿਆ, ਜਿਹੜਾ ਖਿਨ ਬੀਤੀ ਜਾਂਦਾ ਨਿਸਫਲ ਕਿਉਂ ਤੁਰਿਆ ਜਾ ਰਿਹਾ, 24,000 ਸਵਾਸ ਦਾ ਰੋਜ਼ ਘਾਟਾ, ਜੇ 10 ਦਿਨ ਨੀਂਦ ਨਹੀਂ ਆਉਂਦੀ ਬੰਦੇ ਨੂੰ, ਘਾਟਾ ਪੈ ਕਿਉਂ ਗਿਆ, ਦੁਕਾਨਾਂ ਦੇ ਵਾਧੇ ਤੇ ਵਪਾਰ ਦੇ ਵਾਧੇ ਨੂੰ ਸੋਚਦੇ ਹਾਂ ਤੇ ਇਸ ਵਪਾਰ ਦਾ ਵਾਧਾ ਵੀ ਕਦੀ ਸੋਚਿਆ ਜਿਹੜਾ 24,000 ਦਾ ਘਾਟਾ ਰੋਜ਼ ਪੈ ਰਿਹਾ, 24,000 ਸਵਾਸ ਰੋਜ਼ ਹੱਥੋਂ ਜਾ ਰਿਹਾ। ਕਿਉਂਕਿ ਬੈਸਤ 12, ਚਲਤ 18, ਸੋਬਤ ਚਾਲੇ 30, ਮੈਥਨ ਕਰਤੇ 64 ਚਾਲੇ, ਕਿਉਂ ਨਾ ਭਜੇ ਜਗਦੀਸ਼, ਬੈਠੇ ਨੂੰ 12 ਸਵਾਸ ਆਉਂਦੇ। ਬੈਸਤ 12, ਚਲਤ 18, ਜਿਹੜੇ ਬੰਦਾ ਤੁਰਦਾ 18 ਸਵਾਸ ਆਉਂਦੇ। ਬੈਸਤ 12, ਚਲਤ 18, ਸੋਬਤ ਚਾਲੇ 30, ਸੁੱਤੇ ਹੋਏ ਨੂੰ 30 ਸਵਾਸ ਆਉਂਦੇ, ਉਮਰ ਉਹ ਘਟਦੀ ਗ੍ਰਿਸਤੀਆਂ ਦੀ। ਮੈਥਨ ਕਰਤੇ 64 ਚਾਲੇ, ਜਿਹੜੇ ਗ੍ਰਿਸਤ ਕਰਦੇ ਤੇ 64 ਸਵਾਸ ਆਉਂਦੇ, ਕਿਉਂ ਨਾ ਭਜੇ ਜਗਦੀਸ਼। ਜਿਹੜਾ ਬਹੁਤੇ ਵਿਸ਼ੇ ਵਿਕਾਰ ਭੋਗੂ ਉਹ ਮੌਤ ਦਾ ਕਫਨ ਸਿਰਹਾਣੇ ਪਹਿਲਾਂ ਰੱਖ ਲਵੇ ਵੀ ਮੈਂ ਹੁਣ ਛੇਤੀ ਸਿਵਿਆਂ ਨੂੰ ਜਾਣਾ, ਗੱਜ ਕੇ ਬੋਲੋ ਸਾਧਨ ਮੁਆਫ ਕਰਨ। ਆ ਜਿਹੜੀਆਂ ਡਬਲ ਸੇਜਾਂ ਆ ਇਹਨੀ ਜਤ ਸਾਤਾ ਸਤਿਆਨਾਸ ਕਰ ਸਕਿਆ। ਗ੍ਰਿਸਤੀ ਪੁਰਸ਼ ਨੂੰ ਵੀ ਬਿਨਾਂ ਪੁੱਤਰ ਭਾਵਨਾ ਤੋਂ ਆਪਣੀ ਔਰਤ ਦੇ ਨੇੜੇ ਨਹੀਂ ਜਾਣਾ ਚਾਹੀਦਾ, ਇੰਨਾ ਸੰਜਮ ਹੋਣਾ ਚਾਹੀਦਾ, ਨਹੀਂ ਤਾਂ ਦੋਨੋਂ ਹੀ ਜਿਵੇਂ ਦੋ ਅਰਣੀਆਂ ਆਪਸ ਵਿੱਚ ਘਿਸਣ, ਅੱਗ ਪੈਦਾ ਹੋ ਕੇ ਸੜ ਕੇ ਕੋਲਾ ਤੇ ਰਾਖ ਬਣ ਜਾਣੀਆਂ, ਇਸ ਤਰ੍ਹਾਂ ਗ੍ਰਿਸਤੀ ਦੋਨੋਂ ਰੂਹਾਂ ਵਿਸ਼ੇ ਵਿਕਾਰਾਂ ਦੀ ਅੱਗ ਨੂੰ ਪੈਦਾ ਕਰਕੇ ਦੋਨੋਂ ਜੀਵਨ ਤਬਾਹ ਕਰ ਜਾਂਦੇ। ਇੰਨੀ ਜ਼ੋਰਤ ਆਮ ਗਿਆਨੀ ਧਿਆਨੀ ਕਹਿੰਦੇ ਨੀ ਗੱਲ ਕਹਿਣ ਦੀ, ਕਿਉਂਕਿ ਮਹਾਤਮਾ ਦੇ ਸੇਵਾਦਾਰ ਕਰਕੇ ਬੇਨਤੀ ਕਰਦੇ ਕਿ ਬਚੋ ਭਾਈ। ਸੋਰਾ ਵਿਚਾਰ, ਗ੍ਰਿਸਤ ਆਸ਼ਰਮ ਜਿਹੜਾ ਬਹੁਤ ਵੱਡਾ ਪੁੱਤਰ ਭਾਵਨਾ ਲਈ ਗ੍ਰਿਸਤ ਹੈ, ਜਿਹੜਾ ਵਿਸ਼ੇ ਵਿਕਾਰ ਲਈ ਗ੍ਰਿਸਤ ਭੋਗਦਾ, ਉਹਨੂੰ ਮਹਾਰਾਜ ਨੇ ਕਿਹਾ ਕਾਮੀ ਕੀੜਾ ਨਰਕ ਪਰਿਆ ਨਰਕੇ ਮਾਹੇ ਏਕ ਨਿਮਕ ਸੁਖ ਕਾਰਨ ਫਿਰ ਫਿਰ ਜੋਨੀ ਪਾਹੀ, ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕਾਂਚਨ ਸੁਹਾਗਾ ਢਾਲੇ। ਇਸ ਕਰਕੇ ਗ੍ਰਿਸਤੀ ਸੱਜਣਾ ਨੂੰ ਸੰਜਮ ਦਾ ਜੀਵਨ ਗ੍ਰਹਿਣ ਕਰਨਾ ਚਾਹੀਦਾ। ਤੇ ਜਦੋਂ ਸ਼ਰਾਬਾਂ ਕਬਾਬਾਂ ਤੇ ਆਂਡੇ ਖਾਣੇ ਤੇ ਮਨ ਵੱਸ ਕਿੱਥੋਂ ਆਉਣਾ? ਮਨ ਵੱਸ ਤਾਂ ਉਹਨਾਂ ਸਾਧਾਂ ਦਾ ਨਾ ਹੋਇਆ, ਪੀਲੀ ਪੱਤੀ ਖਾਏ ਜੋ ਤਿੰਨਾਂ ਸਤਾਵੇ ਕਾਮ, ਨਿਤ ਪ੍ਰਤ ਹਲਵਾ ਖਾਂਦੇ ਤਾਂ ਕੀ ਜਾਣੇ ਰਾਮ। ਦਰਖਤਾਂ ਦੇ ਪੀਲੇ ਪੱਤੇ ਜਿਹੜੇ ਡਿਗਿਓ ਸੀ ਝੜ ਕੇ ਪਾਣੀ ਚ ਭਿਓ ਕੇ ਪਾਣੀ ਪੀਂਦੇ ਰਹੇ, ਉਹਨਾਂ ਤੋਂ ਤਾਂ ਇਹ ਕਾਮ ਵੱਸ ਨਾ ਹੋਇਆ। ਤੇ ਜਿਹਨੇ ਰੋਜ਼ ਮੀਟ ਸ਼ਰਾਬਾਂ ਤੇ ਆਂਡੇ ਖਾਣੇ ਆ, ਉਹ ਮਨ ਕਿੱਥੋਂ ਵੱਸ ਕਰ ਲੈਣਗੇ? ਫੇਰ ਕਹਿੰਦੇ ਸਾਡਾ ਮਨ ਨੀ ਵੱਸ ਹੁੰਦਾ। ਮਨ ਵੱਸ ਕਰਨ ਵਾਲੇ ਪਾਸੇ ਤੁਰੋ ਵੀ, ਮਨ ਵੱਸ ਐਵੇਂ ਹੋਜੂ? ਮਨ ਵੱਸ ਕਰਨ ਵਾਲਾ ਰਸਤਾ ਅਪਣਾਉਣਾ ਪੈਣਾ। ਰਹੋ ਵਿਚਾਰ, ਗੁੱਸਾ ਨਾ ਕਰਿਓ। ਮੈਂ ਤੁਹਾਡੇ ਜੀਵਨ ਨੂੰ ਸਧਾਰਨ ਵਾਸਤੇ ਬੇਨਤੀ ਕਰ ਰਿਹਾ। ਕਿਤੇ ਯਾਦ ਕਰੋਗੇ ਕਿ ਮਹਾਤਮਾ ਨੇ ਗੱਲ ਕਹੀ ਸੀ? ਅੱਜ ਸ਼ਾਇਦ ਮੇਰੀਆਂ ਗੱਲਾਂ ਤੁਹਾਨੂੰ ਕੋਝੀਆਂ ਤੇ ਕੜਵੀਆਂ ਦੁਖਦਾਈ ਪ੍ਰਤੀਤ ਹੋਵਣ, ਪਰ ਸਮਾਂ ਆਏਗਾ ਤੇ ਯਾਦ ਕਰੋਗੇ ਮਹਾਤਮਾ ਦਾ ਸੰਗ ਹਮੇਸ਼ਾ ਨਹੀਂ ਮਿਲਦਾ ਹੁੰਦਾ। ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ, ਸੁਤਦਾਰਾ ਤੇ ਲਛਮੀ ਪਾਪੀ ਕਹਿ ਪੀ ਹੋਏ। ਅਸੀਂ ਲੋਕਾਂ ਨੇ ਨਾ ਦੇਸਾਂ ਚ ਲੈਣ ਕੀ ਆਉਣਾ? ਪਤਾ ਨੀ, ਮੈਂ ਕਹਿੰਦਾ ਖਮਨੀ ਕਿਸੇ ਕਰਮ ਦਾ ਡੰਡ ਮਹਾਰਾਜ ਨੇ ਮੈਨੂੰ ਇਸ ਦੇਸ਼ ਚ ਦਿੱਤਾ। ਨਾ ਇੱਥੇ ਕੋਈ ਤੀਰਥ, ਨਾ ਕੋਈ ਮਹਾਤਮਾ ਦਾ ਸੰਗ, ਨਾ ਕੋਈ ਗੁਰੂ ਪੀਰਾਂ ਦੇ ਅਸਥਾਨ ਇਸ ਧਰਤੀ ਤੇ। ਇਹ ਭੋਗ ਭੂਮੀ ਆ। ਖਮਨੀ ਹਕਾਰ ਸਾਡਾ ਤੋੜਿਆ, ਜਿਹੜੇ ਸਾਧੂ ਆਉਂਦੇ ਮੈਂ ਉਹਨਾਂ ਦੇ ਉਲਟ ਬੋਲਦਾ ਸੀ, ਇਹ ਲੈਣ ਕੀ ਜਾਂਦੇ? ਮਹਾਰਾਜ ਨੇ ਮੇਰਾ ਵੀ ਹਕਾਰ ਤੋੜਿਆ। ਮੈਂ ਕਹਿੰਦਾ ਚਲੋ, ਮੈਨੂੰ ਤਾਂ ਕਿਸੇ ਕਰਮ ਦੀ ਸਜ਼ਾ ਹੁਣ ਨਾਲ ਲੱਗਦਾ। ਜਿਹੜਾ ਕੰਮ ਪਾਸੇ ਮੈਂ ਤੁਰਿਆ, ਸੰਗਤ ਨੂੰ ਤਾਂ ਕਹਿ ਜਾ ਵੀ ਭਜਨ ਕਰੋ, ਗੱਜ ਕੇ ਬੋਲੋ ਸਾਧ। ਸ਼ਾਇਦ ਮਹਾਰਾਜ ਇਸ ਢੰਗ ਨਾਲ ਮੇਰਾ ਵੀ ਕਲਿਆਣ ਕਰ ਦੇਵੇ ਤੁਹਾਡੀ ਸੇਵਾ ਦੇ ਬਹਾਨੇ। ਸੰਗਤ ਦੇ ਨਿਮਿਤ ਨਾਲ ਮੇਰਾ ਵੀ ਭਲਾ ਹੋ ਜਾਏ, ਜਿਹੜੇ ਕਿਸੇ ਨੂੰ ਸੁਧਾਰਾਂਗੇ। ਹੈ ਜੀ, ਇਹ ਰੱਬ ਦੀ ਸ੍ਰਿਸ਼ਟੀ ਹੈ, ਜਿਹੜਾ ਮਾਲੀ ਰਾਜ ਹੈ ਜੀ, ਸੋਹਣੇ ਗੁਲਦਸਤੇ ਬਣਾਉਂਦਾ, ਸੋਹਣੀਆਂ ਫੁਹਾਰੇ ਲਾਉਂਦਾ ਔਰ ਸੋਹਣੇ ਫਲਦਾਰ ਪੇੜ ਲਾਉਂਦਾ, ਬਾੜ ਕਰਕੇ ਸੁਰੱਖਿਆ ਕਰਦਾ, ਫਿਰ ਰਾਜਾ ਉਸ ਮਾਲੀ ਨੂੰ ਖੁਸ਼ ਹੋ ਕੇ ਆਸ਼ੀਰਵਾਦ ਦਿੰਦਾ। ਇਹ ਸਾਰਾ ਸੰਸਾਰ ਵਾਹਿਗੁਰੂ ਦਾ ਬਾਗ ਹੈ। ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰ। ਜਿਹੜਾ ਵਾਹਿਗੁਰੂ ਦੇ ਬਾਗ ਨੂੰ ਸੁਧਾਰਦਾ, ਇਹਦੀ ਰੱਖਿਆ ਕਰਦਾ ਹੈ ਬਾੜ ਕਰਕੇ, ਫਿਰ ਵਾਹਿਗੁਰੂ ਉਸ ਮਾਲੀ ਨੂੰ ਕੁਝ ਨਾ ਕੁਝ ਤਾਂ ਦੇਵੇਗਾ। ਇਹਨਾਂ ਅਸੀਂ ਇਸ ਢੰਗ ਨਾਲ ਤੁਹਾਡੀ ਖਿਦਮਤ ਵਿਚ ਹਾਜ਼ਰ ਹੋ ਗਏ। ਗੱਜ ਕੇ ਬੋਲੋ ਸਾਧ। ਨਹੀਂ ਸਾਧੂ ਸੰਤ ਆਉਂਦੇ ਆ ਘਰਾਂ ਚ, ਚੇਲੇ ਚੇਲੀਆਂ ਦੇ ਲੋਕ ਛਿਪ ਕੇ ਦਿਨ ਕੱਟ ਕੇ ਤੁਰ ਜਾਂਦੇ ਇੰਡੀਆ ਨੂੰ, ਪਰ ਮੈਂ ਗੁਰਦੁਆਰਿਆਂ ਚ ਆ ਕੇ ਕਿਉਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ? ਮੇਰਾ ਵੀ ਭਲਾ ਹੋ ਜਾਏ ਤੁਹਾਡੀ ਸੇਵਾ ਨਾਲ, ਤੁਸੀਂ ਬਚਨ ਮੰਨ ਲਓ ਤੇ ਤੁਹਾਡਾ ਵੀ ਭਲਾ ਹੋ ਜਾਏ। ਕਿਉਂਕਿ ਆਪ ਜਪੋ ਅਵਰਹ ਨਾਮ ਜਪਾਵੋ, ਗੁਰੂ ਦਾ ਹੁਕਮ ਵੀ ਹੈ ਤੇ ਜਿਹੜਾ ਵੀ ਹੁਕਮ ਤੇ ਤੁਰੇਗਾ ਫਿਰ ਮਹਾਰਾਜ ਕਿਰਪਾ ਕਰੇਗਾ। ਕਿਸੇ ਦਿਨ ਦਿਨ ਜ਼ਿਆਦੇ ਤਾਂ ਲੱਗ ਜਾਣਗੇ, ਕਿਰਪਾ ਹੋਵੇਗੀ ਜਦੋਂ ਗੁਰੂ ਨਾਨਕ ਦੇ ਹੁਕਮਾਂ ਦੀ ਪਾਲਣਾ ਕਰਾਂਗੇ। ਅੱਜ ਨਾ ਹੋਊ, ਕੱਲ ਨਾ ਹੋ, ਐਸ ਜਨਮ ਨਾ ਹੋ, ਅਗਲੇ ਹੋ ਕਰੇਗਾ ਇਹ ਨਾ, ਕਿਤੇ ਨਰਕ ਤੇ ਨੀ ਜਾਣ ਦੇਣ ਲੱਗੇ ਮਹਾਰਾਜ। ਗੁਰੂ ਗ੍ਰੰਥ ਸਾਹਿਬ ਬਾਣੀ ਪੜ੍ਹਦੇ ਬਾਣਾ ਪਾਇਆ, ਫਿਰ ਵੀ ਕਿਰਪਾ ਕਰਨਗੇ। ਜਿਹੜਾ ਗੁਰੂ ਦਾ ਬਣ ਜਾਂਦਾ ਉਹਨੂੰ ਲਾਜ ਹੁੰਦੀ। ਭਗਵਾਨ ਤੱਕ ਭਗਵਾਨ ਨੂੰ ਸ਼ਰਮ ਪੈ ਗਈ, ਲਾਜ ਰੱਖ ਲਈ ਬੀਬੀਆਂ ਦਾੜੀਆਂ, ਲਾਜ ਰੱਖਣੀ ਪੈਂਦੀ ਹੈ ਉਹਨੂੰ। ਸੋ ਰਹੋ ਵਿਚਾਰ, ਉਹ ਕਹਿਣ ਲੱਗੇ ਆ ਮੰਤਰ ਇਹਦਾ ਜਾਪ ਕਰ, ਅਜਾਨ ਦੇਵਤਾ ਆਵੇਗਾ, ਉਹ ਤੈਨੂੰ ਗੱਲ ਦੱਸ ਜਾਏਗਾ, ਉਵੇਂ ਫੇਰ ਕਰੀ ਤੇਰਾ ਕੰਮ ਹੋ ਜੂ। ਜਦੋਂ ਬੰਦੇ ਨੂੰ ਗਰਜ ਹੋਵੇ ਨਾ, ਫੇਰ ਨਾ ਇਹਨੂੰ ਨੀਂਦ ਆਉਂਦੀ ਹੈ ਨਾ ਭੁੱਖ ਆਉਂਦੀ, ਚਾਹੇ ਮਾਇਆ ਦੀ ਗਰਜ ਚਾਹੇ ਪਦਾਰਥਾਂ ਦੀ ਗਰਜ। ਆ ਬੀਬੀਆਂ ਨੂੰ ਪੁੱਤ ਦੀ ਗਰਜ ਹੁੰਦੀ, ਖੂਹਾਂ ਚ ਬਹਿ ਬਹਿ ਕੇ ਵੀ ਨਹਾਉਂਦੀਆਂ। ਗੱਜ ਕੇ ਬੋਲੋ ਸਤਨਾ। ਕਿੰਨੇ ਕੁ ਪਾਪੜ ਵੇਲਦੀਆਂ ਤੇ ਪੁੱਤ ਮਿਲ ਜਾਏ ਕਿਸ ਤਰ੍ਹਾਂ। ਗਰਜ ਹੀ ਬੰਦਾ ਸਭ ਕੁਝ ਕਰ ਲੈਂਦਾ, ਜਿਹੜਾ ਬਗਰਜ ਬੰਦਾ ਨਾ ਉਹ ਹਮੇਸ਼ਾ ਮਾੜਾ ਕੰਮ ਕਰੂ। ਗਰਜ ਰੱਖਣੀ ਚਾਹੀਦੀ ਕਾਹਦੀ? ਗਿਆਨ ਦੀ, ਵਿਚਾਰ ਦੀ। ਮਾੜੇ ਕੰਮਾਂ ਦੀ ਗਰਜ ਨਹੀਂ ਰੱਖਣੀ ਚਾਹੀਦੀ। ਸਵਾਰਥ ਦੀ ਭਗਤੀ ਨਹੀਂ, ਪਰਮਾਰਥ ਦੀ ਕਰਨੀ ਚਾਹੀਦੀ। ਪਰਮਾਰਥ ਨੂੰ ਮੁੱਖ ਰੱਖ। ਕਈ ਸਵਾਰਥ ਨਾਲ ਤਾਂ ਮਹਾਤਮਾ ਹੋਣਗੇ, ਮੁੰਡਾ ਕੁੜੀ ਮਿਲ ਜਾਏ, ਸਾਨੂੰ ਕੋਈ ਬਿਮਾਰੀ ਹਟ ਜਾਏ, ਸਾਡਾ ਜੀ ਕੋਈ ਮੁਕੱਦਮਾ ਜਿੱਤਿਆ ਜਾਏ, ਜਿਲੇ ਕਿਤੇ ਕੰਮ ਹੋ ਜਾਏ, ਫਿਰ ਫੋਨ ਤੋਂ ਵੀ ਜਾਂਦੇ। ਗੱਜ ਕੇ ਬੋਲੋ ਸਾਧਨਾ। ਕਹਿੰਦੇ ਸਾਨੂੰ ਚਤਰਾਈ ਨਾ ਮਿਲ ਗਿਆ, ਕਿਉਂਕਿ ਰੋਜ਼ ਬਾਹ ਪੈਂਦਾ ਹੀ ਰਹਿੰਦਾ। ਫਿਰ ਤਾਂ ਜੇ ਕਿਤੇ ਮਹਾਤਮਾ ਆਉਂਦੇ ਹੁਣ ਰਾਹ ਛੱਡ ਕੇ ਵੀ ਪਾਸੇ ਨੂੰ ਨਿਕਲ ਜਾਣਾ, ਇੰਨੇ ਬੇਮੁੱਖ ਹੋ ਜਾਂਦੇ। ਰਹੋ ਵਿਚਾਰ, ਅਸੀਂ ਦੇਖੇ ਆ ਕਈ ਬੰਦੇ ਜਿਹੜੇ ਗਰਜ ਹੁੰਦੀ ਪੈਰਾਂ ਦੀਆਂ ਤਲੀਆਂ ਜ਼ਬਾਨਾਂ ਨਾਲ ਚੱਟਣ ਤੱਕ ਜਾਂਦੇ, ਦਾੜੀਆਂ ਨਾਲ ਚਰਨ ਝਾੜ ਤੱਕ ਜਾਂਦੇ, ਤੇ ਜਿਹੜੇ ਕੰਮ ਹੋ ਜਾਏ ਅਸੀਂ ਤਾਂ ਕਿਸੇ ਸਾਧ ਸੰਤ ਨੂੰ ਮੰਨਦੇ ਹੀ ਨੀ। ਤੇ ਤੂੰ ਨਾ ਮੰਨੇਗਾ ਤੇ ਤਾਂ ਉਹਨਾਂ ਤੇ ਕਿਹੜਾ ਆਕਾਸ਼ ਛੱਜਾ ਡਿੱਗਣ ਲੱਗਾ, ਤੇਰੀ ਮਨੌਤ ਨਾਲ ਉਹਨਾਂ ਨੂੰ ਕੀ ਫਰਕ ਪੈਣ ਲੱਗਾ। ਉਹ ਤਾਂ ਐਸਾ ਵਾਸਤਾ ਦਿੰਦੇ ਆ हर्ग सोग जाके ने बैरी मित समान कौन अंग सुन रहे मना ज्ञानी काहे बखान गेले उन गंगा दे किनारे बह के ना भुख प्यास की परवाह की शब्द की कमाई शब्द की कमाई का स्वाद ताया जिरा शब्द जपदे मोहरे आके खड़ जाए दस बे की चाहना मूल मंत्र जपन का स्वाद ताया ना बाबा नानक मोहरे आके खड़ जाए भजन कर दे और सुरत उन्हां दे चरणा ना जुड़ जाए फिर स्वाद है ते जिन्ना चिर महाराज सामने आए नी इहदा मतलब नहीं करनो हट जाना करी चलो केसो केसो कूकिया ना सोईया आसार रात दिवस के कूकने काबो को सुने पकार गज के बोलो सतनाम टाइम कढ़िया करो क्योंकि मैं घड़ी दे टाइम ना कथा नहीं मेतो होंदी शुरू जरूर करांगा टाइम ना उपर फिर ओवर टाइम मेतो लग जाना इस करके घबरायो ना जरा हौसला रख के चौंकड़े लाया करो बाद टाइम ता लो ने लाभ तुहानू ज्यादा होवे मेरे पास टाइम थोड़ा है जेले टाइम थोड़ा हो बंदा जोर ला के काम करदा ना भाई हुण भाई सूरज छिपण वाला छेती छेती नबेड़ लईए फिर विद्वाना की उम्र भी बहुती लंबी नहीं हुंदी थोड़ी हुंदी दिमागी बंदियां दी असीं भी यह कहने भी हाले काम करने वाले बहुत पए है रब ने ड्यूटी बड़ी लाई हो है थोड़ी उम्र च जिन्नी क ड्यूटी उन्नी क निपरे चढ़े जाने ते चंगा नहीं दरगाह च सानू भी जम राजा फालन ना कर ला तेरी ड्यूटी ही तू करके की है बिच छड़ के आ गया इस बहाने फिर ना जमना पवे किसे गज के बोलो सातना हुण तुरियो आ जमन मरन मटाउन ते अपना काम जड़ा पूरा कर जाइए जिन्ना क महाराज वालों हुक्म आ रहा नभा जाइए वफादारी ना ड्यूटी हेरा फेरी ना रहे गुरु साहब कृपा आप करी जान बंदा नहीं कुछ कर सकता बंदे दी ना चतराई कुछ करती कराउण वाले हो काट की पुत्री कहां करे बपरी खलावन हारो जाने अभी तो काट दियां पुतलियां करवाने वाला तो वाहिगुरु जेले शब्द की कीती कमाई देवता आ गए पिछों आवाज आई भी किमें याद करदा वो कहंदा वो सामने था कहंदा भी तू कमाई बड़ी कीती मैं तेरे सामने नहीं आ सकता देखो नाम दी कमाई के नाम वाले कहंदा जो तू सामने नहीं आ सकता मैं तो पूछना की कहंदा नहीं तैनू महात्मा ने कहा गल दस के जाऊं कहंदा की कहंदे घबरा ना तेरी कमाई बिल्कुल सही हो रही जिमें कई बार किसी डाक्टर तो आप इलाज कराने काले पै जाने आराम नहीं आता दूए डाक्टर को चल जाने ऊदे एक टीके जां एक कैप्सूल ना आराम आ जाता कहंदे डाक्टर सियाना नहीं पिछले डाक्टर का इलाज सही आ रहा सी तू काला पै गया ओनू तो एवं बहाना जां वडियाई मिली इस तरह कई बार भजन करते हैं कहना जी फलाने महात्मा को गए छेती ज्ञान हो गया ऐसी गल नहीं होंगी ज्ञान उथे भी हो जाना जे टिके रेंदे है जी सिर्फ एवं थिड़क गया कई बंदे गुरसिख मैं अमृतधारी थिड़के हुए वेखे है जिन्हें बाणा ला के अनमतियां तो गुरमंत्र भालदे फिरदे गज के बोलो सतनाम वेखे हुए मैं करके कह रहे हैं इस तरह डोलिया ना करो तुरे रहो गुरु महाराज अज नहीं कल नहीं जरूर कृपा करनगे सतगुरु जी सो साध संगत जी कहन लगा गल है कि तुसी पिछले जन्म च 101 कतल कीता सी जदों बहुते पाप होए ना तुहाडी आत्मा कंब गई जदों बंदा पापी हो जाए फिर धरती आकाश नूं झलदे नहीं फिर सहारा भावदा पापी नूं कुछ किते ढोई नहीं मिलदी फिर एक महात्मा ही है जिहड़ा पापी नूं गल लावे ते लावे दुनिया दा मनुष्य पापी नूं नहीं सांभ सकदा पापी नूं जदों सांभू महात्मा जां गुरु पीर सांभणगे हमेशा ही महात्मा को आ गया उन्हीं शब्द दस्या भी कमाई कर कहंदे तू उस शब्द की कमाई सही कीती है इस जन्म विच पिछे भी करता रहे हुण भी करता रहे 1300 कतल दा पाप जड़ा वह धोता गया हुण एक कतल दा पाप बाकी रहन दे कारण तैनू ब्रह्म ज्ञानी हो रहा तू नास्तक होण लग गया हुण तां हाथी लंघ गया पूछ वाली गल रह गई है घबराउंदा क्यों डट के उस शब्द की कमाई करी चल जो शब्द है तेरे को बंदा सुदन जी लापा है पाप धोता गया परदा फट गया ते अगे आत्मा साक्षात्कार हो गया तेरा वास्ता की हो गए ब्रह्म दीसा ब्रह्म सुनिए ब्रह्म ब्रह्म बखानिए आत्म पसारा करण हारा एक बिना नह जानिए सब घट राम बोला रामा बोला राम बिना को बोला रे पढ़ लेना होर चीज या प्रत्यक्ष करना अलग ही वस्तु गज के बोलो सतना मैं बेनती करता सी इस तरह भजन करने वाले तुहाडे विचों भी कुछ गुरसिखां ने मेरियां भैणां नूं रुकावट पै सकदी क्योंकि अक्सर गुरु की संगत है इन्हां विच खमनी कोई किथे बैठा आप गुरु नानक साहब विच संगत ते खुद बैंदे विच संगत हर प्रभ वसै जी ये नहीं कहा जा सकता भी सारे अधूरे पता नहीं संगत केड़ी रूह किथे बैठी ताही संगत नूं गुरु रूप कहंदे गुरु खुद विच प्रकाश महाराज खुद शहीद मरीद हाजिर होंगे इतने कथा वार्ता होंगी खुद आना पैंदा उन्हें सो ओ फिर वाहिगुरु जेले प्रेमी डोलन लगता ना जां किसे महात्मा दे रूप जां खुद डायरेक्ट भी किसे वेले कृपा करता एक फिर आवाज दिंदा बड़ी मिठी मनोहर आवाज उस वाहिगुरु ओ आवाज क्यों दिंदा जिवें इत्थे कोई अन्ना बंदा बैठा है ना आपां दूर बैठे हैं ओ अन्ना बंदा साडे पास होना चाहुंदा हुण उहनूं ना दिसण दे कारण ओ साडे कोल पहुंच नहीं सकदा अन्ना भी आवाज मारदा फलाना से मैं तेरे पास आना चाहुंदा तू मैनूं दस बोल के दस मैं केड़े रास्ते भला आवां जां मैनूं आप आके लै जा दोए ढंग है ना मैं अंदले हर नाम लगती टोहने जां तो उहदी छोटी डगोरी फड़ के आपां उहनूं पिछे पिछे तोर लईए गुट फड़ के लै जाईए ए तरीका जां आवाज मारीए सूरमा सिंह जी मैं इत्थे ऐस दिशा च बैठा ते तो इन्नी कदम दूरी ते ऐस रास्ते आवाज नूं सुन के इहदी सेध मुताबक मेरे वल आ जा रास्ते च कोई रुकावट नहीं जां फलाने कदम दे उत्ते इन्नी खाली नाम दा अभ्यास रूपी जेबा ना होण दे कारण गुंगा धर्म ना होण दे कारण पैरों डुडा सेवा ना होने करके हथा तो टुंडा मन दे अंदर विचार ना होने दे कारण पिंगला बुद्धि अंदर ज्ञान ना होने दे कारण एक कुष्टी रोगी बीमार अर्थी सो साध संग जी ओ जले आवाज दिंदे ना फिर नाल ही नूं सुरती सिमरती रूपी कन भी दिंदे ज्ञान बराग रूपी नेत्र भी दिंदे बाकी चीजां भी बख्श दे सारे तत् पूरा करते जिवें दाल सब्जी बनाउणी है लूण दी भी लोड़ है हल्दी दी लोड़ है मसाले दी भी गंढा भी विच पैंदा घ्यो भी पैंदा पानी दी आंस दी भी लोड़ है अग दी भी लोड़ है तां ही पदार्थ सुआदला बनना इस तरह वाहिगुरु दा सिमरन करन लई भी वाकी साधना दी लोड़ है उन्हां साधना तो बिना नाम दा स्वाद ते रस नहीं बनदा गज के बोलो साधु कई कहंदे भजन करन वालिआं नूं बाकियां दी लोड़ नहीं ओ लोक भजन नूं जानदे ही नहीं कि भजन की हुंदा कहणगे जोत जगाउणी मन मतिआ धूप दिखाउणा मन मतिआ कुंभ रखणा मन मतिआ नारियल रखणा मन मतिआ उहनां लोकां नूं इन्हां गल्लां दा जप जी दा पाठ अखंड पाठ साहिब दे नाल रखणा मन मतिआ ओ खुद मनमती है जिन्हां नूं इस चीज़ दा ज्ञान ही नहीं कल हो सकता वह कहणगे कड़ाह प्रसाद की देग रखनी भी महाराज दे हजूर मनमत्या ते भोग लाउणा भी मनमत्या क्योंकि कुछ गुरबाणी दे सिद्धांत और गुरसिखी दे निजमां ते उन्होंने चोट ही नहीं मारी उन्होंने सिद्धांतां नूं गुरु धामां चों खत्म कर दिता गया जिहदे कारण असीं खुआर हो रहे हैं जोत बिना किहदा सरदा बिजली जगाउंदे कि नहीं जे हुण बिजली चले जाए फिर की करोगे घ्यो दी जोत नाल हदन भी करती है बाजू मंडल नूं सुगंधित करती है गंदे परमाणु नहीं हुंदे हुण इन्नियां रूहां बैठियां साडे अंदरों साह आ रहे परमाणु गंदे हुंदे जे जोत जगेगी धूप तोखेगा बाजू मंडल शुद्ध हो ते मन ज्यादा टिकू पवित्र मंडल च मन ज्यादा टिकदा बदबोदार और गंदगी आले परमाणु भजन च बिरती टिकण नहीं दिंदे जड़े अभ्यास करदे पता कोल दरगंधी आउंदी होवे ते शब्द नालों सुरत उसले टुट जाऊगी उत्थे नासां घुटूगा कि शब्द नाल जुड़ूगा सियाने बंदे सुंदर फालदार पेड़ लाउंदे जिथों बाश ना आवे अगले नूं खुराक पछाद मिले दरख्त लाउंदे छाया मिले और फलवाड़ियां घरां च लाउंदे बाश ना आवे घरां च सेंटां अतर फलेल सुगंधियां आले द्रव छिड़कदे समझे कि नहीं अपने शरीर नूं भी पवित्र रखण दा
ਹਰ ਢੰਗ ਨਾਲ ਯਤਨ, ਮਨ ਨੂੰ ਪਵਿੱਤਰ, ਬੁੱਧੀ ਨੂੰ ਪਵਿੱਤਰ ਰੱਖਣ ਦਾ, ਇੰਦਰੀਆਂ ਨੂੰ ਪਵਿੱਤਰ ਰੱਖਣ ਦਾ ਹਰ ਪ੍ਰਕਾਰ ਦਾ ਯਤਨ ਕਰਦੇ। ਸਮਝੇ ਕਿ ਨਹੀਂ? ਜੇ ਨਾਰੀਅਲ ਰੱਖਣਾ ਮਨਮਤ ਸੀ ਤੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਨਾਰੀਅਲ ਰੱਖ ਕੇ ਮੱਥਾ ਕਿਉਂ ਟੇਕਿਆ? ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਮੱਥਾ ਟੇਕ ਕੇ ਗੱਦੀ ਦਿੱਤੀ? ਇਹਦਾ ਮਤਲਬ ਗੁਰੂ ਵੀ ਮਨਮਤ ਕਰਦੇ ਰਹੇ। ਅੱਜ ਹੀ ਇਹ ਗੁਰਮਤੀ ਹੈ ਜੰਮਿਆ, ਗੱਜ ਕੇ ਬੋਲੋ ਸਤਨਾਮ। ਜਪ ਜੀ ਸਾਹਿਬ ਪੜ੍ਹੇ ਤੋਂ ਬਿਨਾਂ ਗੁਰਸਿੱਖ ਦਾ ਕੋਈ ਕਾਰਜ ਸੰਪੂਰਨ ਨਹੀਂ। ਇਹ ਆਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਜਪ ਜੀ ਦਾ ਪਾਠ ਜ਼ਰੂਰੀ ਹੈ। ਗੱਜ ਕੇ ਬੋਲੋ ਸਤਨਾਮ। ਇੱਕ ਰੌਲ ਵਿੱਚ ਪੰਜ ਪਾਠੀ ਹੋਣੇ ਜ਼ਰੂਰੀ, ਕਿਉਂਕਿ ਪੰਜ ਪ੍ਰਵਾਨ ਪੰਜ ਪ੍ਰਧਾਨ ਕਿਹਾ। ਕੱਲਾ ਪਾਠੀ ਹੋਵੇ, ਹੋ ਸਕਦਾ ਊਂਘ ਸਕਦਾ, ਆਲਸੀ ਹੋ ਸਕਦਾ, ਬਿਰਤੀ ਚੰਚਲ ਹੋ ਕੇ ਬਕਾਰੀ ਹੋ ਸਕਦੀ ਹੈ। ਮਹਾਰਾਜ ਨੇ ਗੁਰਸਿੱਖਾਂ ਦਾ ਹਰ ਕੰਮ ਸੰਗਤ ਰੂਪ ਚ ਕੀਤਾ। ਜਦੋਂ ਨਾਲ ਜਪ ਜੀ ਵਾਲਾ ਪਾਠੀ ਹੋ, ਹਵਨ ਵਾਲਾ, ਨਾਲੇ ਤਾਂ ਜੜੀਆਂ ਬੂਟੀਆਂ ਦਾ ਧੂਪ ਪਾਵੇ, ਨਾਲੇ ਭਜਨ ਕਰੇ, ਨਾਲੇ ਬ੍ਰਹਿਮੰਡ ਸ਼ੁੱਧ ਕਰਨਾ ਇੱਕ ਪੁੰਨ, ਦੇਵੀ ਦੇਵਤੇ ਸ਼ਹੀਦਾਂ ਮਰੀਦਾਂ ਦੀ ਖੁਰਾਕ ਆ ਧੂਪ ਜੋਤ ਜਿਹੜੀ ਹੈ, ਸਾਡੀ ਖੁਰਾਕ ਅੰਨ ਪਾਣੀ ਹੈ, ਦੈਵੀ ਰੂਹਾਂ ਦੀ ਖੁਰਾਕ ਧੂਪ ਔਰ ਜੋਤ ਮੰਨੀ ਗਈ। ਸਮਝੇ ਕਿ ਨਹੀਂ? ਜੇ ਉਹਨਾਂ ਨੂੰ ਉਹਨਾਂ ਦੀ ਖੁਰਾਕ ਨਾ ਦਿਆਂਗੇ, ਉਹ ਸਾਡੇ ਤੇ ਪ੍ਰਕੋਪ ਕਰਕੇ ਸਾਡੇ ਸਰੀਰ ਨਾਲ ਰੋਗ ਪੈਦਾ ਕਰ ਜਾਣਗੇ, ਬਾਜੂ ਮੰਡਲ ਵਿਗਾੜ ਦੇਣਗੇ, ਭੁਚਾਲ ਆਉਣਗੇ, ਹਨੇਰੀਆਂ ਆਉਣਗੀਆਂ, ਗੜੇ ਪੈਣਗੇ, ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਣਗੀਆਂ। ਜੇ ਉਹਨਾਂ ਨੂੰ ਖੁਰਾਕ ਦਿਆਂਗੇ, ਉਹ ਸਾਤੇ ਖੁਸ਼ ਹੋ ਸਾਹ ਸੰਗੇ, ਮੰਡਲ ਸ਼ੁੱਧ ਕਰਨਗੇ, ਅੰਨ ਧਨ ਸੁਤੇ ਸਿੱਧ ਹੋਵੇਗਾ। ਬੰਦੇ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪਵੇਗੀ। ਲੋਕ ਜਿਹੜੇ ਓਤ ਪਰੋਤ ਹੈ, ਗੱਜ ਕੇ ਬੋਲੋ ਸਤਨਾਮ। ਰਾਜੇ ਦਾ ਰਾਜਿਆਂ ਵਾਲਾ, ਵਜ਼ੀਰਾਂ ਦਾ ਵਜ਼ੀਰਾਂ, ਅਫਸਰਾਂ ਦਾ ਅਫਸਰਾਂ ਵਾਲਾ, ਅਹਿਲਕਾਰਾਂ ਦਾ, ਮੁਨਸ਼ੀਆਂ ਸੱਜਿਆਂ ਦਾ ਸਤਿਕਾਰ ਤੁਸੀਂ ਕਿਵੇਂ ਭੰਗ ਕਰ ਦਿਓਗੇ? ਜੋ ਪ੍ਰਕਿਰਤੀ ਦੇ ਨਿਜਮ ਹਨ ਉਹਨਾਂ ਨੂੰ ਕਿਵੇਂ ਤੋੜ ਦਿਓਗੇ? ਸੂਰਜ ਹੈ ਸੂਰਜ ਹੈ, ਚੰਦਰਮਾ ਹੈ ਚੰਦਰਮਾ, ਤਾਰਿਆਂ ਹੈ ਤਾਰੇ, ਬਿਜਲੀ ਹੈ ਬਿਜਲੀ, ਅੱਗ ਹੈ ਅੱਗ, ਬੁੱਧੀ ਹੈ ਬੁੱਧੀ ਹੈ, ਨਦੀਆਂ ਹੈ ਨਦੀਆਂ, ਸਾਗਰ ਹੈ ਸਾਗਰ, ਦਰਿਆਵਾਂ ਹੈ ਦਰਿਆ ਹਨ। ਕਿਹੜੀ ਕਿਹੜੀ ਪ੍ਰਕਿਰਤੀ ਦੀ ਸ਼ੈ ਨੂੰ ਬੰਦ ਕਰ ਦਿਓਗੇ? ਕਈ ਕਹਿੰਦੇ ਜੀ ਹਿੰਦੂ ਮੱਤ, ਜੇ ਹਿੰਦੂ ਮੱਤ ਆ ਉਹ ਪਾਣੀ ਪੀਂਦੇ, ਤੁਹਾਨੂੰ ਪਾਣੀ ਤਾਂ ਕੁਝ ਹੋਰ ਪੀਣਾ ਚਾਹੀਦਾ। ਹਿੰਦੂ ਅੱਗ ਨਾਲ ਰੋਟੀ ਪਕਾਉਂਦੇ, ਤੁਹਾਨੂੰ ਅੱਗ ਦੇ ਤਾਂ ਕਿਸੇ ਹੋਰ ਚੀਜ਼ ਨਾਲ ਬਣਾ ਲੈਣੀ ਚਾਹੀਦੀ। ਹਿੰਦੂਆਂ ਨੂੰ ਸੂਰਜ ਨਦੀ ਦਾ ਤੁਹਾਨੂੰ ਦੇਖਣ ਵਾਸਤੇ ਕੋਈ ਹੋਰ ਸੂਰਜ ਘੱਲ ਲੈਣਾ ਚਾਹੀਦਾ। ਜਿਹੜੀਆਂ ਫੰਡਾਮੈਂਟਲ ਰੱਬ ਨੇ ਚੀਜ਼ਾਂ ਬਣਾਈਆਂ ਉਹ ਸਾਰੀਆਂ ਦੀਆਂ ਸਾਂਝੀਆਂ, ਉੱਤੇ ਨਾ ਹਿੰਦੂਆਂ ਦਾ ਬੈਨ ਆ ਤੇ ਨਾ ਕਿਸੇ ਹੋਰ ਦਾ। ਇਸ ਤਰ੍ਹਾਂ ਜੋਤਾਂ ਧੂਪ ਜਾਂ ਪ੍ਰਕਿਰਤੀ ਦੇ ਜਿਹੜੇ ਨਿਯਮ ਆ ਉਹ ਸਾਰਿਆਂ ਦੇ ਸਾਂਝੇ ਬਣਾਏ ਗਏ। ਗੱਜ ਕੇ ਬੋਲੋ ਸਤਨਾਮ। ਜਿੰਦੇ ਰਹਿਣ ਵਾਸਤੇ ਹਵਾ ਦੀ ਹਿੰਦੂ ਨੂੰ ਵੀ ਲੋੜ ਹੈ, ਮੁਸਲਮਾਨ ਨੂੰ ਵੀ, ਆਪਾਂ ਨੂੰ ਵੀ ਲੋੜ ਹੈ। ਠੀਕ ਆ ਕਿ ਨਹੀਂ? ਇਹੋ ਨਹੀਂ ਪਤਾ ਵੀ ਗੁਰਮਤ ਕੀ ਹੈ ਤੇ ਹਿੰਦੂ ਮਤ ਕੀ ਤੇ ਮੁਸਲਮਾਨ ਮਤ ਕੀ ਹੈ। ਜਿਹੜਾ ਜਿੱਥੇ ਜਾ ਕੇ ਗੁਰਸਿੱਖ ਨੇ ਪਹੁੰਚਣਾ, ਨਾ ਉੱਥੇ ਹਿੰਦੂ ਆ ਨਾ ਉੱਥੇ ਮੁਸਲਮਾਨ ਆ ਨਾ ਉੱਥੇ ਕੋਈ ਹੋਰ ਧਰਮ ਰਹਿੰਦਾ, ਉੱਥੇ ਤਾਂ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਹੈ। ਏਕ ਪਿਤਾ ਏਕ ਸਕੇ ਹਮ ਵਾਰਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ, ਪਾਪ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਕੂ ਦੇਸਾ, ਸੁਣ ਮੀਤਾ ਹੋ ਤੇਰੀ ਸਰਣ ਆਈ ਆਇਆ, ਪਰਾ ਮੇਰੋ ਦੇਹੋ ਉਪਦੇਸਾ, ਮਾਣ ਨਾ ਕੀਜੈ ਸਰਣ ਪ੍ਰੀਜੈ, ਕਰੇ ਸੋ ਭਲਾ ਮਨਾਈਏ। ਬਾਣੀ ਕੀ ਕਹਿ ਰਹੀ ਹੈ? ਗੱਜ ਕੇ ਬੋਲੋ ਸਤਨਾਮ। ਕੁੰਭ ਰੱਖਣਾ ਜੀ ਮਨਮਤ, ਪਾਣੀ ਤਾਂ ਹਰ ਜਗ੍ਹਾ ਜ਼ਰੂਰੀ ਹੈ। ਆ ਟੂਟੀਆਂ ਪਾਣੀ ਦੀਆਂ ਨਾ ਲਾਓ ਗੁਰਦੁਆਰੇ, ਕੜਾ ਪ੍ਰਸ਼ਾਦੀ ਦੇਵ ਕੋ ਜਲ ਰੱਖਣਾ ਜ਼ਰੂਰੀ ਹੈ। ਔਰ ਜਿੰਨੇ ਗੁਰੂ ਦੇ ਤੀਰਥ ਹੈ ਜਲ ਕਿਨਾਰੇ ਬਣਾਏ ਗਏ, ਅਕਸਰ ਤੀਰਥ ਦੇਵੀ ਥਾਪ ਹੈ, ਪੁਰ ਵੀ ਲੱਗਿਆ ਪਾਣੀ, ਸਾਰੇ ਤੀਰਥ ਪਾਣੀ ਤੋਂ ਸ਼ੁਰੂ ਹੁੰਦੇ। ਪਾਣੀ ਪਿਤਾ ਹੈ ਜਗਤ ਕਾ, ਪੌਣ ਗੁਰੂ ਪਾਣੀ ਪਿਤਾ, ਫਿਰ ਕੁੰਭ ਦੀ ਨਿੰਦਾ ਕਿਵੇਂ ਹੋ ਸਕਦੀ ਹੈ? ਪਾਣੀ ਵਿੱਚੋਂ ਰਤਨ ਪੰਨੇ ਨੇਰ ਕੀਆ ਮਾਧਾਣੀ, ਪਾਣੀ ਚੋਂ 14 ਰਤਨ ਪੈਦਾ ਹੋਏ। ਜਿਹੜਾ ਪਾਣੀ ਦੀ ਨਿੰਦਾ ਕਰਦਾ ਵਾਹਿਗੁਰੂ ਦੀ ਨਿੰਦਾ ਕਰਦਾ। ਪੰਜ ਤੱਤ ਵਾਹਿਗੁਰੂ ਤੋਂ ਪੈਦਾ ਹੋਏ, ਵਾਹਿਗੁਰੂ ਦਾ ਸਰੂਪ ਹੈ। ਮੋਇਆ ਜੀਵਦਿਆਂ ਗਤ ਹੋ ਗਿਆ ਜੇ ਸਿਰ ਪਾਈਆ ਪਾਣੀ, ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਲ ਰੱਖਣਾ ਪਾਪ ਕਿਵੇਂ ਹੋਇਆ? ਗੁਰੂ ਗ੍ਰੰਥ ਜਦੋਂ ਪਹਿਲਾਂ ਪ੍ਰਕਾਸ਼ ਕੀਤਾ, ਸਰੋਵਰ ਪਾਣੀ ਵਿੱਚ ਕੀਤਾ ਗਿਆ ਦਰਬਾਰ ਬਣਾ ਕੇ ਹਰਿਮੰਦਰ ਸਾਹਿਬ ਅੰਮ੍ਰਿਤਸਰ, ਔਰ ਪਹਿਲਾਂ ਇਸ਼ਨਾਨ ਕਰਕੇ ਚਰਨ ਧੋ ਕੇ ਫਿਰ ਅੰਦਰ ਵੜਦੇ ਹੈ, ਫਿਰ ਪਾਣੀ ਦੀ ਨਿੰਦਾ ਸਿੱਖ ਕਿਵੇਂ ਕਰ ਸਕਦਾ? ਜਿਹਦਾ ਇਸ਼ਨਾਨ ਤੋਂ ਬਿਨਾਂ ਕੋਈ ਕਰਤੱਵ ਵੀ ਨਹੀਂ ਸ਼ੁਰੂ ਹੁੰਦਾ। ਕਰ ਇਸ਼ਨਾਨ ਸਿਮਰ ਪੁਰਬ ਆਪਣਾ ਮਨ ਤਨ ਭਏ ਅਰੋਗਾਂ। ਮਨਮਤੀ ਉਹ ਲੋਕ ਹੈ ਜਿਹੜੇ ਪਾਣੀ ਦੀ ਮਹਾਨਤਾ ਨਹੀਂ ਜਾਣਦੇ। ਗੱਜ ਕੇ ਬੋਲੋ ਸਾਧਨਾ। ਪਾਣੀ ਤੋਂ ਬਾਅਦ ਬਾਣੀ ਸ਼ੁਰੂ ਹੁੰਦੀ ਹੈ। ਪਹਿਲਾਂ ਪਾਣੀ ਨਾਲ ਦੇਹ ਤੇ ਮਨ ਸ਼ੁੱਧ ਕਰਾਂਗੇ ਤੇ ਫਿਰ ਬਾਣੀ ਪੜਾਂਗੇ। ਬਾਣੀ ਮਨ ਸ਼ੁੱਧ ਕਰਦੀ, ਪਾਣੀ ਤਨ ਸ਼ੁੱਧ ਕਰਦਾ। ਕਿਸੇ ਮਹਾਤਮਾ ਦੀ ਸੰਗਤ ਇਹਨਾਂ ਲੋਕਾਂ ਨੇ ਕਰਨੀ ਨੀ, ਚੁੰਝ ਗਿਆਨੀ ਬਣ ਗਏ, ਲੋਕਾਂ ਨੂੰ ਗੁਰਮਤ ਦਿੰਦੇ ਦਿੰਦੇ ਨਾਸਤ ਕਰਕੇ ਔਰ ਮਨਮੁਖ ਬਣਾ ਕੇ ਰਸਾਤਲ ਵੱਲ ਧੱਕੀ ਜਾ ਰਹੇ। ਪਹਿਲਾਂ ਗੁਰਮਤ ਆਪ ਤਾਂ ਲੈ ਲਓ, ਲੋਕਾਂ ਨੂੰ ਗੁਰਮਤ ਫਿਰ ਵੰਡਿਓ। ਵਿਦਿਆਰਥੀ ਬਣੇ ਨੀ, ਉਸਤਾਦ ਪਹਿਲਾਂ ਹੀ ਬਣੇ ਬੈਠੇ। ਮੁਆਫ ਕਰਨਾ। ਇਹਨਾਂ ਲੋਕਾਂ ਨੇ ਸਿੱਖੀ ਦੀ ਡੰਡ ਲਾ ਕੇ ਰਾਹ ਦਿੱਤੀ, ਸਿੱਖੀ ਦੇ ਜਿਹੜੇ ਨਿਜਮਾਂ ਰੂਪੀ ਧੁਰੇ ਸਨ ਉਹਨਾਂ ਨੂੰ ਕੱਟ ਵੱਢ ਕਰਕੇ ਰਾਹ ਤਾਂ, ਸਿੱਖੀ ਦਾ ਮਹਿਲ ਦੀ ਜਿਹੜੀ ਛੱਤ ਸੀ ਤਾਂ ਹੀ ਧਰਤੀ ਤੇ ਅੱਡ ਗਈ। ਜਦੋਂ ਮਕਾਨ ਦੇ ਥੰਮਲੇ ਹੀ ਖਿੱਚ ਦਿਆਂਗੇ ਮਕਾਨ ਖੜੇਗਾ ਕਾਹਦੇ ਤੇ? ਮਕਾਨ ਨੂੰ ਖੜੇ ਕਰਨ ਵਾਸਤੇ ਹਰ ਚੀਜ਼ ਦੀ ਲੋੜ ਹੈ, ਸੀਮਟ ਥਾਂ ਸੀਮਟ, ਇੱਟਾਂ ਥਾਂ ਇੱਟਾਂ, ਸਰੀਆ ਥਾਂ ਸਰੀਆ, ਲੱਕੜ ਥਾਂ ਲੱਕੜ, ਹਰ ਚੀਜ਼ ਆ ਮਕਾਨ ਆ, ਇਹ ਚ ਖਿੜਕੀਆਂ ਵੀ ਆ, ਦਰਵਾਜੇ ਵੀ ਆ, ਸਾਰਾ ਰਲ ਕੇ ਹੀ ਮਕਾਨ ਬਣਦਾ। ਸਾਡੀਆਂ ਅੱਖਾਂ ਵੀ ਆ, ਨੱਕ ਵੀ ਆ, ਮੂੰਹ ਵੀ ਆ, ਹੱਥ ਪੈਰ ਵੀ, ਗੰਦਗੀ ਦੇ ਅਸਥਾਨ ਵੀ ਆ। ਮੂੰਹ ਦੀ ਮਹਾਨਤਾ ਗੰਦਗੀ ਦੇ ਅਸਥਾਨਾਂ ਨਹੀਂ ਆ, ਖਾਈ ਜਾਓਗੇ ਤੇ ਕੱਢੋਗੇ ਕਿੱਥੋਂ? ਸਾਰੀ ਚੀਜ਼ ਜਿਹੜੀ ਆ ਆਪਣੀ ਜਗ੍ਹਾ ਦੇ ਉੱਤੇ ਮਹਾਨ ਹੈ, ਜੋਤ ਆਪਣੀ ਜਗ੍ਹਾ ਮਹਾਨ, ਜਲ ਆਪਣੀ ਜਗ੍ਹਾ ਮਹਾਨ, ਧਰਤੀ ਆਪਣੀ ਜਗ੍ਹਾ ਮਹਾਨ, ਅੱਗ ਆਪਣੀ ਜਗ੍ਹਾ ਮਹਾਨ। ਜੇ ਅੱਗ ਨਾ ਹੋਵੇ ਤਾਂ ਤੁਹਾਡਾ ਲੰਗਰ ਕੌਣ ਪਕਾਊ? ਅੱਗ ਤੋਂ ਬਿਨਾਂ ਆਏ ਦੀ ਸੇਵਾ ਕਿਵੇਂ ਕਰੋਗੇ? ਕਹਿੰਦੇ ਅਸੀਂ ਅੱਗ ਨੂੰ ਨਹੀਂ ਮੰਨਦੇ। ਮੰਨਦਾ ਕੌਣ ਨੀ? ਨਾ ਅੱਗ ਨੂੰ ਮੰਨੋ, ਨਾ ਪਾਣੀ ਨੂੰ ਮੰਨੋ, ਬੰਦਾ ਖਤਮ ਹੋ ਜਾਏਗਾ। ਗੱਜ ਕੇ ਬੋਲੋ ਸਤਨਾਮ। ਇਹਨਾਂ ਨੂੰ ਇਹ ਨੀ ਪਤਾ ਕਿ ਹਿੰਦੂ ਪੋਣਾ ਕੀ ਹੈ ਤੇ ਸਿੱਖ ਪੋਣਾ ਕੀ ਹੈ। ਇਹ ਗੱਲਾਂ ਸਮਝਣੀਆਂ ਪੈਣੀਆਂ। ਮੈਂ ਬੇਨਤੀ ਕਰ ਰਿਹਾ ਸੀ, ਉਹ ਇੱਕ ਆਵਾਜ਼ ਦਿੰਦਾ, ਉਸ ਆਵਾਜ਼ ਦਾ ਨਾਮ ਹੈ ਅਨਹਤ ਆਵਾਜ਼, ਅਨਾਹਤ ਆਵਾਜ਼। ਅਨਾਹਤ ਆਵਾਜ਼ ਆ ਕੇ ਲੋ ਬੜੀ ਸਰੀਲੀ ਹੈ। ਉਹ ਫਿਰ ਸੁਣ ਕੇ, ਹੈ ਜੀ, ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ। ਇਹ ਬੰਦਾ ਬਾਣੀ ਦੀ ਟੋਹਣੀ ਟੇਕ ਲੈ ਕੇ ਆਵਾਜ਼ ਦੀ ਉਹਦੇ ਕੋਲ ਪਹੁੰਚ ਜਾਂਦਾ। ਜਿਵੇਂ ਅੰਨੇ ਨੂੰ ਆਵਾਜ਼ ਦਈਏ ਨਾ, ਉਹ ਪਹੁੰਚ ਜਾਂਦਾ। ਅੰਨਾ ਆਵਾਜ਼ ਉਦੋਂ ਤੱਕ ਦਿੰਦਾ ਜਾਂਦਾ, ਭਾਈ ਮੈਂ ਕਿੱਥੇ ਕ ਆ ਗਿਆ, ਮੈਨੂੰ ਦੱਸੀ ਚੱਲ, ਮੇਰੇ ਰਾਹ ਚ ਰੁਕਾਵਟ ਨਾ, ਮੈਂ ਤੇਰੇ ਵੱਲ ਤੁਰ ਪਿਆ। ਜਿਹੜਾ ਅਸੀਂ ਬਾਰ ਬਾਰ ਬਾਣੀ ਪਾਣੀ ਸਿਮਰਨ ਕਰਨਾ, ਇਹ ਵਾਹਿਗੁਰੂ ਨੂੰ ਆਵਾਜ਼ ਦੇਣੀ ਹੈ। ਜਿਹੜਾ ਵਾਹਿਗੁਰੂ ਨੇ ਸਾਨੂੰ ਪਿਆਰ ਨਾਲ ਉੱਤਰ ਦੇਣਾ ਕਿ ਭਾਈ ਇੱਧਰ ਆ ਜਾ, ਇੱਥੋਂ ਥਿੜਕ ਨਾ ਜਾਈ। ਜੈ ਮਹਾ ਭਿਆਨ ਦੂਤ ਜਮ ਦਲਾ, ਇਹ ਸਤਿਗੁਰੂ ਆਵਾਜ਼ ਦੇ ਰਿਹਾ, ਤੇਰੇ ਰਾਸਤੇ ਚ ਆਹ ਰੁਕਾਵਟਾਂ ਹਨ। ਠੀਕ ਹੈ ਜੀ, ਪੁਰਸ ਲਾਤਕਾ ਪੰਥ ਦੇਹਲਾ, ਬੈਤਾਰਣੀ ਨਦੀ ਦਾ ਘਾਟ ਹੈ, ਤੇਰੇ ਰਾਸਤੇ ਵਿੱਚ ਆ ਸੰਸਾਰ ਸਾਗਰ ਹੈ, ਇਹਦੇ ਵਿੱਚ ਵਿਸ਼ਿਆਂ ਵਿਕਾਰਾਂ ਦਾ ਜਲ ਹੈ, ਲੋਕ ਪ੍ਰਲੋਕ ਰੂਪੀ ਦੋ ਕਿਨਾਰੇ, ਮੋਹ ਰੂਪੀ ਦਲਦਲ ਹੈ, ਲੋਭ ਰੂਪੀ ਸਾਹ ਸੰਗਤ ਜੀ ਆਪਣੇ ਘੁੰਮਣ ਘੇਰੀਆਂ ਹਨ, ਕਾਮ ਕ੍ਰੋਧ ਰੂਪੀ ਬੜਬੜੇ ਮਗਰਮੱਛਾਂ ਹਨ, ਹੰਕਾਰ ਰੂਪੀ ਚਟਾਨਾਂ ਹਨ, ਜ਼ਿੰਦਗੀਆਂ ਰੂਪੀ ਜਹਾਜ਼ ਹਨ, ਦਾਸ਼ਨਾ ਰੂਪੀ ਤੇਜ ਹਵਾ ਚੱਲਦੀ ਹੈ। ਵੇਖੀ ਕਿਤੇ ਜ਼ਿੰਦਗੀਆਂ ਰੂਪੀ ਜਹਾਨ, ਹੰਕਾਰ ਰੂਪੀ ਚਟਾਨਾਂ ਨੇ ਟਕਰਾ ਕੇ ਚਕਨਾ ਚੂਰ ਨਾ ਹੋ ਜਾਣ। ਆ ਕਿੰਨੇ ਜ਼ਿੰਦਗੀਆਂ ਰੂਪੀ ਜਹਾਜ਼ ਰੋਜ਼ ਚਕਨਾ ਚੂਰ ਹੋ ਰਹੇ ਹਨ, ਹੋ ਰਹਾ ਹੈ ਕਿ ਨਹੀਂ? ਸ਼ਰਾਬਾਂ ਕਬਾਬਾਂ ਨਾਲ ਆਪਣੇ ਜੀਵਨ ਤਬਾਹ ਕਰ ਰਹੇ, ਕਾਮ ਕ੍ਰੋਧ ਦੇ ਕੀੜੇ ਬਣ ਕੇ। ਜ਼ਿੰਦਗੀਆਂ ਰੂਪੀ ਜਹਾਜ਼ ਕਿਵੇਂ ਸੰਸਾਰ ਸਾਗਰ ਵਿੱਚ ਰੋਜ਼ ਗਰਕ ਰਹੇ, ਵਿਸ਼ਿਆਂ ਵਿਕਾਰਾਂ ਦੇ ਜਲ ਵਿੱਚ ਗਰਕ ਰਹੇ, ਕਾਮ ਕ੍ਰੋਧ ਰੂਪੀ ਮਗਰ ਮੱਛ ਕਿੰਨਿਆਂ ਨੂੰ ਸਬੂਤਿਆਂ ਨੂੰ ਨਿਗਲ ਰਹੇ। ਬੰਦੇ ਨੇ ਦਾਰ ਦੇ ਮਗਰ ਬੱਚਿਆਂ ਤੋਂ ਦੁਨੀਆਂ ਦੇ ਸਫ਼ਰ ਤੈਅ ਕਰਨ ਵਾਸਤੇ ਕਿੰਨੀਆਂ ਕਿੰਨੀਆਂ ਚੀਜ਼ਾਂ ਰਚ ਲਈਆਂ, ਪਰ ਪ੍ਰਲੋਕ ਦਾ ਸਫ਼ਰ ਤੈਅ ਕਰਨ ਵਾਸਤੇ ਜਿਹੜਾ ਗੁਰੂ ਨਾਨਕ ਨੇ ਬੇੜਾ ਬਣਾ ਕੇ ਦਿੱਤਾ, ਉਹ ਤੇ ਬਹਿਣ ਨੂੰ ਵੀ ਤਿਆਰ ਨੇ। ਗੱਜ ਕੇ ਬੋਲੋ ਸਤਨਾਮ। ਤਾਂ ਹੀ ਬਾਬੇ ਫਰੀਦ ਨੇ ਕਿਹਾ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਤਰ ਸਰਬਰ ਜਾ ਪੁੱਛ ਲੈ ਤਬ ਤਾਰਨ ਦੁਹੇਲਾ, ਹੱਥ ਨਾ ਲਾਈ ਕੁਸੰਬੜੇ ਜਲ ਜਾ ਸੀ ਢੋਲਾ, ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਜਿਵੇਂ ਗਾਂ ਦੇ ਥਣਾਂ ਜੋ ਦੁੱਧ ਕਾ ਲਈਏ ਮੁੜ ਕੇ ਵਿੱਚ ਨਹੀਂ ਵੜਦਾ, ਮਨੁੱਖ ਜਨਮ ਸ਼ਾਇਦ ਫਿਰ ਮਿਲੇ ਜਾਂ ਨਾ ਮਿਲੇ। ਇਸ ਕਰਕੇ ਕਬੀਰ, ਮਾਨਸ ਜਨਮ ਦੁਲੰਬ ਹੈ, ਹੋਤ ਨਾ ਵਾਰੰਵਾਰ, ਜਿਉਂ ਬਾਨ ਫਲ ਪਾ ਕੇ ਭੋਏ ਗਿਰ ਹੈ, ਬੋਹਰ ਨਾ ਲੱਗ ਹੈ ਡਾਰ। ਇਸ ਕਰਕੇ ਪਿਆਰਿਓ, ਤੁਹਾਨੂੰ ਕਦਰ ਨੇ, ਸਾਨੂੰ ਮਹਾਤਮਾ ਜੀ ਦੀ ਕਦਰ ਸਮਝਾਈ ਹੈ, ਤਾਂ ਮੈਂ ਬੇਨਤੀ ਕਰਦਾ ਤੁਸੀਂ ਵੀ ਇਸ ਦੇਹ ਦੀ ਕਦਰ ਕਰੋ, ਇਹਨੂੰ ਮਾੜੇ ਕੰਮਾਂ ਵਿੱਚ ਵਿਅਰਥ ਨਾ ਗੋ, ਕਿਉਂਕਿ ਮਾਨਸ ਜਨਮ ਬੜ ਪੁੰਨੇ ਪਾਇਆ, ਹਰ ਰਾਵਣ ਵੇਰਾ ਰਾਮ, ਹਰ ਜਪਦਿਆਂ ਢਿੱਲਣਾ ਕੀਜੇ ਮੇਰੀ ਜਿੰਦੜੀਏ, ਮਤ ਜਾਪੈ ਸਾ ਆਵੈ ਕੇ ਨਾ ਆਵੈ ਰਾਮ। ਉਹ ਜਿਹੜੀ ਆਵਾਜ਼ ਬ੍ਰਹਮ ਗਿਆਨੀਆਂ ਨੇ ਸੁਣੀ ਹੈ ਨਾ, ਉਹਨੂੰ ਉਹਨੇ ਆਕਾਸ਼ੀ ਬਾਣੀ ਕਿਹਾ, ਗਗਨੀ ਬਾਣੀ ਕਹਿ ਲਓ, ਹੈ ਜੀ, ਅਕਾਲੀ ਬਾਣੀ ਕਹਿ ਲਓ, ਗੁਰਬਾਣੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਸਾਰੇ ਉਹਦੇ ਨਾਂ ਹੈ। ਉਹਨਾਂ ਨੇ ਫਿਰ ਉਸ ਆਵਾਜ਼ ਦਾ ਜਿਹੜੇ ਅਨੁਭਵ ਕੀਤਾ ਨਾ ਮਹਾਤਮਾ ਨੇ, ਬ੍ਰਹਮ ਗਿਆਨੀਆਂ ਨੇ, ਉਹਨੇ ਫਿਰ ਉਸ ਆਵਾਜ਼ ਨੂੰ ਸਦਾ ਵਾਸਤੇ ਲੈਣ ਲਈ ਹੁਣ ਕਿਹਾ ਕਿ ਅਸੀਂ ਤਾਂ ਹੁਣ ਇਹ ਆਵਾਜ਼ ਸੁਣ ਲਈ ਹੈ, ਇਹਦਾ ਆਨੰਦ ਲੈਂਦੇ ਹਾਂ, ਤੇ ਜਿਹੜੇ ਆਮ ਪ੍ਰਾਇਮਰੀ ਦੇ ਵਿਦਿਆਰਥੀ ਹੈ ਉਹ ਇਸ ਆਵਾਜ਼ ਨੂੰ ਸੁਣ ਨਹੀਂ ਸਕਦੇ, ਨਾ ਸਮਝ ਸਕਦੇ, ਨਾ ਉਹਨਾਂ ਦੀ ਹਾਲੇ ਗਮਤਾ, ਕਿਉਂਕਿ ਉਹਨਾਂ ਦੀਆਂ ਕਲਾਸਾਂ ਹਾਲੇ ਰਹਿਣੀਆਂ, ਜਮਾਤਾਂ ਪਾਸ ਕਰਨਗੇ ਤੇ ਉਸ ਜਮਾਤ ਤੇ ਪਹੁੰਚਣਗੇ। ਉਹਨਾਂ ਨੂੰ ਬਾਹਰ ਇੱਕ ਇਸ ਤਰ੍ਹਾਂ ਦੀ ਆਵਾਜ਼ ਬਣਾ ਦਿੱਤੀ ਜਾਏ जिदे द्वारा उना दे मन विच उस अनह दी आवाज नू समझण दा शौक पैदा हो जाए, उनी उस आवाज दा विभाग करके साज बनाए, उस आवाज चो आवाजा नू परखिया उना ने अपने विज्ञान। मुरली बंसरी दी आवाज उस अनह दी आवाज विच छुपी हुई, रबाब दी आवाज, कैंसियां दी आवाज, छैणियां दी आवाज, ढोलक दी आवाज, मरदंग दी आवाज, सरंगी दी आवाज, कड़ियाल दी आवाज, संख दी आवाज, हां जी भेरी दी आवाज, नगारे दी आवाज, इस तरह दी जिहड़ी आवाजां सी उह तों इह साज बनाए, इह महात्मा ने बनाए। गज के बोलो साधु, आ जिन्ने साज है ना इह अनहद आवाज दा इक रूपांतर है। हुण जिले बजदे देखो किस तरह दीआं सरीलियां आवाजां आउंदीआं, किन्ना बंदा सड़िया तपिया आवे मन एकाग्र हो जांदा। जिले इहदे नाल फिर राग बना के रीतां बना के बाणी गाई जाए, किन्ना मन नूं आनंद आउंदा, खेड़ा विगास पैदा हुंदा। समझे कि नहीं? ये अनह दी आवाज दा विभाग है, सारे साजां दी आवाज है उहदा विभाग है आहत आवाज। जिन्ना चिर बाजे नूं बजाउंदे बजदा बाद चुप है, संगी दे गज फेरदे बजदी बाज खमोश, घंटी ते थोड़ा मारदे जिन्ना चिर थोड़ा बजदा आवाज कुछ चिर कंपण रहिंदी है, बाज खत्म लै हो जांदी अपने अनहद विच, फिर साहे शंख च फूक मारदे आवाज आउंदी है, सो बाद विच फेर लीन हो जांदी, क्योंकि वह अनहद चो पैदा हुई अनहद विच लीन हो गई। ठीक है कि नहीं? जिवें आकाश चो हवा पैदा हुई, हवा चो अग पैदा, अग चो पानी, पानी चो धरती, जदों परलो हुंदी है हां जी पानी विच धरती लीन हो जांदी है, पानी अग विच लीन हो जांदा, अग हवा विच लीन हो जांदी, हवा आकाश विच लीन हो जांदी, आकाश तमो रजो सतो गुण विच सतो, ये तिन्ने माया दियां सा माया विच लीन, माया अव्यक्त विच अव्यक्त चेतन विच लीन हो जांदा। गज के बोलो सत, इहनूं कहिंदे अनह दा आवाज, ਇਹ ਉਸ ਆਵਾਜ ਦਾ ਵਿਭਾਗ, ਇਹ ਆਹਤ ਬਾਜੇ। ਜਿਲੇ ਇਹਨਾਂ ਨੂੰ ਗਾ ਗਾ ਕੇ ਉਹਦੇ ਨਾਲ ਜੁੜ ਜਾਵਾਂਗੇ ਫਿਰ ਅੰਦਰੋਂ ਅਨਾਹਤ ਰਾਗ ਪੈਦਾ ਹੋ ਜੂ। ਇਹ ਕਦੋਂ ਪੈਦਾ ਹੋਵੇਗਾ? ਮੂੰਦਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ, ਗੁਰਦਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਮੂੰਦਲੀਏ ਦਰਵਾਜੇ ਤਾਂ ਬਾਜੀ ਅਲੇ ਅਨਹਦ ਬਾਜੇ, ਜਿਹੜੇ ਦਸੇ ਗੋਲਕਾਂ ਦਸੇ ਇੰਦਰੀਆਂ ਨੌਏ ਗੋਲਕਾਂ ਨੂੰ ਵਕਾਰਾਂ ਵੱਲੋਂ ਜਿਹੜਾ ਰੋਕਣਾ ਇਹ ਬੰਦ ਕਰਨਾ, ਵਿਕਾਰਾਂ ਤੋਂ ਰਹਿਤ ਹੋ ਕੇ ਮਨ ਨੂੰ ਇਕਾਗਰ ਕਰਕੇ ਸਮਾਧੀ ਲਾ ਕੇ ਸ਼ਬਦ ਨਾਲ ਸੁਰਤੀ ਨੂੰ ਜੋੜ ਕੇ ਉਹਨਾਂ ਪੁਨਾ ਚਿੰਤਨ ਅਭਿਆਸ ਕਰਨਾ ਲੰਬਾ ਅਰਸਾ, ਔਰ ਫਿਰ ਬਿਰਤੀ ਨੂੰ ਉਜਲ ਤੇ ਪਵਿੱਤਰ ਕਰਕੇ ਜਿਹੜਾ ਆਤਮਾ ਦਾ ਅੰਦਰ ਭਾਨ ਵੇਖਣਾ, ਫਿਰ ਤੁਸੀਂ ਇਸ ਅਨਹਦ ਰਾਗ ਨੂੰ ਸੁਣ ਸਕਦੇ ਹੋ। ਗੱਜ ਕੇ ਬੋਲੋ ਸਤਿ। ਪਰ ਇਹ ਮੇਰੇ ਕਹਿਣ ਨਾਲ ਗੱਲ ਨਹੀਂ ਖਤਮ ਹੋ ਜਾਣੀ, ਇਹਦੇ ਲਈ ਤੁਹਾਨੂੰ ਕਮਾਈ ਆਪ ਕਰਨੀ ਪੈਣੀ ਹੈ। ਜਿਵੇਂ ਕੋਈ ਬੰਦਾ ਬੈਠਾ ਹੈ ਨਾ, ਉਹਨੂੰ ਕੋਈ ਰਸਤਾ ਪੁੱਛਦਾ ਰਾਹੀ, ਉਹ ਦੱਸ ਦਿੰਦਾ ਜੇ ਕਹੇ ਕਿ ਹੁਣ ਮੇਰੇ ਥਾਂ ਉਹ ਪਹੁੰਚ ਜਾਏ ਜਾਂ ਮੈਨੂੰ ਪਹੁੰਚਾ ਦੇ, ਪਹੁੰਚਣ ਵਾਸਤੇ ਤੁਹਾਨੂੰ ਆਪ ਖੇਚਲ ਕਰਨੀ ਪੈਣੀ। ਅਸੀਂ ਤਾਂ ਤੁਹਾਨੂੰ ਰਾਹ ਦੱਸ ਰਹੇ, ਤੁਰਨਾ ਤੁਹਾਨੂੰ ਖੁਦ ਪੈਣਾ। ਗੱਜ ਕਿਹ ਬੋਲੋ ਸਾਧੂ, ਰਾਹਦਾਰੀ ਦਾ ਖਰਚਾ ਵੀ ਨਾਲ ਲੈਣਾ ਪੈਣਾ, ਸ਼ਰਧਾ ਰੂਪੀ ਪੂੰਜੀ। ਕੋਈ ਜਿਹੜੇ ਰਾਹੀ ਜਾਂਦਾ ਤੇ ਖਰਚਾ ਤਾਂ ਲੈਣਾ ਪੈਂਦਾ ਹੀ ਹੈ, ਜੇਬ ਖਰਚ। ਇੱਥੇ ਜੇਬ ਖਰਚ ਆ ਮਾਇਆ ਨੀ ਜਾਣੀ ਪਰਲੋਕ ਚ, ਭਾਵੇਂ ਬੈਂਕਾਂ ਜਿੰਨੀਆਂ ਮਰਜ਼ੀ ਪੋਲੀਆਂ ਕਰੀ ਚਲੋ। ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਜੇ ਪੈਡੈ ਮਹਾਂ ਅੰਧ ਗਵਾਰਾ, ਹਰ ਕਾ ਨਾਮ ਤਹਿ ਸੰਗ ਉਜਿਆਰਾ। ਕਿੰਨੀ ਸਰਲ ਬਾਣੀ ਚ ਸੁਖਮਣੀ ਚ ਸਮਝਾ ਰਹੇ, ਸੁਖਮਣੀ ਦੇ ਨਾਲ ਨਾਲ ਵਿਚਾਰਿਆ ਕਰੋ ਮਹਾਰਾਜ ਕੀ ਕਹਿ ਰਹੇ। ਸੋ ਸਮਾਂ ਬੇਅੰਤ ਹੋ ਗਿਆ ਹੈ, ਕੱਲ ਨੂੰ ਫੇਰ ਇਸ ਪ੍ਰਕਰਨ ਨਾਲ ਹੀ ਪ੍ਰਕਰਨ ਆਪਾਂ ਜੋੜਾਂਗੇ, ਕਿਉਂਕਿ ਗਿਆਨ ਦਾ ਮਾਰਗ ਸਮਿਆਂ ਅੰਦਰ ਸੀਮਤ ਨਹੀਂ, ਨਾ ਸਮਿਆਂ ਵਿੱਚ ਗਿਆਨ ਹੋ ਸਕਦਾ, ਨਾ ਲਿਆ ਜਾ ਸਕਦਾ, ਨਾ ਦਿੱਤਾ। ਸੋ ਜਦੋਂ ਗਿਆਨ ਲੈ ਲਈਏ ਤੇ ਸਮਿਆਂ ਦੀ ਮਿਹਨਤ ਭੁੱਲ ਜਾਂਦੀ ਹੈ। ਸਮਾਂ ਬੰਦਾ ਲਾਉਂਦਾ ਮਾਇਆ ਲਈ, ਪਦਾਰਥਾਂ ਹੋਰ ਕੰਮਾਂ ਲਈ, ਜਦੋਂ ਕੁਝ ਪ੍ਰਾਪਤੀ ਹੋ ਜਾਂਦੀ ਹੈ ਕਸ਼ਟ ਰਸਤੇ ਦੇ ਭੁੱਲ ਜਾਂਦੇ। ਅਭਿਆਸ ਵਿੱਚ ਕਈ ਅੜਚਲਾਂ ਤੇ ਰੁਕਾਵਟਾਂ ਕਈ ਵਾਰੀ ਆਉਂਦੀਆਂ, ਕਈ ਵਾਰੀ ਆਰਾ ਵੀ ਅਭਿਆਸੀਆਂ ਨੂੰ ਫਰਾਉਣਾ ਪੈਂਦਾ, ਨੀਰਾ ਮਾਲਾ ਫੇਰ ਕੇ ਨਹੀਂ ਰੱਬ ਮਿਲ ਜਾਂਦਾ, ਕਈ ਵਾਰੀ ਬੰਦ ਬੰਦ ਵੀ ਕਟਾਉਣੇ ਪੈਂਦੇ, ਕਈ ਵਾਰੀ ਆਲੂ ਵਾਂਗ ਦੇਗਾਂ ਚ ਵੀ ਗੁਰੂ ਦੇ ਹੁਕਮ ਚ ਉਬਲਣਾ ਪੈਂਦਾ ਕਿ ਸਿੱਖ ਆਲੇ ਕਿੱਥੇ ਕ ਬੈਠਾ। ਸਿੱਖ ਦੀ ਮਜ਼ਲ ਜਿਹੜੀ ਸੌਖੀ ਨਹੀਂ, ਸਿੱਖ ਦੀ ਮਜ਼ਲ ਬੜੀ ਮਹਿੰਗੀ ਹੈ। ਕਈ ਵਾਰੀ ਮਨਸੂਰ ਵਾਂਗ ਸੂਲੀ ਤੇ ਟੰਗਾਉਣਾ ਪੈਂਦਾ, ਕਈ ਵਾਰੀ ਸ਼ਮਸ ਵਾਂਗ ਪੁੱਠੀ ਖਲ ਲਾਉਣੀ ਪੈਂਦੀ ਹੈ। ਸਿੱਖੀ ਮੁਸਲਮਾਨਾਂ ਚ ਵੀ ਹੈਗੀ ਹੈ, ਸਿੱਖੀ ਸਾਰਿਆਂ ਚ ਹੀ ਹੈ। ਸਿੱਖ ਕਿਸੇ ਪਾਸੇ ਬਣ ਜਾਓ, ਸਿੱਖ ਬਣਨਾ ਔਖਾ, ਦੱਸਿਆ ਕਿ ਸਤਿਯੁਗ ਵੀ ਦੁਆਪਰ ਵੀ ਤ੍ਰੇਤੇ ਚ ਗੁਰੂ ਵੀ ਅਨਾਦੀ ਹੈ, ਸਿੱਖ ਵੀ ਅਨਾਦੀ, ਗੁਰਬਾਣੀ ਵੀ ਅਨਾਦੀ ਹੈ। ਇਹ ਚੀਜ਼ਾਂ ਕੋਈ ਅੱਜ ਦੀਆਂ ਥੋੜਾ, ਇਹਨਾਂ ਦਾ ਆਦਮ ਤਾਂ ਹੈ ਹੀ ਕੋਈ ਨੀ। ਅਨਾਦੀ ਕਾਲ ਤੋਂ ਗੁਰਮਤ ਚੱਲੀ ਆ ਰਹੀ ਹੈ। ਇਹ ਨੀ ਵੀ ਗੁਰਮਤ 500 ਸਾਲ ਤੋਂ ਆਈ ਹੈ, ਗੁਰਮਤ ਵੀ ਅਨਾਦੀ ਹੈ, ਗਿਆਨ ਵੀ ਅਨਾਦੀ ਹੈ। ਗੱਜ ਕੇ ਬੋਲੋ ਸਾਧੂ, ਇਹ ਚੀਜ਼ਾਂ ਦੀ ਕੋਈ ਆਦ ਨੀ। ਇਹ ਗੁਰਬਾਣੀ ਗੁਪਤ ਹੋ ਜਾਂਦੀ ਹੈ, ਕਿਉਂ ਜਿਲੇ ਜਗਿਆਸੂਆਂ ਦੇ ਹਿਰਦੇ ਮਲੀਨ ਹੋ ਜਾਂਦੇ ਨਾ, ਉਹ ਸਮਝਣ ਜੋਗੇ ਨੀ ਰਹਿੰਦੇ। ਬਾਣੀ ਪਹਿਲਾਂ ਵੀ ਮੌਜੂਦ ਸੀ, ਗੁਪਤੀ ਬਾਣੀ ਪ੍ਰਗਟ ਹੋਈ, ਹਿਰਦੇ ਮਲੀਨ ਹੋਣ ਕਰਕੇ ਬਾਣੀ ਸਾਡੇ ਹਿਰਦਿਆਂ ਚ ਗੁਪਤ ਹੋ ਗਈ ਸੀ। ਮਹਾਰਾਜ ਨੇ ਗਿਆਨ ਦੇ ਕੇ ਹਿਰਦਿਆਂ ਨੂੰ ਸੇਵਾ ਕਰਾ ਸ਼ੁੱਧ ਕਰਕੇ ਉਸ ਬਾਣੀ ਨੂੰ ਫੇਰ ਪ੍ਰਗਟ ਕਰਤਾ। ਇਹ ਨੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਜ ਦੀ, ਇਹ ਅਨਾਦੀ ਕਾਲ ਦੀ। ਗੁਰੂ ਵੀ ਅਨਾਦੀ, ਉਹਨਾਂ ਦਾ ਗਿਆਨ ਤੇ ਉਹਨਾਂ ਦੀ ਗੁਰਬਾਣੀ, ਗੁਰਮਤ ਵੀ ਅਨਾਦੀ, ਸਿੱਖ ਵੀ ਅਨਾਦੀ ਤੋਂ ਤੁਰੇ ਆ ਰਹੇ। ਗੱਜ ਕੇ ਬੋਲੋ ਸਤਿ ਸਾਜੂ। ਜੇ ਇੱਕ ਸਿੱਖ ਹੋਇਆ ਪ੍ਰਹਲਾਦ, ਪੇ ਨੇ ਜ਼ੁਲਮ ਕੀਤਾ, ਇੱਕ ਨੇ ਭੂਤ ਨੀ ਭਲਾ, ਤੱਤੇ ਸਮਝੋ ਰੱਬ ਪ੍ਰਗਟ ਕਰਦਾ। ਤ੍ਰੇਤੇ ਦੁਆਪੇ ਚ ਵੀ ਸਿੱਖ ਹੋਏ, ਸੀਤਾ ਸਿੱਖ ਬਣੀ। ਜੇ ਉਹ ਚ ਸਿੱਖੀ ਨਾ ਹੁੰਦੀ, ਰੱਬ ਨੂੰ ਉਹਦੀ ਇੱਜ਼ਤ ਲੁੱਟ ਲੈਂਦਾ, ਉਹਦੀ ਰੱਖਿਆ ਲਈ ਇੰਨਾ ਕੁਝ ਨਾ ਹੁੰਦਾ। ਭਗਵਾਨ ਨੇ ਉਹਦੀ ਲਾਜ ਰੱਖੀ। ਦ੍ਰੋਪਦੀ ਸਿੱਖ ਹੋਈ, ਇਹ ਨੀ ਕਿ ਬੀਬੀਆਂ ਚ ਨੀ ਹੋਏ। ਉਹਦੇ ਦੇ ਲੋ ਕੱਪੜੇ ਢੱਕ ਲਏ। ਆ ਦਿੱਲੀ ਚ ਕਿੰਨਿਆਂ ਦੇ ਕੱਪੜੇ ਲਏ, ਕੋਈ ਆਇਆ ਭਗਵਾਨ ਰੱਖਿਆ ਲਈ? ਕਿਉਂਕਿ ਉਹਨਾਂ ਵਿਚ ਦ੍ਰੋਪਦੀ ਵਾਲਾ ਕਰਦਾਰ ਨਹੀਂ ਸੀ। ਗੱਜ ਕੇ ਬੋਲੋ ਸਿੱਖ ਮਰਦਾਨਾ ਹੋਇਆ, ਕੌਡਾ ਰਾਕਸ਼ ਨੂੰ ਕੜਾਹੀ ਤਲਣ ਲੱਗਾ ਸੀ, ਜੇ ਗੁਰੂ ਵਾਲਾ ਸੀ ਤੇ ਆ ਗਿਆ ਕਿ ਨਹੀਂ? ਗੱਜ ਕੇ ਬੋਲੋ ਸਤਨਾਮ। ਸਿੱਖਾਂ ਨਾਲ ਇਤਿਹਾਸ ਭਰੇ ਪਏ। ਸੋ ਸਿੱਖ ਬਣਨ ਵਾਸਤੇ ਉਹੀ ਕੋਰਸ ਪਾਸ ਕਰਨਾ ਪੈਣਾ, ਚਾਹੇ ਮੁਸਲਮਾਨਾਂ ਜਾ ਕਰ ਲੋ, ਚਾਹੇ ਈਸਾਈਆਂ ਚ ਕਰ ਲੋ, ਚਾਹੇ ਗੁਰਸਿੱਖਾਂ ਜਾ ਕੇ ਕਰ ਲੋ। ਸਿੱਖੀ ਦਾ ਸਕੂਲ ਤਾਂ ਉਹੀ ਹੈ ਨਾ, ਕਿਸੇ ਯੂਨੀਵਰਸਿਟੀ ਚਲੇ ਜਾਓ, ਗੱਲ ਤਾਂ ਉਹੀ ਬਣਨੀ ਹੈ। ਤੁਸੀਂ ਗੁਰੂ ਨਾਨਕ ਦੇ ਸਕੂਲ ਚ ਆਏ, ਤੁਹਾਨੂੰ ਗੁਰੂ ਨਾਨਕ ਦੇ ਸਕੂਲਾਂ ਨੂੰ ਮਜਲ ਪ੍ਰਾਪਤ ਹੋ। ਜਿਹੜੇ ਮੁਸਲਮਾਨ ਨੇ ਉਹ ਆਪਣੇ ਰਾਸਤੇ ਤੁਰੇ ਰਹਿਣ, ਸਾਨੂੰ ਉਹਨਾਂ ਦਾ ਵੀ ਇਤਰਾਜ਼ ਕੋਈ ਨੀ। ਸਾਨੂੰ ਤਾਂ ਉਸ ਰਾਸਤੇ ਮਿਲੂ ਜਿਹੜਾ ਸਾਡਾ ਰਾਸਤਾ। ਜੇ ਆਪਣਾ ਰਾਸਤਾ ਛੱਡ ਕਦੀ ਆਉਣ ਜਾਵੇ, ਕਦੀ ਆਉਣ, ਫਿਰ ਕਿਸੇ ਪਾਸੇ ਜੋਗਾ ਵੀ ਨੀ ਰਹਿਣਾ। ਗੱਜ ਕੇ ਬੋਲੋ ਸਾਨੂੰ। ਇਸ ਕਰਕੇ ਪਿਆਰਿਓ, ਗੱਜ ਵੱਜ ਕੇ ਆਇਆ ਕਰੋ। ਸਮਾਂ ਆਪਣੇ ਕੋ ਬਹੁਤਾ ਜ਼ਿਆਦਾ ਨਹੀਂ। ਬਾਕੀ ਗੁਰਦੁਆਰੇ ਸਾਹਿਬਾਂ ਵਾਲੇ ਵੀ ਰੋਜ਼ ਬੇਨਤੀ ਕਰਦੇ, ਮੈਂ ਕਹਿੰਦਾ ਸਾਰਿਆਂ ਨੂੰ ਸਮਾਂ ਵੰਡਵਾਂ, ਥੋੜਾ ਥੋੜਾ ਮਿਲ ਜਾਏ ਤੇ ਸੰਗਤ ਉਜਾਗਰ ਹੋ ਜਾਏ। ਜਿੰਨਾ ਗਿਆਨ ਦਿੱਤਾ ਜਾ ਰਿਹਾ, ਜੇਕਰ ਇੰਨਾ ਹੀ ਧਾਰਨ ਕਰ ਲਓ ਤੇ ਇਹੀ ਬੜਾ। ਇੱਕ ਕਥਾ ਵਿੱਚ ਦਾਸ ਨੇ ਉਨੀਆਂ ਗੱਲਾਂ ਕਰ ਦੇਣੀਆਂ ਜਿੰਨੀਆਂ ਆਮ ਗਿਆਨੀ ਨੇ ਮਹੀਨੇ ਜਾਂ ਸਾਲ ਚ ਕਰਨੀਆਂ ਹੁੰਦੀਆਂ। ਗੱਜ ਕੇ ਬੋਲੋ ਸਤਿ। ਪੂਣੀ ਪਹਿਲਾਂ ਚੇਤੇ ਕਰਨਾ, ਘੋਡਾ ਲਾਉਣਾ, ਫਿਰ ਭੁਰਜ ਪੱਤਰੀਆਂ ਕੋਲ ਲਿਆਉਣੀਆਂ, ਫਿਰ ਅੱਟ ਕੱਟ ਕੇ ਬੋਲਣਾ ਵੀ ਘੰਟਾ ਕਿਸ ਤਰ੍ਹਾਂ ਪੂਰਾ ਹੋ ਜਾਏ, ਫਿਰ ਇਹ ਵੀ ਦੇਖਣਾ ਵੀ ਪੌਂਡ ਵੀ ਮੂਹਰੇ ਆਉਂਦੇ ਕਿ ਨਹੀਂ। ਗੱਜ ਕੇ ਬੋਲੋ ਸਤਨਾ। ਸੋ ਇਸ ਕਰਕੇ ਜਿਹੜੇ ਇਹ ਜਿਹੜਾ ਗਿਆਨ ਹੈ, ਮੁੱਲ ਨਹੀਂ ਵਿਕਦਾ, ਨਾ ਇਹਦਾ ਕੋਈ ਮੁੱਲ ਦੇ ਸਕਦਾ। ਜੇ ਤੁਸੀਂ ਕਹੋ 10 ਪਾਉਂਡ ਰਾਸਤੇ ਗੁਰਬਾਣੀ ਦਾ ਮੁੱਲ ਦੇ ਤਾ, ਗੁਰਬਾਣੀ ਦਾ ਮੁੱਲ ਕੌਣ ਦੇ ਦੂ? ਇਹਦਾ ਤੇ ਇੱਕ ਅੱਖਰ ਦਾ ਮੁੱਲ ਨੀ ਕੋਈ ਦੇ ਸਕਦਾ। ਇੱਕ ਸ਼ਰਾਬੀ ਦੀ ਸ਼ਰਾਬ ਛਡਾ ਦਈਏ, ਉਹ ਨੀ ਸਾਡੀ ਕੀਮਤ ਮੋੜ ਸਕਦਾ? ਨਹੀਂ, ਉਹ ਜ਼ਿੰਦਗੀ ਚ ਕਰੋੜਾਂ ਦੀ ਪੀ ਜਾਣੀ ਸੀ, ਫਿਰ ਕਿੰਨੀਆਂ ਬਦਫੈਲੀਆਂ ਕਰਨੀ, ਸਾਰੇ ਪਾਸੋਂ ਬਚ ਗਿਆ, ਫਿਰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾ ਦਈਏ, ਮੁੱਲ ਕਿਹੜਾ ਮਹਾਤਮਾ ਦਾ ਮੋੜ ਦੂ? ਮੁੱਲ ਨੀ ਤੁਸੀਂ ਦੇ ਸਕਦੇ। ਜੇ ਕਹੋ ਵੀ ਮਹਾਤਮਾ ਦਾ ਮੁੱਲ ਤਾਰ ਦਿਓ, ਰੋਟੀ ਖਿਲਾ ਦੀ, ਪਾਣੀ ਪਿਲਾ ਤਾ, ਇੰਨੀ ਨਾ ਮੁੱਲ ਤਰ ਗਿਆ, ਮੁੱਲ ਨੀ ਇਸ ਚੀਜ਼ ਦਾ ਦਿੱਤਾ ਜਾ ਸਕਦਾ। ਇਹ ਅਮੋਲਕ ਵਸਤੂ ਹੈ, ਅਮੁੱਲ ਦੀ ਇੱਕ ਪੌੜੀ ਲਿਖੀ ਹੋ ਜਪਜੀ ਚ। ਗੱਜ ਕੇ ਬੋਲੋ ਸਾਧਨਾ। ਸੋ ਇਸ ਕਰਕੇ ਮੈਂ ਪ੍ਰਬੰਧਕਾਂ ਦਾ, ਰਾਗੀ ਸਿੰਘਾਂ ਦਾ ਤੇ ਗ੍ਰੰਥੀ ਸਿੰਘਾਂ ਦਾ ਖਾਸ ਧੰਨਵਾਦੀ ਹੈ, ਕਿਉਂਕਿ ਗ੍ਰੰਥੀ ਸਿੰਘ ਤੇ ਰਾਗੀ ਸਿੰਘ ਇਹ ਸਾਡੀਆਂ ਇੱਕ ਭੋਜਾਂ ਹੈ, ਕਿਉਂਕਿ ਸਟੇਜ ਤਾਂ ਇਹੀ ਬਣਾਉਂਦੇ ਨਾ। ਗੱਜ ਕੇ ਬੋਲੋ ਸਾਧਨਾ। ਭੋਜਾਂ ਤੋਂ ਬਿਨਾਂ ਕੋਈ ਵੀ ਚੀਜ਼ ਬਣਦੀ, ਮਕਾਨ ਬਣਾਉਣਾ ਲੈ ਲਓ, ਲੰਗਰ ਬਣਾਉਣਾ, ਕੋਈ ਕੰਮ ਲੈ ਲਓ, ਮਾਰਗ ਪ੍ਰਕਾਸ਼ ਕਰਨਾ, ਭੋਜਾਂ ਨਾ ਹੁੰਦਾ ਨਾ। ਇਹ ਦੀਵਾਨ ਸਜਾਉਂਦੇ ਆ ਤੇ ਫਿਰ ਗਿਆਨ ਦਾ ਤਾਂ ਠੱਪਾ ਹੀ ਲੱਗਣਾ। ਜਿਹਦਾ ਪਾਠ ਸੁਣ ਕੇ, ਕੀਰਤਨ ਸੁਣ ਕੇ ਮਨ ਸੋਧਿਆ ਨਾ, ਉਹਦੇ ਤਾਂ ਕਥਾ ਗਿਆਨ ਪ੍ਰਿੰਟ ਹੋ ਗਿਆ, ਉਹ ਤਾਂ ਕੰਮ ਉਦੋਂ ਹੀ ਬਣ ਜਾਂਦਾ, ਉਦੋਂ ਹੀ। ਕਿਉਂਕਿ ਕਰਮ ਪਾਸ਼ਨਾ ਕਰਕੇ ਵੀ ਬ੍ਰਹਮ ਗਿਆਨ ਲੈਣਾ, ਤੇ ਜੇ ਬ੍ਰਹਮ ਗਿਆਨ ਸੁਣ ਕੇ ਗ੍ਰਹਿਣ ਕਰ ਲਓਗੇ ਫਿਰ ਵੀ ਹੋ ਜਾਏਗਾ। ਉਹ ਇਹ ਆ ਕਿ ਸੇਵਾ ਸਿਮਰਨ ਭਗਤੀ ਕਰਕੇ, ਅੰਤਸ਼ਕਰਨ ਸ਼ੁੱਧ ਕਰਕੇ ਕਰੋਗੇ, ਕਥਾ ਸੁਣ ਕੇ ਮੰਨ ਲਓ, ਉਦੋਂ ਹੀ ਮਨ ਸ਼ੁੱਧ ਹੋ ਜਾਂਦਾ। ਹੁਣ ਮੈਂ ਬੇਨਤੀ ਕਰਦੀ ਭਾਈ ਪਰਾਈ ਇਸਤਰੀ ਕੋਈ ਸੰਗਤ ਕਰਦਾ ਨਾ ਕਰੋ, ਹੁਣ ਅੱਜੇ ਗੱਲ ਮੰਨ ਲਈ, ਸੇਵਾ ਸਿਮਰਨ ਕਰਕੇ ਮਨ ਸ਼ੁੱਧ ਹੋਊ ਤਾਂ ਵਿਚਾਰੂ ਮੈਂ ਗਲਤ ਸੀ, ਫੇਰ ਟਿਕੂਗਾ। ਜੇ ਗਿਆਨ ਦੀ ਗੰਨ ਮੰਨ ਲਈ ਤੇ ਉਦੋਂ ਹੀ ਸ਼ੁੱਧ ਹੋ ਜਾਊ, ਬ੍ਰੇਨ ਵਾਸ਼ ਹੋ ਜਾਊ, ਜੇ ਮੰਨ ਲਓ। ਸ਼ਰਾਬ ਮੀਟ ਹੁਣ ਸੁਣ ਕੇ ਛੱਡ ਗਿਆ, ਉਦੋਂ ਹੀ ਸ਼ੁੱਧ ਹੋ ਜੂ। ਇਸ ਕਰਕੇ ਗਿਆਨ ਵਿੱਚ ਕਥਾ ਵਿੱਚ ਇੰਨਾ ਬਾਲਿਆ, ਜਿਹੜੀ ਬੰਦੇ ਦਾ ਬ੍ਰੇਨ ਉਦੋਂ ਹੀ ਵਾਸ ਕਰ ਦਿੰਦੀ ਜੇ ਮੰਨ ਲਿਆ ਜਾਏ। ਇੰਨੀ ਦੇ ਵਿੱਚ ਸ਼ਕਤੀ, ਕਰਮ ਪਾਸ਼ਨਾ ਦਾ ਮਤਲਬ ਵੀ ਗਿਆਨ ਲੈਣਾ, ਡਾਇਰੈਕਟ ਗਿਆਨ ਦੁਆਰਾ ਵੀ ਗਿਆਨ ਲੈ ਸਕਦੇ ਹੋ, ਇਹ ਹੁਣ ਤੁਹਾਡੀ ਆਪਣੀ ਹਿੰਮਤ ਹੈ। ਇਸ ਕਰਕੇ ਪਿਆਰਿਓ, ਵੱਜ ਵੱਜ ਕੇ ਆਇਆ ਕਰੋ ਔਰ ਹਾਜ਼ਰੀਆਂ ਭਰਿਆ ਕਰੋ ਅਤੇ ਸਤਿਗੁਰੂ ਦੇ ਚਰਨਾਂ ਚ ਬੇਨਤੀਆਂ ਕਰਿਆ ਕਰੋ ਕਿ ਇਹ ਗਰੀਬਨ ਵਾਜ ਕਲਯੁਗੀ ਜੀਵ ਆ, ਪਾਪਾਂ ਨਾਲ ਸਾਡੇ ਹਿਰਦੇ ਕਾਲੇ ਸਵਾਹ ਹੋ ਚੁੱਕੇ, ਸੜ ਚੁੱਕੇ, ਸਾਡੇ ਹਿਰਦਿਆਂ ਨੂੰ ਉਜਲ ਤੇ ਪਵਿੱਤਰ ਕਰੋ। ਜਿਵੇਂ ਜੰਗਲ ਸੜਿਆ ਹੋਵੇ, ਵਰਖਾ ਪੈ ਜਾ ਫੇਰ ਅੰਗੂਰੀ ਫੁੱਟ ਪੈਂਦੀ ਹੈ ਨਾ, ਗਿਆਨ ਦੀ ਵਰਖਾ ਸੁੜੇ ਹੋਏ ਮਨਾਂ ਨੂੰ ਫੇਰ ਹਰਿਆਂ ਭਰਿਆਂ ਕਰ ਦਿੰਦੀ ਹੈ। ਵਰਖਾ ਬਿਨਾਂ ਕਦੀ ਵੀ ਬਨਸਪਤੀ ਹਰੀ ਨਹੀਂ ਹੁੰਦੀ, ਗਿਆਨ ਦੀ ਵਰਖਾ ਤੋਂ ਬਿਨਾਂ ਸੁੱਕੇ ਤੇ ਮਰਜਾਏ ਹੋਏ ਮਨ ਕਦੀ ਖੁਸ਼ਹਾਲ ਹੋ ਹੀ ਨਹੀਂ ਸਕਦੇ। ਇਹ ਜਿਹੜੀਆਂ ਕਥਾ ਕਹਾਣੀਆਂ ਹਨ ਗੁਰੂ ਦੀਆਂ, ਇਹ ਨਾਸਤਕਤਾ ਦੀ ਔੜ ਨੂੰ ਦੂਰ ਕਰਕੇ ਹਿਰਦੇ ਵਿੱਚ ਗਿਆਨ ਦੀ ਵਰਖਾ ਦਾ ਸੰਚਾਰ ਕਰਕੇ ਸ਼ੁਭ ਗੁਣਾਂ ਦਾ ਵਿਕਾਸ ਕਰਦੀਆਂ ਹਨ। ਇਸ ਕਰਕੇ ਕਥਾ ਸੁਣਨੀ ਬਹੁਤ ਵੱਡੀ ਗੁਰਮਤ ਹੈ, ਹਰ ਪ੍ਰਾਣੀ ਮਾਤਰ ਨੂੰ ਕਰਨੀ ਆਉਂਦੀ, ਕਰੇ ਸੁਣਨੀ ਆਉਂਦੀ ਤੇ ਸੁਣੇ। ਇਸ ਕਰਕੇ ਪਿਆਰਿਓ ਦਾਸ, ਆਪ ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਔਰ ਖਿਮਾ ਦੇ ਜਾਜਕ ਹਨ ਗੁਰੂ ਬਾਬਾ ਨਾਨਕ, ਕਲਗੀਆਂ ਵਾਲੇ ਪਾਤਸ਼ਾਹ ਦਾਸਾਂ ਤੇ ਵੀ ਰਹਿਮਤ ਕਰਨ, ਸੋਝੀ ਤੇ ਸਮਾਧੀ ਦਾਤ ਬਖਸ਼ਿਸ਼ ਕਰਨ, ਤਾਂ ਜੋ ਸਾਡੀ ਸਾਰਿਆਂ ਦੀ ਚੁਰਾਸੀ ਕੱਟੀ ਜਾਏ, ਜਿਹੜੇ ਕਾਰਜ ਨੂੰ ਮੁੱਖ ਰੱਖ ਕੇ ਮਾਨਸ ਦੇ ਮਿਲੇ। ਗੱਜ ਕੇ ਬੋਲੋ ਸਤਨਾਮ। ਆਓ ਆਖਰੀ ਇੱਕ ਧਾਰਨਾ ਲਾਈਏ, ਥੋੜੀ ਜਿਹੀ ਇਕਾਗਰਤਾ ਆ ਜਾਏ, ਕਿਉਂਕਿ ਫਿਰ ਖੰਡਾਓ ਜਿਹੜਾ ਦੂਰ ਹੋ ਜਾਂਦਾ, ਨਾ ਮਨ ਦੀ ਥੋੜਾ ਜਿਹਾ ਉਤਸ਼ਾਹ ਹੋ ਜਾਂਦਾ, ਨਾ ਬੋਲਣ ਦੀ ਆਦਤ ਪੈ ਜਾਂਦੀ। ਜਿਹੜੇ ਮੇਰੇ ਵੀਰ ਰਾਗੀ ਸਿੰਘ ਗਾੜੇ ਰਾਗ ਚੁਕਾਉਂਦੇ ਨਾ, ਕਈ ਤਾਂ ਪ੍ਰੇਮੀ ਨਾਲ ਬੋਲਦੇ, ਬੋਲਣਾ ਚਾਹੀਦਾ, ਕਈ ਜਗਦੇ ਰਹਿੰਦੇ। ਬਾਬੇ ਮਾਸੂ ਨੇ ਧਾਰਨਾ ਤਾਂ ਚਲਾਈਆਂ ਨੇ ਵੀ ਹਰੇਕ ਬੋਲਣ ਦੀ ਆਦਤ ਪੈ ਜਾਏ, ਜਾਸ ਕਰਨ ਦੀ। ਸੌਖੇ ਢੰਗ ਨਾਲ ਹਰੇਕ ਬੋਲ ਸਕਦਾ, ਰਾਗ ਚ ਹਰੇਕ ਨਾਲ ਵੀ ਗਾ ਨਹੀਂ ਸਕਦਾ। ਸੁਰਤਾਲ ਦਾ ਖਿਆਲ ਇਹ ਖੁੱਲਾ ਜਿਹਾ ਕੰਮ ਹੁੰਦਾ, ਮੇਰੇ ਵਰਗਾ ਵੀ ਕਰ ਲੈਂਦਾ। ਗੱਜ ਕੇ ਬੋਲੋ ਸਾਧਨ। ਐਸੀ ਕਿਰਪਾ ਕਰ ਦਿਓ ਦਾਤਾ, ਬੇੜਾ ਪਾਰ ਲਾ ਦਿਓ ਮੇਰਾ। ਐਸੀ ਕਿਰਪਾ ਕਰ ਦਿਓ ਦਾਤਾ, ਬੇੜਾ ਪਾਰ ਲਾ ਦਿਓ ਮੇਰਾ। ਬੋਲੋ ਬੀਬੀਓ, ਦੂਜੇ ਗੁਰਦੁਆਰੇ ਚ ਬੜੇ ਸੁਰਤਾਲ ਚ ਸੰਗਤ ਬੋਲਦੀ ਰਹੀ, ਮਾਈਆਂ ਅਗੜ ਦੁਗੜੀਆਂ ਬੋਲੀਆਂ, ਹਾਲੇ ਇਹਨਾਂ ਦੇ ਮਨ ਜਿਹੜੇ ਹੈ ਨਾ ਅਗੜ ਦੁਗੜੇ ਹੋਏ। ਤਾਂ ਹੀ ਮੈਂ ਬੁਲਾਇਆ ਵੀ ਦੇਖੀਏ ਕਿ ਇਕਾਗਰਤਾ ਕਥਾ ਨੇ ਕਿੰਨੀ ਗਾਈ ਹੈ, ਇੱਕ ਦੂਏ ਪਾਸੇ ਦੂਈ ਤੀਏ ਪਾਸੇ, ਰਲ ਕੇ ਬੋਲੋ ਰਲ ਕੇ। ਜੇ ਗੁਰਦੁਆਰੇ ਆ ਕੇ ਰਲਣਾ ਨਾ ਆਇਆ ਤੇ ਰਲੋਂਗੇ ਕਿੱਥੇ, ਤਾਂ ਹੀ ਤਾਂ ਉਹਨੇ ਗੁਰਦੁਆਰੇ ਚ ਜਿਹੜੀ ਆ ਫੁੱਟ ਪਈ ਉਹ ਨਿਕਲ ਜਾ। ਗੱਜ ਕੇ ਬੋਲੋ ਸਤਨਾਮ। ਖਰਬੂਜਾ ਹੁੰਦਾ ਨਾ, ਉੱਤੋਂ ਤਾਂ ਕਤਲੀ ਕਤਲੀ ਦੀਦਾ, ਵਿੱਚੋਂ ਇੱਕ ਆ, ਸੰਤਰਾ ਉੱਤੋਂ ਇੱਕ ਦੀਦਾ ਤੇ ਵਿੱਚੋਂ ਕਤਲੀ ਕਤਲੀ। ਮਹਾਤਮਾ ਦਾ ਖਰਬੂਜੇ ਦੀ ਨਿਆਏ ਭਾਵੇਂ ਕਿੰਨੇ ਭੇਖਾਂ ਚੋਣ ਜੁਦੇ ਜੁਦੇ ਨਜ਼ਰ ਆਉਣਗੇ, ਅੰਦਰੋਂ ਇਹਨਾਂ ਦਾ ਗਿਆਨ ਖਰਬੂਜੇ ਨੂੰ ਇੱਕੋ ਹੀ ਹੁੰਦਾ। ਗ੍ਰਹਿਸਤੀ ਜਿਹੜੇ ਸੰਤਰੇ ਨੂੰ ਬੜੇ ਪੋਚਵੇਂ ਲੀੜੇ ਪਾਏ ਦੇਖਣਗੇ, ਜਿਲੇ ਨੂੰ ਫੋਲੀਏ ਤੇ ਬਸ ਐਨ ਪਿਓ ਦੀ ਪੁੱਤ ਨਾ ਨੀ ਤੇ ਪੁੱਤ ਦੀ ਘਰ ਵਾਲੀ ਨਾ ਨੀ, ਘਰ ਵਾਲੀ ਦੀ ਆਪਣੇ ਹੋਰ ਨਾ ਨੀ ਬਣਦੀ, ਇਹਨਾਂ ਦਾ ਇਹ ਹਾਲ ਹੁੰਦਾ। ਸਾਧ ਇੱਕ ਪੰਗ ਚ ਸੌ ਬਹਿ ਕੇ ਰੋਟੀ ਖਾ ਲੂ, ਗ੍ਰਹਿਸਤੀ ਦੋ ਭਰਾ ਇੱਕ ਘਰ ਚ ਨੀ ਰਹਿ ਸਕਦੇ। ਸਾਧ ਸੌ ਇਕੱਠਾ ਕੱਢ ਲੈਂਦਾ ਇੱਕ ਸਾਂ ਚ, ਗ੍ਰਹਿਸਤੀ ਦੋ ਭਰਾ ਜਿਲੇ ਆ ਜਾਣੀਆਂ ਫਿਰ ਘਰ ਵਾਲੀਆਂ, ਇੱਕ ਘਰ ਚ ਦੋ ਕੰਧਾਂ, ਚਾਰ ਹੋਈਆਂ ਤੇ ਚਾਰ, ਪੰਜ ਤੇ ਪੰਜ ਨਿਕਲ ਜਾਣੀਆਂ। ਕਹਿੰਦੇ ਕੰਧ ਕੰਢ ਤਾਂ ਬਸਣਾ, ਨਹੀਂ ਤਾਂ ਮੈਂ ਰਹਿੰਦੀ ਨੀ। ਗੱਜ ਕੇ ਬੋਲੋ ਸਤਨਾਮ। ਜੋੜੀ ਨੂੰ ਮਾੜਾ ਜਿਹਾ ਆਟਾ ਲਾਈਏ ਤੇ ਦੇਖ ਲਓ ਧੰਬੜ ਤਸਾ ਪਾ ਦਿੰਦੀ ਹੈ, ਆ ਧਾਮੇ ਨੂੰ ਥੋੜਾ ਜਿਹਾ ਆਟਾ ਲਾਈਏ ਤੇ ਤੁਸੀਂ ਸੁੱਖ ਨਾਲ ਚਾਰ ਚਾਰ ਪੇੜੇ ਦੀਆਂ ਰੋਟੀਆਂ ਖਾਣੇ ਤੇ ਆਵਾਜ਼ ਕਿਉਂ ਨਹੀਂ ਨਿਕਲਦੀ, ਕੀ ਗੱਲ ਹੈ ਕਿ ਹੌਲਾ ਕੜਾਹ ਰੋਜ਼ ਮਿਲਦਾ ਦੇਸੀ ਘਿਓ ਦਾ, ਇਹ ਆਵਾਜ਼ ਕਿਉਂ ਨਹੀਂ ਨਿਕਲਦੀ। ਸ਼ਰਾਬ ਪੀਣ ਵਾਲਾ ਤਾਂ ਗੱਲ ਬਹਿ ਜਾ ਤੇ ਬਹਿ ਜਾ ਖੁਸ਼ਕ ਹੁੰਦੀ ਹੈ, ਕਿ ਹੌਲਾ ਖਾਣ ਵਾਲਾ ਕਿਉਂ ਬੈਠੇ। ਗੱਜ ਕੇ ਬੋਲੋ ਭਾਈ, ਪੂਰਾ ਜ਼ੋਰ ਲਾਓ ਤਾਂ ਜੋ ਬਿਰਤੀ ਸਿੱਧੀ ਦਸਮ ਦੁਆਰ ਨੂੰ ਜਾਏ, ਜਿੰਨਾ ਜ਼ੋਰ ਨਾਲ ਕੀਰਤਨ ਕਰੀਏ ਨਾ ਬਿਰਤੀ ਸੁਗਮ ਹੋ ਕੇ ਦਸਮ ਦੁਆਰ ਨੂੰ ਜਾਏ। ਢਿੱਲਾ ਮਠਾ ਜਾ ਕਰੀਏ ਨਾ ਮਨ ਵੀ ਢਿੱਲਾ ਹੀ ਰਹਿੰਦਾ। ਬਾਬਾ ਮਗਰ ਸਿੰਘ ਰਾਮਗੜ੍ਹ ਵਾਲੇ, ਬਾਬਾ ਮਾਸਨ, ਬਾਬਾ ਅਤਰ ਸਿੰਘ, ਬਾਬੇ ਰਾੜੇ ਵਾਲੇ ਜਿਹੜੇ ਧਾਰਨਾ ਲਾਉਂਦੇ ਸੀ, ਇੱਕ ਵਾਰੀ ਆਕਾਸ਼ ਗੁਜਾਂਦੇ ਸੀ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ ਆਵਾਜ਼ ਬਿਨਾਂ ਸਪੀਕਰ ਤੋਂ ਉਹਨਾਂ ਦਿਨਾਂ ਚ 3 ਮੀਲ ਤੇ ਜਾਂਦੀ ਸੀ। ਜਦ 101 ਗਿਰੀ ਬਦਾਮ ਦੀ ਖਾ ਕੇ ਕੀਰਤਨ ਕਰਨਾ ਤੇ ਆਪੇ ਆਵਾਜ਼ ਨਿਕਲਣੀ ਹੈ, ਤੇ ਜਿਹਨੇ ਢਿੱਡ ਫੂਕਣੀ ਤੇ ਸ਼ਰਾਬ ਦੀ ਪਿਆਲੀ ਪੀਣੀ ਨੀ, ਵਿਚਾਰੇ ਨੇ ਆਵਾਜ਼ਾਂ ਕੀ ਕੱਢਣੀਆਂ। ਬਾਂਸ ਵਾਂਗ ਪਾਟਿਓ ਤਾਂ ਬੋਲਦੇ, ਗੱਜ ਕੇ ਬੋਲੋ ਸਤਨਾਮ। ਇਹਨਾਂ ਦਾ ਕਹਿੰਦਾ ਗਾਲਾਂ ਕੱਢਣਗੇ ਜਾਂ ਕੁਝ ਹੋਰ ਕਰਨਗੇ ਜਾਂ ਕਿਤੋਂ ਫੁੱਟ ਖਾਣਗੇ। ਆਏ ਹੁੰਦਾ ਸ਼ਰਾਬੀਆਂ ਦੇ ਪੱਲੇ ਜਾਂ ਛਿੱਤਰਾਂ ਦੀ ਮਾਲਾ ਤੇ ਜਾਂ ਕੁਝ ਹੋਰ, ਉਹ ਤੁਸੀਂ ਸਮਝ ਲਿਓ ਆਪ। ਆਓ ਗੱਜ ਵੱਜ ਕੇ ਬੋਲੋ ਭਾਈ, ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ, ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ, ਬੇੜਾ ਮੇਰਾ ਪਾਰ ਲਾ ਦੇ ਬੇੜਾ, ਪਾਰ ਲਾ ਦੇ ਬੇੜਾ ਮੇਰਾ ਪਾਰ ਲਾ ਦੇ ਬੇੜਾ, ਬੇੜਾ ਪਾਰ ਲਾ ਦਿਓ ਬੇੜਾ ਮੇਰਾ ਪਾਰ ਲਾ ਦਿਓ ਬੇੜਾ, ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ, ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ, ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ, ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ, ਗੱਜ ਕੇ ਬੋਲੋ ਸਤਨਾਮ। ਸਤਿਗੁਰੂ ਜੀ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ।